ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਕੇਦਾਰਾ ਮਹੱਲਾ ਪੰਜਾ। ਪਿਰੈ ਕੀ ਪ੍ਰੀਤ ਪਿਆਰੀ, ਮਗਨ ਮਨ ਮੈਂ ਚਤੋ ਆਸਾ, ਨੈਨਹੁ ਤਾਰ ਤੁਹਾਰੀ ਰਹਾਉ। ਪਿਰੈ ਪਿਆਰੇ ਨਿਰੰਕਾਰ ਦੀ ਪ੍ਰੀਤੀ ਆਸਾ ਨੂੰ ਪਿਆਰੀ ਲੱਗ ਰਹੀ ਹੈ। ਮਗਨ ਮਨ ਮੈਂ ਚਤੋ ਆਸਾ, ਨੈਣ ਹੋਂ ਤਾਰ ਤੁਹਾਰੀ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ, ਮਨ ਵਿੱਚ ਮਗਨ ਮਸਦੇ ਹਨ, ਚਿੱਤ ਵਿੱਚ ਆਪ ਜੀ ਦੀ ਆਸਾ ਹੈ, ਤੁਹਾਨੂੰ ਚੇਤੇ ਕਰਦੇ ਹਾਂ। ਮਗਨ ਮਨ ਮੈਂ ਚਿਤੋ, ਮਨ ਵਿੱਚ ਮਸਤ ਹੋਏ ਹੋਏ ਚਿੱਤ ਵਿੱਚ ਆਪ ਦੇ ਮਿਲਣ ਦੀ ਆਸਾ ਹੈ। ਨੈਣ ਤਾਰ ਤੁਹਾਰੀ, ਨੇਤਰਾਂ 'ਚ ਆਪ ਜੀ ਦੀ ਤਾਰ ਵੱਜੀ ਹੋਈ ਹੈ। ਮਨ 'ਚ ਮਸਤ ਹੋ ਕੇ ਪਾਤਸ਼ਾਹ ਕਹਿੰਦੇ ਆਸਾ ਰੱਖ ਕੇ ਆਪ ਜੀ ਨੂੰ ਚੇਤੇ ਕਰ ਰਹੇ ਹਾਂ। ਅੱਖਾਂ 'ਚ ਆਪ ਜੀ ਦੀ ਪ੍ਰੀਤੀ ਰੂਪੀ ਜਿਹੜੀ ਤਾਰ ਲੱਗ ਰਹੀ ਹੈ, ਹਰ ਵੇਲੇ ਧਿਆਨ ਤੁਹਾਡੇ ਵੇਲੇ ਲੱਗਿਆ ਹੋਇਆ ਹੈ। ਰਹਾਓ ਉਹ ਦਿਨ ਪੈਰ ਮੂਰਤ ਪਲ ਕੈਸੇ, ਉਹ ਪਲ ਕਰੀ ਕਿ ਹਾਰੀ। ਉਹ ਦਿਨ ਪਹਿਰ ਮਹੂਰਤ ਪਲ ਕਿਸ ਤਰ੍ਹਾਂ ਦੇ, ਉਹ ਘੜੀਆਂ ਜਿਹੜੀਆਂ ਕਿਹਾਰੀ ਮੈਨੇ ਕਿਹੋ ਜਿਹੀਆਂ ਹੋਣਗੀਆਂ, ਪਾਬੜੀਆਂ ਉੱਤਮ ਹੋਣਗੀਆਂ। ਜਦੋਂ ਤੁਹਾਡੇ ਚਰਨਾਂ ਨੂੰ ਸੁਰਤੀ ਵਿਰਤੀ ਲੱਗ ਗਈ, ਕੂਲੇ ਕਪਟ ਤਪਟ ਵਜ ਤ੍ਰਿਸ਼ਨਾ, ਜੀਵਾ ਪੇਖ ਦਰਸਾਰੀ, ਪੰਜਾਂ ਰੂਪ ਕੋਸ਼ਾਂ ਰੂਪੀ ਕਪਟ ਜਿਹੜੇ ਦਰਵਾਜ਼ੇ ਹੈ, ਔਰ ਤ੍ਰਿਸ਼ਨ ਰੂਪੀ ਜਿਹੜੀ ਤਪਟ ਹੈ, ਤਪਟ ਮੈਨੂੰ ਸ਼ੀਘਰ ਝਟਪਟ ਜਲਦੀ ਫਿਕ ਤ੍ਰਿਸ਼ਨ ਰੂਪੀ ਜਿਹੜੀ ਤਪਟ ਹੈ ਮੈਨੂੰ, ਉਹ ਸ਼ੀਘਰ ਹੀ ਜਾਂ ਜਲਦੀ ਬੁਝ ਜਾਏਗੀ। ਫਿਰ ਮੈਂ ਆਪ ਜੀ ਦੇ ਦਰਸ਼ਨ ਕਰਕੇ ਜੀਵਾ ਪੇਖ ਦਰਸਾਰੀ, ਤੁਹਾਡੇ ਦਰਸ਼ਨ ਦੇਖ ਕੇ ਜਿੰਦਾ ਹਾਂ। ਆਪ ਜੀ ਦਾ ਦਰਸ਼ਨ ਦੇਖ ਕੇ ਜਿੰਦਾ ਹਾਂ। ਕੌਣ ਸੋ ਜਤਨਾ ਪਾਓ ਕਨੇਹਾ, ਸੇਵਾ ਕੌਣ ਵਿਚਾਰੀ। ਇਸ ਬਚਨ ਵਾਸਤੇ ਕਿਹੜਾ ਯਤਨ ਹੈ, ਉਪਾਅ ਕਿਹੜਾ, ਕਿਹੋ ਜਿਹੀ ਸੇਵਾ ਵਿਚਾਰੀ ਜਾਏ। ਮਨ ਮਨ ਮੋਹਤ ਨਾਨਕ ਸੰਤ ਹੈ ਸੰਗੋ ਉਧਾਰੀ। ਮਾਣ ਅਤੇ ਅਪਮਾਨ, ਹੰਕਾਰ ਅਪਮਾਨ ਕਹਿ ਲਓ, ਮਾਣ ਅਪਮਾਨ ਅਤੇ ਮੋਹ, ਇਹਨਾਂ ਨੂੰ ਤਿਆਗ ਕੇ ਪਾਤਸ਼ਾਹ ਕਹਿੰਦੇ ਸੰਤ ਹੈ ਸੰਗ ਉਧਾਰੀ। ਸੰਤਾਂ ਦੀ ਸੰਗਤ ਕਰਕੇ ਤੇਰਾ ਧਿਆਨ ਉਧਾਰ ਹੋਏਗਾ, ਕਲਿਆਣ ਹੋਵੇਗਾ, ਕਿਉਂਕਿ ਸਤਸੰਗਤ ਤੋਂ ਬਿਨਾਂ ਬਾਣੀ ਦੁਆਰਾ ਉਹ ਕਿਹੜਾ ਯਤਨ, ਕਿਹੜਾ ਸਾਧਨ ਹੈ, ਉਹ ਕਿਹੜਾ ਉਪਾਅ ਹੈ, ਤਨ ਕਰਕੇ ਕਿਸ ਤਰ੍ਹਾਂ ਦੀ ਸੇਵਾ ਵਿਚਾਰਨੀ ਚਾਹੀਦੀ ਹੈ। ਸਤਸੰਗਤ ਤੋਂ ਬਿਨਾਂ ਨਿਸਫਲ ਹੈ, ਕਿਉਂ ਪਾਤਸ਼ਾਹ ਕਿਰਪਾ ਕਰਦੇ ਹੈ ਸਤਸੰਗ 'ਚ ਬੈਠ ਕੇ ਮਾਣ ਅਭਿਮਾਨ ਅਪਮਾਨ ਮੋਹ ਇਹਨਾਂ ਨੂੰ ਤਿਆਗਣਾ, ਸੰਤਾਂ ਦੀ ਸੰਗਤ ਕਰਕੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਕੇਦਾਰ ਮਹੱਲਾ ਪੰਜਵਾਂ। ਹਰ 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 ਗੁਣ ਗਾਵਹੋ। ਇਹਨਾਂ ਘਰ ਐਸੀ ਕਿਰਪਾ ਕਰੋ, ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਗੁਣਾਂ ਨੂੰ ਗਾਈਏ, ਇਹਨਾਂ ਨੂੰ ਗਾਉਂਦੇ ਰਹੀਏ। ਇਹਨਾਂ ਘਰ ਆਪ ਸਾਰੇ ਜੀਵਾਂ ਨੂੰ ਹਰਿਆਂ ਭਰਿਆਂ ਕਰਨ ਵਾਲੇ ਹੋ। ਮੈਂ ਕੇਵਲ ਇੱਕੋ ਇੱਕ ਆਪ ਜੀ ਦੇ ਪਵਿੱਤਰ ਗੁਣ ਗਾਉਂਦਾ ਰਹਾਂ, ਐਸੀ ਸੁਮਤ ਬਖਸ਼ ਦਿਓ। ਕਰੋ ਕਿਰਪਾ ਗੋਪਾਲ ਗੋਬਿੰਦੇ, ਆਪਣਾ ਨਾਮ ਜਪਾਵ ਰਾਓ। ਹੇ ਗੋਬਿੰਦ, ਹੇ ਗੋਪਾਲ, ਐਸੀ ਕਿਰਪਾ ਕਰੋ, ਬਖਸ਼ਿਸ਼ ਮੇਰੇ ਕੋਲੋਂ ਆਪਣਾ ਪਵਿੱਤਰ ਜਿਹੜਾ ਨਾਮ ਆ ਇਹ ਜਪਾਈ ਚਲੋ, ਤੁਹਾਡਾ ਨਾਮ ਹੀ ਜਪਦੇ ਰਹੀਏ। ਕਾਟ ਲਈਏ ਪ੍ਰਵਾਨ ਬਿਖੈ ਤੇ ਸਾਧ ਸੰਗ ਮਨ ਲਾਵਹੁ। ਇਹਨਾਂ ਤੁਸੀਂ ਕਿਰਪਾ ਕਰਕੇ ਆ ਕੇ ਜਿਹੜਿਆਂ ਸੰਤ ਮਹਾਤਮਾ ਨੂੰ ਬਿਖੇ ਵਿਕਾਰਾਂ ਦੇ ਚਿੱਕੜ ਚੋਂ ਕੱਢ ਲਿਆ, ਉਹਨਾਂ ਮਹਾਤਮਾ ਦੀ ਸੰਗਤ ਵਿੱਚ ਮੇਰਾ ਮਨ ਜਿਹੜਾ ਲਾਉਣਾ ਕਰੋ। ਭਰਮ ਪਾਓ, ਮੋਹ ਕਟਿਓ, ਗੁਰਬਚਨੀ ਆਪਣਾ ਦਰਸ ਦਿਖਾਵੋ। ਆਪ ਜੀ ਆਪਣੇ ਬਚਨੀ ਮੈਨੇ ਉਪਦੇਸ਼ ਕਰਕੇ ਮੇਰੇ ਹਿਰਦੇ ਵਿੱਚੋਂ ਭਰਮ ਅਤੇ ਭਾਉ ਡਰ ਅਤੇ ਮੋਹ ਇਹਨਾਂ ਨੂੰ ਕਿਰਪਾ ਕਰਕੇ ਕੱਟ ਦਿੱਤਾ ਹੈ। ਹੁਣ ਆਪ ਜੀ ਕਿਰਪਾ ਕਰਕੇ ਆਪਣਾ ਜਿਹੜਾ ਪਵਿੱਤਰ ਦਰਸ਼ਨ ਹੈ ਇਹ ਦਿਖਾਉਣਾ ਕਰੋ, ਤੁਹਾਡੇ ਸਰੂਪ ਦੀ ਲਖਤਾ ਹੋ ਜਾਏ, ਤੁਹਾਡੇ ਜਿਹੜੇ ਪਵਿੱਤਰ ਦਰਸ਼ਨ ਆ ਉਹਨਾਂ ਨੂੰ ਦੇਖ ਲੈਣਾ ਕਰੀਏ। ਆਪਣਾ ਦਰਸ਼ ਦਿਖਾਓ, ਆਪਣਾ ਦਰਸ਼ਨ ਦਿਖਾਉਣਾ ਕਰੋ। ਸਭ ਕੀ ਰੇਨ ਹੋਏ ਮਨ ਮੇਰਾ ਅਹੰ ਬੁੱਧ ਜਾਵਹੁ। ਅਹੰ ਬੁੱਧ ਜਿਹੜੀ ਹੰਕਾਰ ਵਾਲੀ ਬੁੱਧੀ ਦੂਰ ਕਰ ਦਿਓ, ਮੇਰਾ ਮਨ ਸੰਗ ਉਹਨਾਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੀ ਸੰਗਤ ਦੀ ਧੂੜ ਖਾਕ ਬਣ ਜਾਏ, ਮਹਾਤਮਾ ਦੇ ਚਰਨਾਂ ਦੀ ਧੂੜ ਬਣ ਜਾਏ। ਇਤਨੀ ਨਿਮਰਤਾ ਬਖਸ਼ ਦਿਓ। ਆਪਣੀ ਭਗਤ ਦੇਹੇ ਦਇਆਲਾ ਬੜਭਾਗੀ, ਨਾਨਕ ਹਰ ਪਾਵਹੋ। ਇਹ ਦਿਆਲੂ ਜੀ ਆਪਣੀ ਪ੍ਰੇਮਾ ਭਗਤੀ ਕਰਨੀ ਬਖਸ਼ ਦਿਓ, ਔਰ ਜਿਸ ਤੋਂ ਇਹ ਨਿਰੰਕਾਰ ਆਪ ਜੀ ਨੂੰ ਪਾ ਕੇ ਵੱਡਿਆਂ ਭਾਗਾਂ ਵਾਲਾ ਬਣ ਜਾਵਾ। ਕੇਦਾਰਾ ਮੁਹੱਲਾ ਪੰਜਵਾਂ, ਹਰਬਿੰਦ ਜਨਮ ਅਕਾਰਥ ਜਾਤ। ਇਹ ਨਿਰੰਕਾਰ ਜੀ ਆਪ ਜੀ ਦੇ ਸਿਮਰਨ ਤੋਂ ਬਿਨਾਂ ਇਹ ਜਨਮ ਅਕਾਰਥ ਮੈਨੇ ਵਿਅਰਥਾ ਬਤੀਤ ਹੁੰਦਾ ਜਾ ਰਿਹਾ ਹੈ। ਤਾਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹੋ। ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਪਰਮੇਸ਼ਰ ਆਪ ਜੀ ਦੇ ਨਾਮ ਨੂੰ ਤਿਆਗ ਕੇ ਆਨ ਮੈਨੇ ਜਿਹੜੇ ਹੋਰ ਦੁਨੀਆਂ ਦੇ ਰੰਗ ਆ ਇਹਨਾਂ ਵਿੱਚ ਤਦਾਕਾਰ ਹੋਇਆ ਹੋਇਆ ਐਸਾ ਜਿਹੜਾ ਹੈ ਫਿਰ ਉਹਦਾ ਖਾਣਾ ਪਹਿਨਣਾ ਇਹ ਸਾਰਾ ਮਿਥਿਆ ਝੂਠਾ ਹੀ ਹੈ, ਫਜੂਲ ਆ, ਵਿਅਰਥ ਹੈ। ਰਾਹ ਧਨ ਜੋ ਮੈਨੂੰ ਸੰਪੈ ਸੁੱਖ ਭੋਗ ਹੈ, ਸੰਗਨ ਨਿਵਤ ਮਾਤ। ਧਨ ਜੋਨ ਜੋਨੀ ਸੰਪੈ ਜਿਹੜੀ ਸੰਪਦਾ ਮਾਇਆ ਇਕੱਠੀ ਕੀਤੀ ਹੈ, ਸੁੱਖਾਂ ਨੂੰ ਭੋਗ ਰਿਹਾ। ਸੰਗਨ ਨਿਵਤ ਮਾਤ, ਇਹਨਾਂ 'ਚੋਂ ਕੋਈ ਚੀਜ਼ ਤਿਲ ਮਾਤਰ ਮਾਤਮੇ ਨੇ ਥੋੜ੍ਹਾ ਮਾਤਰ ਨਿਵਤ ਮੈਨੇ ਨਾਲ ਨਿਭਦੀ ਨਹੀਂ। ਜਾਂ ਮਾਤਾ ਪਿਤਾ ਜਿਹਨਾਂ ਸੰਬੰਧੀਆਂ 'ਚ ਮਾਤਮੇ ਨੇ ਮਸਤ ਹੋਇਆ ਫਿਰਦਾ, ਉਹ ਵੀ ਨਾਲ ਨਹੀਂ ਨਿਭਦੇ। ਚਾਹੇ ਕਿਤਨੇ ਵੀ ਮਾਤ ਮਰਾਤਬੇ ਉੱਚੀਆਂ ਪਦਵੀਆਂ ਮਿਲ ਜਾਣ ਪਰ ਉਹ ਵੀ ਨਾਲ ਨਹੀਂ ਨਿਭਦੇ। ਇਹ ਵੀ ਚਾਰ ਦਿਨ ਦਾ ਠਾਠਾ ਵਾਗਾ ਹੀ ਹੈ। ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ, ਦ੍ਰੁਮ ਛਾਇਆ ਰੰਗ ਰਾਤ। ਇਹ ਬਾਵਰ ਮੈਨੂੰ ਚੱਲਾ ਪਾਗਲ, ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਇਹ ਜਿਹੜੇ ਮਾਇਕੀ ਝੂਠੇ ਪਦਾਰਥਾਂ ਨੂੰ ਦੇਖ ਕੇ ਇਹਨਾਂ ਵਿੱਚ ਦਿਨ ਰਾਤ ਖਚਤ ਹੋ ਰਿਹਾ, ਔਰ ਮੋਹ ਦੀ ਜਿਹੜੀ ਬਾਵਰ ਫਾਹੀ ਹੈ, ਬਾਵਰ ਨਾ ਫਾਹੀ ਦਾ ਇਹਦੇ ਵਿੱਚ ਫਸ ਰਿਹਾ ਹੈ। ਔਰ ਦ੍ਰੁਮ ਮੈਨੇ ਦਰੱਖਤ ਦੀ ਛਾਂ ਵਰਗੇ ਜਿਹੜੇ ਹਾਂਜੀ ਨਾ ਰਹਿਣ ਵਾਲੇ ਪਦਾਰਥਾਂ ਦੇ ਰੰਗ ਆਨੰਦ ਵਿੱਚ ਲੀਨ ਹੋ ਰਿਹਾ, ਔਰ ਸੁੱਖਾਂ ਦੇ ਜਿਹੜੇ ਰੰਗ ਆ ਉਹਨਾਂ ਦੇ ਪ੍ਰੇਮ 'ਚ ਰਾਤ ਮੈਨੇ ਰੱਤਾ ਹੋਇਆ, ਉਹਨਾਂ 'ਚ ਦਿਨ ਰਾਤ ਮਿਲ ਜੁਲ ਰਿਹਾ ਹੈ। ਮਾਨ ਮੋਹ ਮਹਾਂਮਦ ਮੋਹਤ, ਕਾਮ ਕ੍ਰੋਧ ਕਹਿ ਖਾਤ। ਮਾਨ ਮੋਹ ਮਹਾਂਮਦ ਜਿਹੜਾ ਬਹੁਤ ਵੱਡਾ ਹੰਕਾਰ ਹੈ, ਇਹ 'ਚ ਮਸਤ ਹੋ ਕੇ ਜਿਹੜੇ ਕਾਮ ਕ੍ਰੋਧ ਦੇ ਖਾਤ ਮੈਨੇ ਖਾਤੇ ਟੋਏ ਹੈ, ਇਹਨਾਂ 'ਚ ਡਿੱਗ ਰਿਹਾ। ਪਾਤਸ਼ਾਹਾਂ ਦੇ ਜੀਵ ਨੂੰ ਜਿਹੜੇ ਕਾਮ ਕ੍ਰੋਧ ਵਿਖੇ ਖਾਤ ਇਹ ਦਿਨ ਰਾਤ ਖਾਈ ਤੁਰੇ ਜਾ ਰਹੇ, ਇਹ ਤਾਂ ਨਾਸ ਕਰਦੇ ਜਾ ਰਹੇ, ਪਰ ਇਸ ਨੇ ਇਹਨਾਂ ਨਾਲ ਜਰਾਨਾ ਲਾਇਆ ਹੋਇਆ। ਕਰ ਗਏ ਲਿਖੋ ਦਾਸ ਨਾਨਕ ਪ੍ਰਭ ਜੋ ਹੋਏ ਸਹਾਤ। ਪਾਤਸ਼ਾਹ ਆਪ ਕਿਰਪਾ ਕਰੋ ਸਾਡੇ ਸਹਾਤ ਸਹਾਈ ਹੋ ਕੇ ਦਾਸਾਂ ਨੂੰ ਮਨ ਬੁੱਧੀ ਰੂਪੀ ਕਰ ਹੱਥ ਗਏ ਲਿਹੋ, ਹੱਥ ਨੂੰ ਫੜ ਲੈਣਾ ਕਰੋ ਇਹਨਾਂ ਹੱਥਾਂ ਨੂੰ, ਔਰ ਮਾਨਵ ਆਦਿਕ ਜਿਹੜੇ ਹੈ ਇਹਨਾਂ ਤੋਂ ਸਾਨੂੰ ਬਚਾ ਲੈਣਾ ਕਰੋ। ਕੇਦਾਰਾ ਮੁਹੱਲਾ ਪੰਜਵਾਂ ਹਰਵੇ ਨੂੰ ਕੋਈ ਨਾ ਚਾਲ ਸਾਥ। ਇਹ ਭਾਈ ਜਿਹਨਾਂ ਨੂੰ ਪ੍ਰੀਤੀ ਕਰਨਾ ਤਾਂ ਸਾਰੇ ਧੋਖੇ ਹੈ, ਪਰਮੇਸ਼ੁਰ ਨਾਮ ਤੋਂ ਬਿਨਾਂ ਪਰਲੋਕ ਵਿੱਚ ਇਸ ਜੀਵ ਦੇ ਨਾਲ ਕੋਈ ਵੀ ਚਾਲ ਚੱਲਦਾ ਨਹੀਂ। ਇੱਥੇ ਮਿਲੇ ਸੀ ਰਿਸ਼ਤੇ, ਇੱਥੇ ਰਹਿ ਜਾਣੇ ਹੈ। ਪਦਾਰਥ ਮਾਇਆ ਵੀ ਇੱਥੇ ਮਿਲੀ, ਇੱਥੇ ਰਹਿ ਜਾਣੀ ਹੈ। ਦੀਨਾ ਨਾਥ ਕਰਨਾ ਪਤ ਸੁਆਮੀ ਅਨਾਥਾਂ ਕੇ ਨਾਥ ਰਹੋ, ਉਹਨਾਂਕਾਰ ਮਾਲਕ ਦੀਨਾ ਗਰੀਬਾਂ ਦਾ ਨਾਥ ਮਾਲਕ ਹੈ। ਕਰਨਾ ਮੈਨੇ ਕਿਰਪਾ ਦਾ ਪਤੀ ਮਾਲਕ ਹੈ, ਅਨਾਥਾਂ ਦਾ ਨਾਥ ਹੈ ਰਹੋ। ਸੁੱਤ ਸੰਪਦ ਵੇਖਿਆ ਰਸ ਭੋਗਵਤ, ਨਹਿ ਨਿਵਤ ਜਮ ਕੈ ਪਾਥ। ਭੋਗਵਤ ਦਰਮਿਆਨੀ ਵਾਚ, ਸੁੱਤ ਪੁੱਤਰ ਸੰਪਤ ਜਾਇਦਾਦ, ਅਤੇ ਜਿਹੜੀ ਵਿਸ਼ੇ ਰਸ ਹੈ, ਵਿਖਿਆ ਰਸ ਬੁਕਾਰਾਂ ਦੇ ਰਸ ਜਿਹਨਾਂ ਨੂੰ ਭੋਗ ਰਿਹਾ, ਨਹਿ ਨਿਵਤ ਜਮ ਕੈ ਪਾਥ। ਇਹ ਸਾਰੇ ਇੱਥੇ ਰਹਿ ਜਾਣਗੇ ਜਮਾਂ ਦੇ ਪਾਥ ਰਸਤੇ ਵਿੱਚ। ਜੀਵ ਦੇ ਨਾਲ ਕੋਈ ਚੀਜ਼ ਇਹਨਾਂ ਵਿੱਚੋਂ ਨਹੀਂ ਨਿਭਦੀ ਹੈ। ਨਾਮ ਨਿਦਾਨ ਗਾਓ ਗੁਣ ਗੋਬਿੰਦ, ਉਧਰ ਸਾਗਰ ਕੇ ਖਾਤ। ਜਿਸ ਨਾਮ ਨਿਧੀਆਂ ਦਾ ਜਿਹੜਾ ਖਜ਼ਾਨਾ, ਉਸ ਪਰਮੇਸ਼ਰ ਦੇ ਗੁਣ ਗਾਉਣਾ ਕਰ। ਸਾਗਰ ਮੈਨੇ ਸੰਸਾਰ ਕੀ ਖਾਤ ਜਿਹੜਾ ਟੋਆ, ਇਹਦੇ ਵਿੱਚੋਂ ਆਪਣੇ ਆਪ ਨੂੰ ਉਧਰ ਮੈਨੇ ਉਧਾਰ ਲੈ, ਭਾਵ ਆਪਣੇ ਆਪ ਨੂੰ ਬਚਾਉਣਾ ਕਰ। ਸਰਨ ਸਮਰੱਥ ਅਗਾਥਾ ਗੋਚਰ ਸਿਮਰਤ ਦੁੱਖ ਲਾਥ। ਜਿਹੜਾ ਸ਼ਰਨਾਂ ਦੀ ਰੱਖਿਆ ਕਰਨ ਲਈ ਸਮਰੱਥ ਸਰਵ ਸ਼ਕਤੀਮਾਨ ਹੈ, ਅਕਥ ਅਕਥਨੀ ਹੈ, ਅਗੋਚਰੀ ਇੰਦਰੀਆਂ ਦੇ ਅਵਿਸ਼ੇ ਹੈ। ਹਾਂਜੀ, ਔਰ ਹਰ ਸਿਮਰਨ ਦੁੱਖ ਲਾਥ, ਉਹਦਾ ਸਿਮਰਨ ਕਰਨੇ ਤੇਰੇ ਸਾਰੇ ਦੁੱਖ ਲਾਥ ਮੈਨੇ ਲੱਥ ਜਾਣਗੇ, ਲੈ ਜਾਣਗੇ। ਨਾਨਕ ਦੀਨ ਧੂਰ ਜਨ ਵਾਂਛਤ, ਮਿਲੇ ਲਿਖਤ ਧੁਰ ਮਾਥ। ਪਾਤਸ਼ਾਹ ਕਿਰਪਾ ਕਰਦੇ ਮੈਂ ਦੀਨ ਗਰੀਬ ਸੇਵਕ ਦਾਸ, ਮਹਾਤਮਾ ਜਨਾਂ ਦੀ ਸੰਤਾਂ ਦੀ ਚਰਨਾਂ ਦੀ ਧੂੜੀ ਵਾਂਛਤ ਚਾਹੁੰਦਾ ਹਾਂ। ਲੇਕਿਨ ਜਿਨ੍ਹਾਂ ਦੇ ਮੱਥੇ ਦੇ ਤੁਰੋਂ ਚੰਗੇ ਲੇਖਾਂ ਦੇ ਲਿਖੇ ਹੋਏ ਹੈ, ਉਹਦੇ ਮੁਤਾਬਕ ਇਹ ਜਿਹੜੀ ਚਰਨ ਧੂੜੀ ਹੈ, ਭਾਵ ਸੇਵਾ ਵਾਲੀ ਅਤੇ ਦਾਸਾ ਵਾਲਾ ਭਾਵ, ਇਹ ਪ੍ਰਾਪਤ ਹੁੰਦਾ ਹੈ। ਨਿਮਰਤਾ ਗਰੀਬੀ ਮਿਲਦੀ ਹੈ, ਉਹਨਾਂ ਦੀ ਸਿੱਖਿਆ ਰੂਪੀ ਧੂੜੀ ਤਾਂ ਮਿਲਦੀ ਹੈ। 1121 ਅੰਗ 'ਤੇ ਕਿਰਪਾ ਕਰਦੇ ਹਨ। ਕੇਦਾਰਾ ਮੁਹੱਲਾ ਪੰਜਵਾਂ, ਘਰ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਿਸਰਤ ਨਾਹੀ ਮਨ ਤੇ ਹਰੀ, ਵਾਹਿਗੁਰੂ ਜੀ ਇੱਕ ਹਨ। ਓਂਕਾਰ ਪ੍ਰਕਾਸ਼ ਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਪੰਜਵੇਂ ਸਤਿਗੁਰੂ ਪੰਜਵੇਂ ਘਰ ਵਿੱਚ ਬਖਸ਼ਿਸ਼ ਕਰਦੇ ਹਨ। ਬਿਸਰਤ ਨਾਹੀ ਮਨ ਤੇ ਹਰੀ, ਬੇਨਤੀ ਕਰਦੇ ਹੈ ਇਹ ਨਿਰੰਕਾਰ ਮੇਰੇ ਮਨ 'ਚੋਂ। ਨਿਰੰਕਾਰ ਦਾ ਨਾਮ ਬਿਸਰਤ ਨਾਹੀ, ਭੁੱਲਦਾ ਨਹੀਂ ਹੈ। ਆਵੇ ਪ੍ਰੀਤ ਮਹਾ ਪਰਵ ਰੁਪਈ, ਆਨ ਵੇਖੈ ਜਰੀ ਰਹੋ। ਅਬ ਮੈਨੂੰ ਹੁਣ ਇਹੀ ਤੁਹਾਡੇ ਚਰਨਾਂ ਦੀ ਪ੍ਰੀਤੀ ਬੜੀ ਪਰਵਲ ਬਲ ਦੇ ਸਹਿਤ ਹੋ ਗਈ ਹੈ। ਆਉਣ ਮੈਨੇ ਹੋਰ ਬੜੀ ਵਿਸ਼ੇ ਵਿਕਾਰਾਂ ਦੀ ਪ੍ਰੀਤੀ ਹੈ, ਜਰੀ ਮੈਨੇ ਉਹ ਸੜ ਗਈ ਹੈ, ਵਿਸ਼ੇ ਵਾਸ਼ ਨੂੰ ਜਰੀ ਸੜ ਗਈ। ਪ੍ਰੀਤੀ ਨੇ ਸਿੱਧ ਕਰਨ ਵਾਸਤੇ ਅੱਗੇ ਪ੍ਰਮਾਣ ਦੇਣਗੇ। ਬੂੰਦ ਕਹਾਂ ਤਿਆਗ ਚਾਤਰਕ, ਮੀਨ ਰਹਿਤ ਨਾ ਕਰੀ। ਸੁਆਤੀ ਬੂੰਦ ਨੂੰ ਜਿਹੜਾ ਚਾਤਰਕ ਵੀ ਆ, ਕਦੋਂ ਤਿਆਗ ਸਕਦਾ, ਨਹੀਂ ਤਿਆਗ ਸਕਦਾ। ਇਸੇ ਤਰ੍ਹਾਂ ਮੱਛੀ ਪਾਣੀ ਤੋਂ ਵਿਛੜ ਕੇ ਘੜੀ ਥੋੜ੍ਹਾ ਮਾਤਰ ਵੀ ਜਿਉਂਦੀ ਨਹੀਂ ਰਹਿ ਸਕਦੀ ਹੈ। ਗੁਣ ਗੋਪਾਲ ਉਚਾਰ ਰਸਨਾ, ਟੇਬ ਇਹ ਭਰੀ। ਇਹ ਸੱਚੇ ਪਾਤਸ਼ਾਹ ਮੈਂ ਤਾਂ ਆਪਣੇ ਮਨ 'ਚ ਤੇਰੀ ਪ੍ਰੀਤੀ ਧਾਰ ਕੇ ਗੋਪਾਲ ਦੇ ਗੁਣਾਂ ਨੂੰ ਰਸਨਾ ਨੂੰ ਉਚਾਰਨ ਕਰ ਰਿਹਾ ਹਾਂ। ਇਸ ਤਰ੍ਹਾਂ ਦੀ ਹਾਂਜੀ ਟੇਪ ਮੈਨੇ ਜਿਹੜੀ ਖੋਹ ਆ ਉਹ ਆਦਤ ਹਾਂਜੀ ਜਾਂ ਮੈਨੂੰ ਵਾਧੀ ਪੈ ਗਈ ਹੈ। ਹੁਣ ਮੈਂ ਤੇਰੀ ਪ੍ਰੀਤੀ ਜਿਹੜੀ ਉਹ ਤਿਆਗ ਨਹੀਂ ਸਕਦਾ ਹਾਂ, ਕਿਉਂਕਿ ਜਦੋਂ ਕੋਈ ਸੁਭਾਅ ਬਣ ਜਾਂ ਆਦਤ ਬਣ ਜਾਂਦੀ ਹੈ ਉਹ ਫਿਰ ਸੁੱਤੇ ਸਿੱਧੇ ਹੀ ਹੋ ਹੀ ਜਾਂਦਾ ਹੈ। ਹੁਣ ਤੇਰੇ ਨਾਲ ਪ੍ਰੀਤੀ ਪੈ ਗਈ, ਇਸ ਸੁਭਾਅ ਨੂੰ ਅਸੀਂ ਤਿਆਗ ਨਹੀਂ ਸਕਦੇ ਹਾਂ। ਮਹਾਂ ਨਾਦ ਕੁਰੰਕ ਮੋਹਿਓ ਬੇਦ ਤੀਖਣ ਸਰੀ, ਜਿਸ ਪ੍ਰਾ ਕੁਰੰਕ ਹਰਨ ਜਿਹੜਾ ਨਾਦ ਕੰਡੇੜੇ ਦੇ ਸ਼ਬਦ ਨੂੰ ਸੁਣ ਕੇ ਮਹਾਂ ਮੋਹਿਓ ਬਹੁਤ ਹੀ ਮਸਤ ਹੋ ਕੇ ਤਿੱਖੇ ਸਰੀ, ਉਹ ਜਿਹੜੇ ਤਿੱਖੇ ਬਾਣ ਆ ਉਹਨਾਂ ਦੇ ਨਾਲ ਬੇਦ ਬਿੰਨਿਆ ਜਾਂਦਾ ਹੈ। ਇਸੇ ਪ੍ਰਕਾਰ ਜਗਿਆਸੂ ਰੂਪੀ ਹਰਨ ਸਤਿਗੁਰਾਂ ਦੇ ਉਪਦੇਸ਼ ਰੂਪੀ ਕੰਡੇੜੇ ਦੇ ਸ਼ਬਦ ਨੂੰ ਸੁਣ ਕਰਕੇ ਬਹੁਤ ਮਸਤ ਹੋ ਕੇ ਪ੍ਰੇਮ ਰੂਪੀ ਤਿੱਖੇ ਬਾਣਾਂ ਨਾਲ ਬੇਦ ਮੈਨੇ ਬਿੰਨਿਆ ਜਾਂਦਾ ਹੈ, ਫਿਰ ਗੁਰੂ ਨੂੰ ਛੱਡ ਕੇ ਕਿਸੇ ਪਾਸੇ ਨਹੀਂ ਜਾਂਦਾ ਹੈ। ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਂਧ ਧਰੀ, ਪਾਤਸ਼ਾਹ ਕਹਿੰਦੇ ਹਨ ਕਿ ਉਹ ਸੁੰਦਰ ਸਰੂਪ ਵਾਲੇ ਨਿਰੰਕਾਰ ਨੇ, ਉਹਦੇ ਸੁੰਦਰ ਚਰਨ ਕਮਲਾਂ ਦੀ ਜਿਹੜੀ ਪ੍ਰੀਤੀ ਰੂਪੀ ਗੰਢ ਬੰਨ ਕੇ ਉਹ ਹੁਣ ਸਾਡੇ ਹਿਰਦੇ ਵਿੱਚ ਧਰ ਦਿੱਤੀ ਹੈ, ਅਥਵਾ ਦ੍ਰਿੜ ਪ੍ਰੀਤੀ ਪੱਕੀ ਕਰ ਦਿੱਤੀ ਹੈ। ਕੇਦਾਰਾ ਮਹਲਾ ਪੰਜਵਾਂ, ਪ੍ਰੀਤਮ ਬਸਤ ਰਿਦ ਮੈਂ ਖੋਰ, ਇਹ ਨਿਰੰਕਾਰ ਪਿਆਰੇ ਤੁਸੀਂ ਮੇਰੇ ਦੇ ਰੂਪੀ ਖੋਰ ਖੁੱਡ ਦੇ ਵਿੱਚ ਗੁਫਾ ਵਿੱਚ ਵੱਸ ਰਹੇ ਹੋ, ਭਰਮ ਪੀਤ ਨਿਵਾਰ ਠਾਕਰ ਗਹਿ ਲਿਓ ਆਪਣੀ ਓਰ ਰਹਾਓ, ਵਿਸਰਾਮ ਦੇ ਕਿਰਪਾ ਕਰਦੇ ਹਨ। ਹੇ ਠਾਕਰ ਮਾਲਕ ਭਰਮ ਪੀਤ ਨਿਵਾਰ ਠਾਕਰ, ਇਹ ਜਿਹੜੀ ਭਰਮ ਦੀ ਪੀਤ ਕੰਧ ਪੜਦਾ ਇਹਨੂੰ ਦੂਰ ਕਰਕੇ ਮੇਰੇ ਮਨ ਨੂੰ ਗਹਿ ਮੈਨੇ ਪਕੜ ਕੇ ਆਪਣੀ ਤਰਫ ਖਿੱਚ ਲੈਣਾ ਕਰੋ, ਆਪਣੀ ਔਰ ਮੈਨੇ ਆਪਣੀ ਤਰਫ ਗਹਿ ਮੈਨੇ ਪਕੜਨਾ ਖਿੱਚ ਲੈਣਾ ਕਰੋ ਰਹੋ। ਅਧਕ ਗਰਤ ਸੰਸਾਰ ਸਾਗਰ ਕਰ ਦਇਆ ਚਾਰ ਹੋ ਧੋਰ, ਇਹ ਸੰਸਾਰ ਸਮੁੰਦਰ ਵਿੱਚ ਅਧਕ ਮੈਨੇ ਬਹੁਤ ਬੜਾ ਮੋਹ ਰੂਪੀ ਇਹ ਗਰਤ ਟੋਇਆ ਆ, ਅਧਕ ਗਰਤ ਮੈਨੇ ਬਹੁਤ ਡੂੰਘਾ ਇਹ ਸੰਸਾਰ ਸਮੁੰਦਰ ਆ। ਦਇਆ ਚਾਰ ਹੋ ਧੋਰ ਹਾਂਜੀ, ਜਾਂ ਇਹ ਦਰਿਆ ਕਹਿ ਦਿਓ ਦਰਿਆ ਆ, ਆਪ ਦਇਆ ਦ੍ਰਿਸ਼ਟੀ ਮਿਹਰ ਦੀ ਨਜ਼ਰ ਕਰਕੇ ਇਹਦੇ ਧੋਰ ਮੈਨੇ ਜਿਹੜੇ ਕੰਡੇ ਆ ਉਹਦੇ 'ਤੇ ਚਾੜੋ ਮੈਨੇ ਪਾਰ ਲੰਘਾ ਦੇਣਾ ਕਰੋ। ਸੰਤ ਸੰਗ ਹਰ ਚਰਨ ਬੋਤ ਉਧਰ 'ਤੇ ਲੈ ਮੋਰ, ਇਹ ਚਰਨ ਪੂਜਾ ਯੋਗ ਨਿਰੰਕਾਰ ਸੰਤਾਂ ਦੀ ਸੰਗਤ ਵਿੱਚੋਂ ਇਹ ਨਾਮ ਰੂਪੀ ਜਿਹੜਾ ਬੋਤ ਜਹਾਜ਼ ਦੇ ਕੇ ਮੈਨੂੰ ਆਧਾਰ ਲੈਣਾ ਕਰੋ। ਸ਼੍ਰੀਮਾਨ ਮਹਾਮੰਡਲੇਸ਼ਵਰ ਪੰਡਿਤ ਭਾਨ ਸਿੰਘ ਜੀ ਕੋਕਰੀ ਵਾਲੇ ਮਹਾਂਪੁਰਖ, ਉਹਨਾਂ ਦੇ ਵਿਦਿਆਰਥੀਆਂ ਚੋਂ ਹਰੀ ਪ੍ਰਕਾਸ਼ ਜੀ ਨਿਰਾਕਾਰੀਏ ਸੰਤ ਤੋਂ ਵਿਚਾਰ ਹੋਏ, ਕਹਿੰਦੇ ਮਹਾਂਪੁਰਖੋ, ਕਹਿੰਦੇ ਹੁਣ ਤਾਂ ਜ਼ਿੰਦਗੀ ਦੇ ਬਹੁਤ ਦਿਨ ਬੀਤ ਗਏ, ਥੋੜ੍ਹਾ ਸਮਾਂ ਰਹਿ ਗਿਆ, ਇਹ ਜ਼ਿੰਦਗੀ ਰੂਪੀ ਜਹਾਜ਼ ਸੰਸਾਰ ਸਾਗਰ ਉਠੇ ਲਿਆ ਸੀ, ਕਹਿੰਦੇ ਹੁਣ ਇਹ ਕਿਨਾਰਾ ਛੱਡ ਕੇ ਅਗਲੇ ਕਿਨਾਰੇ ਨੇੜੇ ਆ ਗਏ, ਕਹਿੰਦੇ ਹੁਣ ਤਾਂ ਛਾਲ ਮਾਰ ਕੇ ਵੀ ਕਿਨਾਰੇ ਤੋਂ ਪਰਲੇ ਪਾਸੇ ਚਲੇ ਜਾਵਾਂਗੇ। ਭਾਵ ਫਿਰ ਬੰਦਾ ਜਿਹੜੇ ਪਵਿੱਤਰ ਜੀਵਨ ਗੁਜ਼ਾਰ ਲੈਂਦਾ ਜਿਵੇਂ ਹਾਥੀ ਲੰਘ ਜਾਂਦਾ ਪੂਛ ਹੈ, ਇਸ ਤਰ੍ਹਾਂ ਫਿਰ ਆਸ ਵੱਧ ਜਾਂਦੀ ਹੈ ਕਿ ਹੁਣ ਤਾਂ ਹੁਣ ਬੇੜਾ ਜਿਹੜੇ ਬੰਨੇ ਲੱਗਣ ਵਾਲਾ, ਫਿਰ ਵਿੱਚੋਂ ਛਾਲ ਮਾਰ ਕੇ ਕਿਨਾਰੇ 'ਤੇ ਚਲ ਜਾਂਦਾ ਵੀ ਹੁਣ ਤਾਂ ਕਿਰਪਾ ਮਹਾਰਾਜ ਦੀ ਹੋ ਰਹੀ ਹੈ ਕਿ ਇਹ ਜੀਵਨ ਸਫਲ ਹੋ ਰਿਹਾ ਹੈ। ਇਹ ਨਿਰੰਕਾਰ ਸੰਤਾਂ ਦੇ ਸੰਗ ਵਿੱਚੋਂ ਔਰ ਸਤਿਗੁਰਾਂ ਦੇ ਚਰਨ ਕਮਲਾਂ ਦਾ ਗਿਆਨ ਰੂਪੀ ਜਿਹੜਾ ਜਹਾਜ਼ ਦੇ ਕੇ ਮੈਨੂੰ ਆਧਾਰ ਲੈਣਾ ਕਰੋ, ਮੇਰੀ ਕਲਿਆਣ ਕਰ ਦੇਣਾ ਕਰੋ। ਗਰਭਕੁੰਟ ਮੈਂ ਜਿਨ੍ਹੇ ਧਾਰਿਓ, ਨਹੀਂ ਬਿਖੈ ਬੰਨ ਮੈਂ ਹੋਰ, ਜਿਸ ਨਿਰੰਕਾਰ ਨੇ ਮਾਤਾ ਦੇ ਗਰਭ ਰੂਪੀ। ਹਾਂਜੀ, ਇਹਦਾ ਕੁੰਟ, ਕੁੰਟ ਨਾਮ ਤਲਾਓ ਦਾ, ਇਹਦੇ ਵਿੱਚ ਧਾਰਿਓ, ਆਸਰਾ ਦੇ ਕੇ ਬਚਾ ਲਿਆ। ਉਸਨੇ ਬਚਾਇਆ ਸੀ, ਇਹ ਵਿਸ਼ੇ ਰੂਪੀ ਸੰਸਾਰ ਬੰਨ ਵਿੱਚ ਵੀ ਉਹੀ ਰਖਵਾਲਾ ਹੈ। ਉਸ ਤੋਂ ਬਿਨਾਂ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਹਰ ਸਕਤ ਸਰਨ ਸਮਰੱਥ ਨਾਨਕ ਆਨ ਨਹੀਂ ਨਿਹੋਰ। ਪਾਤਸ਼ਾਹ ਕਿਰਪਾ ਕਰਦੇ ਆ, ਸਾਰੀਆਂ ਸ਼ਕਤੀਆਂ ਨਾਲ ਭਰਪੂਰ ਉਹ ਨਿਰੰਕਾਰ ਹੀ ਹੈ। ਸ਼ਰਨਾਂ ਦੀ ਰੱਖਿਆ ਕਰਨ ਵਾਸਤੇ ਵੀ ਉਹ ਸਮਰੱਥ ਹੈ। ਉਸ ਤੋਂ ਬਿਨਾਂ ਹਨ ਪਾਤਸ਼ਾਹ ਦੇ ਹੋਰ ਅੱਗੇ ਨਿਹੋਰ। ਮੈਨੂੰ ਉਹਦੇ ਅੱਗੇ ਬੇਨਤੀਆਂ ਕਰੋ, ਹੋਰ ਦੇ ਨਿਹੋਰ, ਨਿਹੋਰਾ ਮੈਨੂੰ ਅਹਿਸਾਨ ਨੂੰ ਨਾ ਚੱਲ। ਇੱਕੋ ਇੱਕ ਨਿਰੰਕਾਰ ਦੇ ਅੱਗੇ ਬੇਨਤੀਆਂ ਕਰ, ਦੂਜੇ ਕੋ ਜਾਗਾ ਤੈਨੂੰ ਫਿਰ ਤਾਨੇ ਮਿਲਣੇ ਦਊਗਾ, ਮੈਂ ਤੇਰੇ ਨਾਲ ਇਉਂ ਕੀਤੀ ਸੀ, ਪਰ ਤੂੰ ਉਹਦੀ ਸ਼ਰਨ ਵਿੱਚ ਆ ਜਾ। ਜਿਵੇਂ ਧੰਨ ਧੰਨ ਬਾਬਾ ਲਖਮੀਰ ਸਾਹਿਬ, ਜਿਨ੍ਹਾਂ 'ਤੇ ਨੌਵੇਂ ਅਤੇ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੋਈ ਸੀ, ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਭਾਈ ਸੰਗਤ ਸਾਹਿਬ 'ਤੇ ਬਖਸ਼ਿਸ਼ ਕੀਤੀ ਵੀ ਚੂਣੀਆਂ ਦੇ ਇਲਾਕੇ ਲੰਗਰ ਚਲਾਓ, ਤੁਹਾਨੂੰ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਮਹਾਰਾਜ ਲੰਗਰ ਛਕਣ ਵਾਲਾ ਕੋਈ ਨਹੀਂ ਆਉਂਦਾ, ਕਹਿੰਦੇ ਮਹਾਰਾਜ ਕਿਰਪਾ ਕਰਨਗੇ। ਉਹ ਲੰਗਰ ਸਜਾ ਰਹੇ ਸੀ, ਉੱਥੋਂ ਫੌਜ ਲੰਘੀ, ਭੁੱਖ ਲੱਗੀ ਸੀ ਅਤੇ ਹੁਕਮ ਬੜਾ ਸਖਤ ਸੀ ਅੱਗੇ ਜਾਣ ਦਾ। ਉਹ ਬਾਰਿਸ਼ਾਂ ਦੇ ਨਾਲ ਹੀ ਦੋਵਾਂ ਤੋਂ ਪ੍ਰਸ਼ਾਦੇ ਚੱਕ ਚੱਕ ਲਈ ਗਿਆ। ਮਹਾਰਾਜ ਕਹਿੰਦੇ ਸੁਣਾਓ ਭਾਈ ਸੰਗਤ ਸਾਹਿਬ। ਕਹਿੰਦੇ ਮਹਾਰਾਜ ਹੁਣ ਤਾਂ ਰੜ ਨਹੀਂ ਵੀ ਨਹੀਂ ਪੈਂਦੇ, ਆਪੇ ਕਰੀ ਜਾਂਦੇ। ਮਹਾਰਾਜ ਬੜੇ ਮੁਸਕਰਾਏ। ਜਦੋਂ ਦਸਮ ਪਾਤਸ਼ਾਹ ਨੇ ਸ਼੍ਰੀ ਰਾਮ ਰਾਏ ਨੂੰ ਜਿਉਂਦਿਆਂ ਮਸੰਦਾਂ ਨੇ ਅਗਨ ਭੇਟ ਕੀਤਾ ਸੀ, ਮਾਤਾ ਪੰਜਾਬ ਕੌਰ ਦੀ ਬੇਨਤੀ ਤੋਂ ਵੀ ਦੇਹਰਾਦੂਨ ਜਾ ਕੇ ਉਹਨਾਂ ਦੇ ਕਰਮਾਂ ਦਾ ਫਲ ਭੁਗਤਾਇਆ ਸੀ। ਭਾਈ ਸੰਗਤ ਸਾਹਿਬ ਕਹਿੰਦੇ ਇਹਨਾਂ ਨੂੰ ਛੱਡ ਦਿਓ, ਤੁਹਾਨੂੰ ਗੁਰੂ ਹਰਿਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ, ਇਹਨਾਂ ਦੀ ਦਾੜੀ ਸੱਚੀ ਹੈ। ਉਹਨਾਂ ਤੋਂ ਫਿਰ ਆਪਣੇ ਬਖਤ ਮਲ ਉਹ ਮਾਤਾ ਗੁਜਰ ਕੌਰ ਜੀ ਸ਼ਰਨ ਚਲ ਗਏ ਸੀ, ਮਾਈਆਂ ਵਾਲੇ ਵਸਤਰ ਪਾ ਲਏ। ਅਤੇ ਭਾਈ ਸੰਗਤ ਸਾਹਿਬ ਨੂੰ ਮਹਾਰਾਜ ਨੇ ਲਾਹੌਰ ਚੂਣੀਆਂ ਦੇ ਇਲਾਕੇ ਸੇਵਾ ਬਖਸ਼ੀ ਸੀ ਧਰਮ ਪ੍ਰਚਾਰ ਦੀ। ਬਾਬਾ ਬਖਤ ਮਲ ਜੀ ਇਹਨਾਂ ਨੂੰ ਫਿਰ ਦੇਹਰਾਦੂਨ ਦੇ ਇਲਾਕੇ 'ਚ ਮਹਾਰਾਜ ਨੇ ਕਿਰਪਾ ਕੀਤੀ, ਮਾਤਾ ਜੀ ਨੇ ਇਹਨਾਂ ਨੂੰ ਸਨਮਾਨ ਦਵਾਇਆ ਸੀ। ਫਿਰ ਨਾਰਾਇਣ ਸਾਹਿਬ ਇਹਨਾਂ ਤੋਂ ਉਹਨਾਂ ਨੇ ਲਖਨਊ ਦੇ ਇਲਾਕੇ 'ਚ ਗੁਰਸਿੱਖੀ ਦਾ ਪ੍ਰਚਾਰ ਕੀਤਾ। ਫਿਰ ਮੀਹਾਂ ਸਾਹਿਬ ਤਮਧਾਨ ਸਾਹਿਬ ਵਾਲੇ ਅਤੇ ਬਾਬਾ ਬਕਾਲਾ ਸਾਹਿਬ ਇਹਨਾਂ ਨੇ ਸੇਵਾ ਕੀਤੀ। ਪਹਿਲਾਂ ਰਾਮਦੇਵ ਨਾਂ ਸੀ, ਜਦੋਂ ਵੀ ਸੇਵਾ ਦੇ ਪ੍ਰਸੰਨ ਹੋਏ ਮਹਾਰਾਜ ਕਹਿੰਦੇ ਨਿਹਾਲ ਨਿਹਾਲ। ਫਿਰ ਜੋ ਦਸਮ ਪਾਤਸ਼ਾਹ ਜੀਨ ਦੇ ਇਲਾਕੇ ਤਮਧਾਨ ਸਾਹਿਬ ਗਏ, ਉੱਧਰ ਇਹਨਾਂ ਦੀ ਸੇਵਾ ਲੱਗੀ ਸੀ ਧਰਮ ਪ੍ਰਚਾਰ ਦੀ। ਅਤੇ ਬੜੀ ਗਰਮੀ ਸੀ, ਕੱਟਾ ਬੜਾ ਉੜਦਾ ਸੀ, ਇਹਨੀ ਫਿਰ ਪਾਣੀ ਛਿੜ ਛਿੜ ਕੇ ਐਂ ਮਿੱਟੀ ਪਲਸਤਰ ਮੂੰਹ ਬਹਾਲ ਦਿੱਤੀ। ਮਹਾਰਾਜ ਦਸਮ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਤੂੰ ਤਾਂ ਮੀਂਹ ਹੀ ਵਰਾ ਦਿੱਤਾ। ਉੱਥੋਂ ਫਿਰ ਇਹਨਾਂ ਦਾ ਨਾਮ ਮੀਹਾਂ ਸਾਹਿਬ, ਮੀਹਾਂ ਸਾਹਿਬ ਹੋ ਗਿਆ, ਤਮਧਾਨ ਸਾਹਿਬ ਜੀਂਦ। ਸੋ ਇਸ ਪ੍ਰਕਾਰ ਇਹਨਾਂ ਦਾ ਲਖਮੀਰ ਸਾਹਿਬ ਇਹ ਫਿਰ ਕੋਕਰੀ ਨਗਰ 'ਚ ਆਏ ਅਤੇ ਉੱਥੇ ਉਜਾੜ 'ਚ ਬੈਠੇ ਸੀ। ਉਦੋਂ ਵੱਡੀ ਕੋਕਰੀ ਨਗਰ ਹੁੰਦਾ ਸੀ, ਛੋਟੀ ਕੋਕਰੀ ਨਹੀਂ ਸੀ। ਕੋਕਰ ਇੱਕ ਰੰਗੜ ਸੀ, ਉਹ ਇੱਥੇ ਦਾ ਚੌਧਰੀ ਸੀ, ਉਹਦੇ ਨਾਂ 'ਤੇ ਇਹਦੇ ਨਾਂ ਕੋਕਰੀ ਸੀ। ਅਤੇ ਫਿਰ ਬਾਬਾ ਬੂੜਾ ਬੜੀ ਕੋਕਰੀ ਦਾ ਮਿਸਤਰੀ ਸਿੰਘ ਸੀ, ਉਹ ਭੇਡਾਂ ਬੱਕਰੀਆਂ ਚਾਰਦਾ ਆਇਆ। ਮਹਾਂਪੁਰਖ ਦਰਸ਼ਨ ਕੀਤੇ। ਉਹ ਫਿਰ ਉਹ ਸੇਵਾ ਕਰਦਾ ਕਰਾਉਂਦਾ ਰਿਹਾ, ਉੱਥੇ ਬਖਸ਼ਿਸ਼ ਕਰ ਦਿੱਤੀ ਅਤੇ ਕਹਿਣ ਲੱਗਾ ਮਹਾਰਾਜ ਨਗਰ ਚਰਨ ਪਾਓ। ਕਹਿੰਦੇ ਅਸੀਂ ਤਾਂ ਅਖਬਾਰ 'ਚ ਹੀ ਬੈਠੇ ਹਾਂ। ਫਿਰ ਉਹ ਵੱਡੀ ਕੋਕਰੀ ਨੰਗਲ ਪੱਤੀ 'ਚੋਂ ਭਾਗੂ ਅਤੇ ਵੀਨੋ ਦੋ ਚਾਚਾ ਭਤੀਜਾ ਇੱਥੇ ਆ ਕੇ ਮੋੜੀ ਕੱਢ ਲਈ। ਮਹਾਂਪੁਰ ਕਹਿੰਦੇ ਨੀਵੀਂ ਜਗ੍ਹਾ ਪੈ, ਕੋਈ ਨਹੀਂ, ਹੜ ਵੀ ਮਾਰ ਨਹੀਂ ਕਰੇਗਾ, ਗੜੇ ਵੀ ਨਹੀਂ ਪੈਣਗੇ। ਉਹ ਬੂੜੇ 'ਤੇ ਕਿਰਪਾ ਕਰਤੀ। ਫਿਰ ਮੱਸਾ ਅਜੀਤਵਾਲ ਨਗਰ ਦਾ ਦੁੱਧ ਪਿਲਾਉਂਦਾ ਸੀ, ਕਹਿੰਦੇ ਜਾ ਤੇਰੇ ਦੁੱਧ ਹੀ ਚੜ੍ਹਿਆ ਕਰੇਗਾ। ਉਹਨੂੰ ਦਿਵ ਦ੍ਰਿਸ਼ਟੀ ਦਿੱਤੀ। ਸੰਗਤ ਹਰਿਦੁਆਰ ਯਾਤਰਾ ਲੈ ਗਈ, ਇਹ ਪਹਿਲਾਂ ਮੋਹਰੇ ਘੁੰਮੇ। ਇਸ ਤਰ੍ਹਾਂ ਅੱਜ ਵੀ ਉਹਦੇ ਜਗ੍ਹਾ ਦੇ ਉੱਤੇ ਲੋਕ ਦੁੱਧ ਚੜ੍ਹਾਉਂਦੇ ਆ, ਨਾ ਚੜ੍ਹਾਉਣ ਉਹ ਮੱਝਾਂ ਗਈਆਂ, ਥਣਾਂ 'ਚ ਖੂਨ ਆਉਣ ਲੱਗ ਜਾਂਦਾ, ਮਾਨਤਾ ਹੁੰਦੀ। ਇਸ ਤਰ੍ਹਾਂ ਬਾਬੇ ਬੂੜੇ ਦਾ ਵੀ ਉੱਥੇ ਸਥਾਨ ਹੈ। ਉਹਨਾਂ ਨੇ ਫਿਰ ਬਾਬਾ ਬਸਤੀ ਰਾਮ ਜਿਹਨਾਂ ਅਤੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਖਸ਼ ਹੋਈ ਗੁਰੂ ਸਰਸਤ ਲਾਣੀ, ਉਹਨਾਂ ਦੇ ਅੱਗੇ ਇਸ ਸ਼ਾਖਾ ਦੇ ਅੰਦਰ ਬਾਬਾ ਕੁੰਮਾ ਸਿੰਘ ਜੀ ਪੰਥ ਵਿੱਚ ਬੜੇ ਮਹਾਨ ਮਹਾਂਪੁਰਖ ਹੋਏ ਹੈ ਜਥੇਦਾਰ। ਇਹ ਬਾਬੇ ਬੂੜੇ ਨੇ ਫਿਰ ਆਪਣੇ ਸਪੁੱਤਰ ਬਾਬਾ ਕਾਬਲ ਸਿੰਘ ਜੀ ਨੂੰ ਉਹਨਾਂ ਦੇ ਚਰਨਾਂ 'ਚ ਭੇਜਿਆ। ਉਹ ਫਿਰ 6 ਮਹੀਨੇ ਲੰਗਰ ਦੇ ਦੇਗੇ ਭਾਂਡੇ ਮਾਂਜਦੇ ਰਹੇ, ਧੋਣੇ ਪੀ ਲੈਣਾ। ਫਿਰ ਉਹ ਪੁੱਛਿਆ ਬਾਬਾ ਕੁੰਮਾ ਸਿੰਘ ਜੀ ਨੇ, ਇੱਕ ਮਲਵਈ ਸਿੰਘ ਆਇਆ ਸੀ ਕਿੱਥੇ? ਕਹਿੰਦੇ ਮਹਾਰਾਜ ਉਹ ਤਾਂ ਸਾਰਾ ਦਿਨ ਸੇਵਾ 'ਚ ਲੱਗੇ ਰਹਿੰਦੇ। ਕਹਿੰਦੇ ਬੁਲਾਓ ਵੀ। ਹੁਣ ਉਹਦਾ ਫਿਰਦਾ ਰੂਪੀ ਭਾਂਡਾ ਮਾਂਜਿਆ ਗਿਆ। ਫਿਰ ਆਪ ਪੰਜਾਂ ਪਿਆਰਾਂ 'ਚ ਸ਼ਾਮਿਲ ਹੋ ਕੇ ਕੰਡਵੇਲ ਅੰਬਰ ਦੀ ਦਾਤ ਦਿੱਤੀ ਵੀ ਮਾਲਵੇ ਦੇਸ਼ ਵਿੱਚ ਅੰਬਰ ਛਕਾਓ, ਗੁਰਮੁਖ ਦਾ ਪ੍ਰਚਾਰ ਕਰੋ, ਅਤੇ ਖੰਡਾ ਬਖਸ਼ਿਸ਼ ਕੀਤਾ ਉਹਨਾਂ ਨੇ ਜਥੇਦਾਰ ਬਾਬਾ ਕੁੰਮਨ ਸਿੰਘ ਜੀ ਉਹਨਾਂ ਨੂੰ, ਜਿਹੜਾ ਕਿ ਉਹਨਾਂ ਦੇ ਸਥਾਨ 'ਤੇ ਅੱਜ ਵੀ ਮੌਜੂਦ ਹੈ। ਫਿਰ ਬਾਬਾ ਕਾਬਲ ਸਿੰਘ ਪੂਰੇ ਯੋਧੇ ਜਰਨੈਲ ਸੀ, ਨਾਲ ਤਿਆਰ ਕਰਤਾਰ ਸਿੰਘ ਰੱਖਦੇ ਸੀ। ਇਹ ਕੁੱਕੜ ਰੰਗੜ ਬੜੀਆਂ ਮਾਨੀਆਂ ਕਰਦਾ ਸੀ। ਇਹਨੂੰ ਫਿਰ ਉਹਨਾਂ ਨੇ ਅਗਲੇ ਲੋਕ ਬਚਾ ਕੇ ਅਤੇ ਉਸ ਇਲਾਕੇ 'ਚ ਫਿਰ ਗੁਰਸਿੱਖੀ ਦਾ ਬੋਲਬਾਲਾ ਕੀਤਾ। ਉਹਨਾਂ ਦੇ ਫਿਰ ਸਪੁੱਤਰ ਬਾਬਾ ਸੰਗ ਸਿੰਘ ਸਾਹਿਬ ਉਹ ਵੀ ਮੰਡਲੀ ਫੇਰਦੇ ਸੀ ਅਤੇ ਵਿਦਿਆ ਪੜ੍ਹਾਉਣੀ ਨਾ ਬਾਣੀ ਦਾ ਅਭਿਆਸ, ਅੰਮ੍ਰਿਤ ਛਕਾਉਣੇ, ਗੁਰਸਿੱਖੀ ਦਾ ਪ੍ਰਚਾਰ ਕਰਨਾ, ਅਤੇ ਉਹਨਾਂ ਨਾਲ ਕਈ ਵਾਰੀ ਬੜੇ ਵਿਦਿਆਰਥੀ ਵਧ ਜਾਣੇ। ਉਹਨੇ ਫਿਰ ਕਰੁੰਡ ਦਾ ਸਾਗ ਸ਼ੁਰੂ ਕਰ ਦੇਣਾ, ਜਿਹੜੇ ਕੱਚੇ ਪੱਕੇ ਫਿਰ ਉਹ ਭੱਜ ਜਾਣੇ, ਬਾਥੂ ਵਰਗਾ ਕਰੁੰਡ ਹੁੰਦਾ, ਪੱਕੇ ਹੀ ਰਹਿ ਜਾਣੇ। ਉਹ ਮੁਦਕੀ ਦੀ ਲੜਾਈ ਵਿੱਚ ਸ਼ਹੀਦ ਹੋਏ। ਉਹਨਾਂ ਤੋਂ ਬਾਅਦ ਫਿਰ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਹੋਏ, ਜਿਨ੍ਹਾਂ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ। ਮਹਾਰਾਜ ਦੇ ਸਰੂਪ ਵੀ ਉੱਥੇ ਲਿਖਦੇ ਰਹੇ ਔਰ ਬੜੀ ਬੜੀਆਂ ਸ਼ਖਸ਼ੀਅਤਾਂ ਉਹਨਾਂ ਤੋਂ ਵਿੱਦਿਆ ਪ੍ਰਾਪਤ ਕਰਦੀਆਂ ਰਹੀਆਂ। ਅਤੇ ਉਹਨਾਂ ਤੋਂ ਬਾਅਦ ਫਿਰ ਸੰਤ ਉੱਤਮ ਸਿੰਘ ਜੀ ਹੋਏ ਹੈ। ਪਰ ਇੱਕ ਪੂਰਾ ਪਿੰਡ ਹੈ, ਕਹਿੰਦੇ ਜੀ ਸਾਨੂੰ ਕੋਈ ਸੰਤ ਦਿਓ, ਅਤੇ ਬਾਬਾ ਉੱਤਮ ਸਿੰਘ ਜੀ ਨੂੰ ਭੇਜਿਆ। ਉਹਨੇ ਫਿਰ ਉੱਥੇ ਭਜਨ ਕਰਨਾ। ਫਿਰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਜੀ ਇਹ ਲੜਕੀਆਂ ਪਾਣੀ ਭਰਨ ਆਉਣੀਆਂ, ਇੱਥੇ ਬੈਠਾ ਰਹਿੰਦਾ। ਅਤੇ ਸੰਤਾਂ ਨੇ ਫਿਰ ਬੁਲਾ ਲਿਆ ਕਿ ਲੋਕ ਸਾਧੂ ਦੀ ਸੰਭਾਲ ਨਹੀਂ ਕਰ ਸਕਦੇ। ਫਿਰ ਉਹਨਾਂ ਨੂੰ ਉਹਨਾਂ ਨੇ ਦੋ ਖੱਦਰ ਦੀਆਂ ਚਾਦਰਾਂ, ਦੋ ਕਛਹਿਰੇ, ਦੋ ਪਰਨੇ ਬਖਸ਼ੇ, ਤੌੜੀ ਦੀ ਜੁੱਤੀ, ਵੀ ਇੱਕ ਸਾਲ ਚੱਕਰ ਕੱਟਣਾ, 85 ਸ੍ਰੀ ਜਪਜੀ ਸਾਹਿਬ ਨਿਤਨੇਮ ਤੋਂ ਲੈਦਾ ਰੋਜ਼ ਪੜ੍ਹਨੇ, ਇੱਕ ਪਿੰਡ 'ਚ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ, ਵੱਡਾ ਨਗਰ ਹੋਵੇ ਅਤੇ ਦੂਏ ਪਾਸੇ ਜਾ ਕੇ ਰਹਿਣਾ, ਅਤੇ 8 ਪੈਰਾਂ 'ਚ ਅਤੇ ਏਰਨੇ ਗੋਹਿਆਂ ਨੂੰ ਧਰਤੀ 'ਤੇ ਪਾ ਕੇ ਉਹਦੇ 'ਤੇ ਇੱਕ ਪ੍ਰਸ਼ਾਦਾ ਬਣਾ ਕੇ ਉਹ ਛਕਣਾ। ਇਹ ਹੁਕਮ ਲਾ ਦਿੱਤਾ। ਉਹਨੇ ਫਿਰ ਇਸ ਹੁਕਮ ਦੀ ਪਾਲਣਾ ਕੀਤੀ। ਸਾਲ ਪਿੱਛੋਂ ਆ ਗਿਆ, ਉਹ ਤੌੜੀ ਦੀ ਜੁੱਤੀ ਵੀ ਡੋਰਾਂ ਕੱਸ ਕੇ ਟੁੱਟ ਗਈ, ਤੂੰ ਬਸਤਰ ਵੀ ਉਸੇ ਤਰ੍ਹਾਂ ਹੀ, ਵਿਆਹ ਮਾਰਾ ਸਮੱਗਰੀ ਤੋਂ ਹੀ ਦਿੱਤੀ ਸੀ, ਉਹ ਜੋੜਾ ਵੀ ਉਵੇਂ ਹਾਜ਼ਰ ਕਰਤਾ। ਖੁਸ਼ ਹੋ ਗਿਆ, ਫਿਰ ਉਹਨਾਂ 'ਤੇ ਬੜੀ ਭਾਰੀ ਬਖਸ਼ਿਸ਼ ਕਰ ਦਿੱਤੀ। ਅਤੇ ਬਖਸ਼ਿਸ਼ ਕਰਕੇ ਬੜੀਆਂ ਉਹਨਾਂ ਨੂੰ ਕਰਾਮਾਤਾਂ ਦਿੱਤੀਆਂ, ਉਹਨਾਂ ਦੀਆਂ ਬੜੀਆਂ ਕਰਾਮਾਤਾਂ ਆਉਂਦੀਆਂ। ਇੱਕ ਵਾਰ ਮੀਂਹ ਨਹੀਂ ਸੀ ਪੈਂਦਾ, ਸੰਗਤ ਕਹਿੰਦੀ ਮਹਾਰਾਜ ਵਰਸ਼ਾ ਕਰੋ, ਕਹਿੰਦੇ ਹਲ ਵਾਹੋ, ਕਹਿੰਦੇ ਮਹਾਰਾਜ ਧਰਤੀ ਰੱਖੜਿਆ, ਬਸ ਦੇਖਿਆ ਉਸ ਵੇਲੇ ਜਲ ਥਲ ਹੋ ਗਿਆ। ਇਸ ਤਰ੍ਹਾਂ ਉੱਥੇ ਲੰਡਿਆਣੇ ਕੋਈ ਮੁਸਲਮਾਨ ਫਕੀਰ ਚਲੀਸਾ ਘਟੀ, ਬੁੜੀ ਦੁਨੀਆ ਗਈ, ਮਹਾਂਪੁਰਖ ਚਲੇ ਗਏ। ਉਹ ਬੀਰ ਸਿੰਘ ਨਾਲ ਸੇਵਕ ਸੀ, ਕਹਿੰਦੇ ਬੁਲਾਓ ਵੀ ਉਹਨੂੰ, ਅੱਲਾਹ ਕਹਿੰਦੇ ਸੀ ਉਹਨੂੰ, ਆਪੇ ਬੜੇ ਬੜੇ ਸੰਤ ਹੁਣ ਮੈਨੂੰ ਮਿਲਣ ਆਉਣ ਲੱਗ ਪਏ, ਹੰਕਾਰ 'ਚ ਆਇਆ ਇਹਨਾਂ। ਫਿਰ ਰਮ 'ਚ ਮਾਰੀ, ਮਹਾਂਪੁਰਖ ਰਾਜ ਨਹੀਂ ਰਮ 'ਚ ਦਿੰਦੇ ਆ। ਕਹਿੰਦੇ ਅੱਲਾਹ ਨੂੰ ਅੱਲਾਹ ਬਣਾਉਣ ਆਏ ਸੀ, ਪਰ ਅੱਲਾਹ ਅੱਲਾਹ ਦਾ ਅੱਲਾਹ ਹੀ ਰਹਿ ਗਿਆ, ਅੱਖਰ ਉਹ ਹੀ ਲਵੰਤਾ, ਅਰਥ ਵੱਖਰੇ ਵੱਖਰੇ। ਫਿਰ ਉਹ ਕੋਈ ਐਸਾ ਐਬ ਹੋਇਆ ਲੋਕਾਂ ਨੂੰ ਉੱਥੋਂ ਪੁਜਾਇਆ। ਫਿਰ ਇਸ ਤਰ੍ਹਾਂ ਕਿਲੀ ਚਾਲਾਂ ਪਿੰਡ ਦੀ ਸੰਗਤ ਇਹੋ ਜਿਹੀ ਭਾਂਡੇ ਬਣਾਉਣੇ, ਉਹਨੂੰ ਇੱਕ ਤੁੰਬੀ ਹੁੰਦੀ ਸੀ ਉਹ 'ਚ ਮਾਇਆ ਰੱਖਣੀ, ਦੇ ਦਿਓ ਜੀ। ਜਦੋਂ ਗਏ ਬੂਟ 'ਤੇ ਚੜ੍ਹਨ ਲਗਾ, ਮਾਰਿਆ ਦਿਲਾਂ ਤਾਂ ਲੱਤ ਭੰਨ ਦਿੱਤੀ। ਫਿਰ ਮਾਰ ਵਾਲਾ ਕੇ ਆ ਗਿਆ, ਮਾਰਿਆ ਲੈ ਲਓ, ਕਹਿੰਦੇ ਬਣਾ ਲੈਣੇ ਸੀ ਭਾਂਡੇ। ਇਸ ਤਰ੍ਹਾਂ ਉਹਨਾਂ ਦੀ ਭੈਣ ਸੀ, ਕਿਸੇ ਸ਼ਾਹੂਕਰੋ ਗਹਿਣੇ ਰੱਖੇ, ਜਦੋਂ ਸਮੇਂ ਨਾਲ ਬੀਬੀ ਨੇ ਮੰਗੇ ਉਹ ਮੁਕਰ ਗਿਆ। ਕਹਿਣ ਲੱਗੇ ਫਿਰ ਗਹਿਣੇ ਕੰਨਿਆਂ ਦੇ ਆ, ਕੰਨਿਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਐਸਾ ਨਾ ਕਰ। ਮੁੰਨਿਆਂ ਨਾਲ ਕਹਿੰਦੇ ਚੰਗਾ ਗੋਲੇ ਹੀ ਗੁੰਜਣਗੇ। ਉਹ ਸਾਰਾ ਪਰਿਵਾਰ ਹੀ ਖਤਮ ਹੋ ਗਿਆ, ਉਹ 'ਚ ਬਾਰਿਆਂ 'ਚ ਕਬੂਤਰੇ ਬੋਲਦੇ ਹੁੰਦੇ ਸੀ। ਇਸ ਤਰ੍ਹਾਂ ਕਿਤੇ ਉਹ ਪਿੰਡ 'ਚ ਝਗੜਾ ਹੋਇਆ ਕੋਈ, ਉਹ ਟਕੂਆ ਜਾਂ ਚੱਕੀ ਜਾ, ਕਹਿੰਦੇ ਕਿੱਧਰ ਚੱਲਿਆ? ਕਹਿੰਦੇ ਜੀ ਉੱਥੇ ਲੜਾਈ ਹੋ ਰਹੀ। ਕਹਿੰਦੇ ਮੁੜਿਆ? ਕਹਿੰਦੇ ਭਾਈਚਾਰੇ ਦਾ ਕੰਮ ਕਿਵੇਂ ਸੰਤ ਜੀ ਮੁੜਾਂ? ਕਹਿੰਦੇ ਚੰਗਾ, ਫਿਰ ਟੱਪ ਮੂੰਹ ਚੁੰਦਾ ਹੀ ਆਉਣਗਾ, ਉਹ ਜਾਂਦਿਆਂ ਸਿਰ 'ਚ ਵੱਜਾ ਚੁੰਦਾ ਹੀ ਆਵੇ। ਭਾਵ ਉਹਨਾਂ ਦੇ ਬਚਨ ਜਿਹੜੇ ਸੀ ਬੜੇ ਅਮੋਲਕ ਸੀ। ਇੱਕ ਵਾਰੀ ਕੋਈ ਆ ਗਿਆ ਕਿ ਮੈਂ ਇੱਥੇ ਦਾ ਮਹੰਤ ਬਣਨਾ, ਅਤੇ ਉੱਥੇ ਬੜਾ ਅਜਗਰ ਨਾਗ, ਉਹ ਜਿਉਂ ਦੌੜਾ ਮੁੜ ਕੇ ਆਈ ਤਾਂ ਬੜਿਆ ਹੀ ਨਹੀਂ। ਐਸੇ ਉਹ ਬਚਨ ਉਹਨਾਂ ਦੇ ਸੀਗੇ। ਕੋਈ ਦਰਸ਼ਨ ਵਾਸਤੇ ਆਇਆ, ਜਾਣਾ ਸੀ ਕਿਤੇ, ਪੈਸੇ ਟਕੇ ਲੈਣ, ਕਹਿੰਦੇ ਚਲੋ ਸੰਤ ਦਾ ਵੀ ਪਾੜਾ ਕੱਢ ਚੱਲੀਏ। ਜੇ ਲਿਆ ਕਹਿੰਦੇ ਪਾੜਾ ਨਿਕਲ ਗਿਆ ਜਾਂ ਦੌੜ ਜਾ, ਅੰਤਰ ਜਮੀ ਸੀ। ਅਤੇ ਬੱਧਣੀ ਉੱਥੇ ਸੰਗਤ ਲੈ ਗਈ, ਉੱਥੇ ਬੜਾ ਜਪ ਤਪ ਕਰਨਾ। ਇੱਕ ਮਹਿਰੇ ਦੀ ਲੜਕੀ ਨੇ ਪੁੱਜੇ ਹੋਏ ਛੋਲੇ ਰੱਖ ਦੇਣੇ, ਪਾਣੀ ਦਾ ਘੜਾ ਰੱਖ ਦੇਣਾ, ਸਿਮਰ ਚੜ੍ਹ। ਜਿਹੜੇ ਦੁਸ਼ਟ ਲੋਕ ਆ ਇਹਨਾਂ ਦੀਆਂ ਭਾਵਨਾ ਭੈੜੀਆਂ, ਉਹਨੇ ਦਰਵਾਜ਼ਾ ਬੰਦ ਕਰਤਾ ਵੀ ਕੋਈ ਐਬ ਦੇਖੀਏ। ਅਤੇ ਸੰਤ ਅੰਦਰ ਹੀ ਸੀ, ਅਤੇ ਜਿਸ ਵੇਲੇ ਦਰਵਾਜ਼ਾ ਖੁੱਲ੍ਹਿਆ, ਬੜਾ ਭਾਰੀ ਅਜਗਰ ਨਾਗ, ਕਹਿੰਦੇ ਫੜ ਲੈਣ ਅਸੀਂ ਐਬ ਕਰਦੇ ਹਾਂ। ਬਸ ਫਿਰ ਸ਼ਰਮ ਦੇ ਮਾਰੇ ਧਰਤੀ ਵਿਹਲ ਨਾ ਦੇਵੇ, ਮੁਆਫੀਆਂ ਮੰਗਣ। ਇਸ ਤਰ੍ਹਾਂ ਕਮਾਈਆਂ ਕਰ ਕਰਕੇ ਬੜੇ ਸਮਰੱਥ ਪੁਰਸ਼। ਫਿਰ ਉਹਨਾਂ ਕੋਲ ਕਈ ਵਾਰੀ ਵਿੱਦਿਆ ਪੜ੍ਹਨ ਵਾਸਤੇ ਆਉਣੀ, ਅਤੇ ਕਿਉਂਕਿ ਸੰਤ ਬਾਬਾ ਕਰਤਾਰ ਸਿੰਘ ਤੋਂ ਪੂਰੇ ਨਗਰ ਤੋਂ ਆਪਣੇ ਮਾਤਾ ਆਨੰਦ ਕੌਰ ਨੇ ਅੰਮ੍ਰਿਤ ਛਕਿਆ, ਕਿਉਂ ਬਾਬਾ ਕਰਤਾਰ ਸਿੰਘ ਆ ਜਿੰਨੇ ਮਾਲ ਵਿੱਚ ਰੋਡੇ ਵਗੈਰਾ ਪਿੰਡ ਹੈ ਇਹਨਾਂ ਨਗਰਾਂ 'ਚ, ਉਹਨਾਂ ਨੇ ਸਿੱਖੀ ਲਿਆਉਂਦੀ ਸੀ, ਸਾਰੇ ਵਿਚਰਦੇ ਸੀ ਮਾਲਵੇ ਦੇ ਅੰਦਰ। ਔਰ ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਪੁੱਛਣ ਵਾਲੇ, ਉਹਨਾਂ ਨੇ ਵੀ ਉਹਨਾਂ ਮਹਾਂਪੁਰਖਾਂ ਤੋਂ ਵਿੱਦਿਆ ਅਧਿਐਨ ਕੀਤਾ। ਔਰ ਨਿਜਰਾਂ ਦੀ ਪਟੋਰੀ ਉੱਥੇ ਵੀ ਬਾਬਾ ਮਸਤਾਨ ਸਿੰਘ ਤੋਂ, ਕਿਉਂਕਿ ਨਿਜਰਾਂ ਵਾਲੀ ਸੰਪਰਦਾ ਵੱਜਦੀ ਹੈ, ਪੁੱਛਣ ਵਾਲੀ ਜਿਹੜੀ ਹੈ ਨਾਨਕਸਰ ਵਾਲੀ ਹੈ, ਇਹ ਨਿਜਰਾਂ ਦੀ ਪਟੋਰੀ ਵਾਲੀ ਸੰਪਰਦਾ ਨਿਰਮਲਿਆਂ ਦੀ ਵੱਜਦੀ ਹੈ। ਸੋ ਇਸ ਪ੍ਰਕਾਰ ਫਿਰ ਕਿ ਉਹ ਮਾਤਾ ਆਨੰਦ ਕੌਰ ਨੇ ਮਹਾਂਪੁਰਖ ਅੰਮ੍ਰਿਤ ਛਕਿਆ। ਇਹ ਕਹਿਣ ਲੱਗੀ ਮਹਾਰਾਜ ਉੱਥੇ ਬੜੀਆਂ ਟਿਚਰਾਂ ਕਰਦੇ ਆ, ਇਹ ਕਿਰਪਾਨ ਨੂੰ ਡਿਹਾ ਪਾਈ ਫਿਰਦੀ। ਕਹਿੰਦੀ ਯਾ ਤੇਰੇ ਪਰਿਵਾਰ 'ਚ ਮਹਾਂਪੁਰਖ, ਕਹਿੰਦੇ ਮਹਾਂਪੁਰਖ ਆਇਆ ਕਰ ਅੰਮ੍ਰਿਤ ਛਕਾਏਗਾ। ਫਿਰ ਦਿਆਲੋ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਉਸ ਪਰਿਵਾਰ 'ਚ ਆਏ ਆ। ਇਹ ਮਹਾਂਪੁਰਖਾਂ ਦੇ ਵਰਦਾਨ ਹੁੰਦੇ ਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਤੋਂ ਬਾਅਦ ਫਿਰ ਸੰਤ ਮਿਸ਼ਰਾ ਸਿੰਘ ਜੀ, ਉਹ ਰਾਵਲਪਿੰਡੀ ਦੇ ਇਲਾਕੇ ਦੇ ਸੀ, ਉਹਨੇ ਬੜੇ ਵਿਦਿਆਰਥੀ ਪੜ੍ਹਾਏ, ਉਹਨਾਂ ਕਈ ਵਿਦਿਆਰਥੀਆਂ ਦੇ ਦਰਸ਼ਨ ਬਜ਼ੁਰਗਾਂ ਦੇ ਕੀਤੇ। ਉਹਨਾਂ ਤੋਂ ਬਾਅਦ ਫਿਰ ਸੰਤ ਬਾਬਾ ਉੱਤਮ ਸਿੰਘ ਦੇ ਕੋਲ ਵਿਦਿਆਰਥੀਆਂ ਨੇ ਉਹਨੂੰ ਪੜ੍ਹਨ, ਕਹਿੰਦੇ ਵੀ ਬਾਗ ਚਰਨ ਵਾਲਾ ਬਾਗੀ ਚਲੇ ਗਿਆ, ਅਸੀਂ ਤਾਂ ਭਜਨ ਆਨੰਦੀ ਹਾਂ। ਫਿਰ ਸੰਤ ਮਿਸ਼ਰਾ ਸਿੰਘ, ਫਿਰ ਸ਼੍ਰੀਮਾਨ ਮਹਾਮੰਡਲੇਸ਼ਵਰ ਪੰਡਿਤ ਭਾਨ ਸਿੰਘ ਜੀ ਮਹਾਰਾਜ ਆਏ। ਉਹਨਾਂ ਦੇ ਪਿਤਾ ਸਰਦਾਰ ਚੰਦਨ ਸਿੰਘ ਸੀ, ਉਹ ਫਿਰ ਬਾਣ ਪ੍ਰਸਤੀ ਹੋ ਗਿਆ ਕਾਸ਼ੀ ਰਹਿ, ਉੱਥੇ ਉਹਨਾਂ ਦੇ ਨਾਂ 'ਤੇ ਬੈਜ ਬੜੀ ਚੰਦਨ ਔਸ਼ਧਾਲਿਆ ਚੱਲਦੀ। ਔਰ ਉਹਨਾਂ ਮਹਾਂਪੁਰਖਾਂ ਤੋਂ ਬੜੇ ਬੜੇ ਰਾਜੇ ਮਹਾਰਾਜੇ ਇਲਾਜ ਕਰਾਉਂਦੇ ਸੀ, ਬਹੁਤ ਚੋਟੀ ਦੇ ਵੈਦ ਸੀ ਅਤੇ ਦੋ ਲੜਕੇ ਸੀ। ਅਤੇ ਮਹਾਂਪੁਰਖਾਂ ਦੀ ਮਾਤਾ ਭੋਲੀ ਇਹ ਚੂੜ ਚੱਕ ਤੋਂ ਹੀ ਸੀ। ਅਤੇ ਸੰਤ ਕਹਿਣ ਲੱਗੇ ਇੱਕ ਬੱਚਾ ਦੇ ਸ਼੍ਰੀਮਨ ਪੰਡਿਤ ਭਾਨ ਸਿੰਘ ਜੀ 12 ਉਂਗਲਾਂ ਸੀ, ਭਾਨੂ ਨਾਮ ਸੂਰਜ ਦਾ, ਸੂਰਜ ਦੀਆਂ 12 ਕਲਾਂ ਹੁੰਦੀਆਂ, 12 ਉਂਗਲਾਂ ਸੀ। ਉਹ ਮਾਤਾ ਨੂੰ ਸਮਝਿਆ ਸ਼ਾਇਦ ਬਸਗਨੀ ਹੈ, ਕਹਿੰਦੀ ਇਹ ਲੈ ਲਓ, ਕਹਿੰਦੀ ਜਿਹਨਾਂ ਨੂੰ ਤੂੰ ਦਿੰਦੀ ਹੈ ਇਹ ਨਹੀਂ ਤੇਰਾ ਨਾਂ ਦੁਨੀਆਂ 'ਤੇ ਚਮਕਾਉਣਾ, ਭਾਨ ਸੂਰਜ ਮੂੰਹ ਚਮਕਣਾ। ਉਹ ਹੈ ਮਹਾਂਪੁਰਖ ਅਤੇ ਅੰਮ੍ਰਿਤਸਰ ਸਾਹਿਬ ਪੰਡਿਤਾਂ ਤੋਂ ਨਿਆਏ ਪੜ੍ਹਿਆ, ਪਹਿਲਾਂ ਤੋਂ ਛੋਟੀਆਂ ਜਾਤੀਆਂ ਨੂੰ ਪੜ੍ਹਾਉਂਦੇ ਨੇ। ਫਿਰ ਸੰਤਾਂ ਨੇ ਕਿਸੇ ਬ੍ਰਾਹਮਣ ਦੋਸਤੀ ਪਾਈ, ਪਿੱਛੇ ਬਹਿ ਜਾਣਾ, ਫਿਰ ਹੀ ਨਹੀਂ ਪ੍ਰਸ਼ਨ ਦੱਸਣੇ, ਉਹਨੂੰ ਕਹਿਣਾ ਪੰਡਤਾ ਤੇਰੀ ਬੁੱਧੀ ਨਹੀਂ, ਤੇਰੇ ਪਿੱਛੇ ਹੋ ਰਿਹਾ। ਫਿਰ ਪਤਾ ਲੱਗ ਗਿਆ, ਫਿਰ ਉਹਨਾਂ ਨੇ ਉਹ ਜਾਤੀਵਾਦ ਤੋਂ ਉੱਪਰ ਉੱਠ ਕੇ ਸੰਤਾਂ ਨੂੰ ਫਿਰ ਸਾਰੇ ਗ੍ਰੰਥ ਜਿਹੜੇ ਸੀ ਉਹ ਫਿਰ ਗ੍ਰੰਥ ਸਾਰੇ ਮਹਾਂਪੁਰਖਾਂ ਨੂੰ ਪੜ੍ਹਾਏ। ਅਤੇ ਫਿਰ ਹੋਰ ਥਾਂ ਵੀ ਉਹਨਾਂ ਨੇ ਵਿੱਦਿਆ ਲਈ, ਕਾਸ਼ੀ ਦੇ ਵਿੱਚ ਵੀ ਪੜ੍ਹਨ ਵਾਲੇ ਵਿਦਿਆਰਥੀ ਬੇਅੰਤ ਉਹਨਾਂ ਦੇ ਕੋਲ ਆ ਕੇ ਪੜ੍ਹਿਆ ਸੀ, ਅਰਜਨ ਮੁਨੀ, ਅਰਜਨ ਭਿਕਸ਼ੂ ਔਰ ਹਰੀ ਪ੍ਰਕਾਸ਼, ਸ਼੍ਰੀਮਾਨ ਪੰਡਿਤ ਇੰਦਰ ਸਿੰਘ ਜੀ, ਪੰਡਿਤ ਟਹਿਲ ਸਿੰਘ ਜੀ, ਪੰਡਿਤ ਤਰਲੋਕ ਸਿੰਘ ਜੀ, ਸ਼੍ਰੀਮਾਨ ਹਾਂਜੀ ਪੰਡਿਤ ਸਹੇਲ ਸਿੰਘ ਜੀ, ਵੇਦਾਂਤਾ ਆਚਾਰਜ, ਇਸ ਤਰ੍ਹਾਂ ਬੇਅੰਤ ਗੋਬਿੰਦ ਦਾਸ, ਹਰਕਾ ਦਾਸ, ਸਾਰੇ ਖੱਟ ਭੇਖਾਂ ਦੇ ਮਹਾਂਪੁਰਖ ਆ ਕੇ ਉਹਨਾਂ ਕੋਲ ਵਿਦਿਆ ਅਧਿਐਨ ਕਰਦੇ ਸੀ। ਅਤੇ ਉਹਨੇ ਸਾਰੀ ਜ਼ਿੰਦਗੀ ਬਸਤਰ ਆਪਣੇ ਆਪ ਧੋਣੇ, ਭੋਜਨ ਆਪਣੇ ਹੱਥੀਂ ਆਪ ਬਣਾ ਕੇ ਛਕਣਾ। ਅਤੇ ਸੰਤ ਸੁੱਚਾ ਸਿੰਘ, ਨਿਹੰਗ ਸਿੰਘ, ਇਹ ਵੀ ਉਹਨਾਂ ਦੇ ਵਿਦਿਆਰਥੀ ਰਹੇ। ਫਿਰ ਗਿਆਨੀ ਸਰੋਵਰ ਸਿੰਘ ਜੀ ਔਰ ਅਤੇ ਰਾਗੀ ਦਰਬਾਰ ਸਾਹਿਬ ਵੀ ਰਹੇ। ਇਸ ਤਰ੍ਹਾਂ ਬੇਅੰਤ ਮਹਾਂਪੁਰਖਾਂ ਨੇ ਉਹਨਾਂ ਤੋਂ ਵਿੱਦਿਆ ਜਿਹੜੀਆਂ ਲਈਆਂ। ਸੋ ਫਿਰ ਸ਼੍ਰੀਮਾਨ ਸੰਤ ਬਾਬਾ ਸਹੇਲ ਸਿੰਘ ਜੀ, ਇਹ ਪਹਿਲਾਂ ਆਪਣੇ ਬਾਬਾ ਅਮੀਰ ਸਿੰਘ ਜੀ ਤੋਂ 3 ਕਥਾ ਸਰਵਣ ਕੀਤੀਆਂ, ਫਿਰ ਸੰਤ ਮੂਲ ਸਿੰਘ ਤੋਂ ਬਿਰਤੀ ਪ੍ਰਭਾਕਰ ਦੇ ਗ੍ਰੰਥ ਪੜ੍ਹੇ, ਫਿਰ ਹਰਿਦੁਆਰ ਚਲੇ ਗਏ ਸ਼੍ਰੀਮਾਨ ਪੰਡਿਤ ਸ਼ਿਆਮਦਾਸ ਜੀ ਕਾਲਰੇ ਵਾਲੇ ਮਹਾਂਪੁਰਖ, ਹਾਂਜੀ ਉਹ ਨਿਰਮਲ ਜਿਹੜਾ ਛੋਟਾ ਅਖਾੜਾ ਉਦਾਸੀਆਂ ਦਾ ਸ਼੍ਰੀ ਮੰਤਰ ਹੈ, ਉਹਨਾਂ ਤੋਂ ਵੀ ਮਨੋ ਸਿਮਰਤੀ ਆਦਿ ਗ੍ਰੰਥ ਪੜ੍ਹੇ। ਅਤੇ ਸ਼੍ਰੀਮਾਨ ਪੰਡਿਤ ਪ੍ਰੇਮ ਸਿੰਘ ਜੀ, ਬਾਬਾ ਜੀ ਮਹਾਮੰਡਲੇਸ਼ਵਰ, ਉਹਨਾਂ ਤੋਂ ਵੀ। ਇਸ ਤਰ੍ਹਾਂ ਫਿਰ ਕਾਸ਼ੀ ਵਿੱਚ ਪੰਡਿਤ ਹਕੀਕਤ ਸਿੰਘ ਜੀ, ਜੋ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਪਿੰਡਰਾਣੇ ਦੇ ਵਿਦਿਆਰਥੀ ਸੀ, ਇਹਨਾਂ ਦੇ ਨਾਲ ਪੜ੍ਹੇ। ਅਤੇ ਕਾਸ਼ੀ 'ਚ ਇਹਨਾਂ ਦਾ ਬੜਾ ਜਸ ਸੀ। ਬਾਕੀ ਕਈ ਵਾਰੀ ਕਈ ਸਾਧੂ ਕੋਈ ਰੰਗ ਤਮਾਸ਼ਾ ਦੇਖਣ ਚੱਲ ਜਾਂਦੇ ਸੀ, ਪਰ ਇਹ ਨਹੀਂ ਗਏ। ਉੱਥੋਂ ਫਿਰ ਸ਼੍ਰੀਮਾਨ ਪੰਡਿਤ ਭਾਨ ਸਿੰਘ ਮਹਾਮੰਡਲੇਸ਼ਵਰ ਨਭ ਨਹੀਂ ਆਏ, ਉਹਨਾਂ ਦੀ ਉਸਤ ਸੁਣੀ, ਇਹਨਾਂ ਦੇ ਚਰਨਾਂ 'ਚ ਆ ਗਏ, ਫਿਰ ਇਹਨਾਂ ਜੋਗੇ ਹੋ ਗਏ। ਅਤੇ ਇਹਨਾਂ ਦੇ ਸਥਾਨਾਂ ਦੀ ਨੱਥੂ ਵਾਲੇ ਕੋਕਰੀ ਸੇਵਾ ਕਰਦੇ, ਉੱਥੇ ਫਿਰ ਉਹ ਸੱਚਖੰਡ ਗਏ, ਸਾਰੀ ਜ਼ਿੰਦਗੀ ਨਿਭਾ ਗਏ। ਇਸ ਵਾਸਤੇ ਇਹ ਪੁਰਾਣੀਆਂ ਸੰਪਰਦਾਵਾਂ ਹੈਗੀਆਂ ਜਿਨ੍ਹਾਂ ਦਾ ਬੜਾ ਵੱਡਾ ਇਤਿਹਾਸ ਹੈ। ਸੋ ਇਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਜਿਹੜੇ ਉਹਨਾਂ ਦੀ ਵੀ ਸਮਾਧ ਕੀਲੀ ਚਾਲਾ ਅਤੇ ਸੰਤ ਬਾਬਾ ਸੰਘ ਸਿੰਘ ਬੋਧਕੀ ਦੀ ਲੜਾਈ ਸ਼ਹੀਦ ਹੋਏ ਉਹਨਾਂ ਦੀ ਸਮਾਧ ਉੱਥੇ ਹੈ ਅਤੇ ਜੋਗੀ ਪੀਰ ਦੀ ਜਗ੍ਹਾ ਕਹਿੰਦੇ ਉੱਥੇ ਸੜਕ ਦੇ ਉੱਤੇ ਜਾਂ GT ਰੋਡ 'ਤੇ। ਇਸੇ ਤਰ੍ਹਾਂ ਹੀ ਜਿਹੜੇ ਮਹਾਂਪੁਰਖ ਹੈ ਉਹਨਾਂ ਨੇ ਬੜਬੜੀਆਂ ਕਮਾਈਆਂ ਕੀਤੀਆਂ। ਗੁਰੂ ਸਾਹਿਬ ਦੀਆਂ ਇਹ ਚਲਾਈਆਂ ਹੋਈਆਂ ਇਹ ਸੰਪਰਦਾਵਾਂ ਟਕਸਾਲਾਂ, ਕੁਛ ਛੇਵੇਂ ਪਾਤਸ਼ਾਹ ਬਖਸ਼ਿਸ਼ ਕੀਤੀ ਹੈ, ਸੱਤਵੇਂ ਨੇ ਕੀਤੀ ਹੈ, ਹਾਂਜੀ 8ਵੇਂ, 9ਵੇਂ, 10ਵੇਂ ਨੇ, ਪਹਿਲੇ ਗੁਰੂ ਸਾਹਿਬਾਂ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਅਤੇ 10ਵੇਂ ਪਾਤਸ਼ਾਹ ਨੇ ਫਿਰ ਦੇਖ ਲਓ ਦਮਦਮੇ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਸੰਪੂਰਾ ਕਰਕੇ ਆਪ ਵਿਆਖਿਆ ਕੀਤੀ ਭਾਈ ਮਨੀ ਸਿੰਘ ਲਖਾਰੀ ਅਤੇ ਮਹਾਰਾਜ ਤੋਂ ਭਾਈ ਮਨੀ ਸਿੰਘ ਸਾਹਿਬ ਅਤੇ ਸੰਪਰਦਾ ਬਾਬਾ ਦੀਪ ਸਿੰਘ, ਬਾਬਾ ਗੁਰੂ ਅਕਸ ਸਿੰਘ, ਇਸ ਤਰ੍ਹਾਂ ਬੇਅੰਤ ਮਹਾਂਪੁਰਖਾਂ ਨੇ ਬਖਸ਼ਿਸ਼ਾਂ ਲਈਆਂ ਗਾਂ ਅਤੇ ਗਾਂ ਦੇ ਸੰਪਰਦੇਸਾਂ 'ਚ। ਉਹ ਸੰਪਰਦਾ ਦੇ ਵਿਦਿਆਰਥੀ ਜਾ ਕੇ ਗੁਰੂ ਨਾਨਕ ਦੀ ਗੁਰਸਿੱਖੀ ਦਾ ਧਰਮ ਪ੍ਰਚਾਰ ਕਰਦੇ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹੈ ਕਿ ਇਹ ਮਹਾਰਾਜ ਆਪ ਕਿਰਪਾ ਕਰੋ, ਬਖਸ਼ਾਂ ਕਰੋ, ਆਪਣੀ ਦਇਆ ਦ੍ਰਿਸ਼ਟੀ ਜਿਹੜੀ ਉਹ ਕਰੋ, ਕਿਉਂਕਿ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ। ਇਹ ਜਿਹੜਾ ਠਾਠਾ ਬਾਗਾ ਤਾਂ ਚਾਰਕ ਦਿੰਦਾ ਹੈ, ਤਿਆਗ ਚੱਲਣਾ ਸਗਲ ਸੰਪਤ ਕਾਲ ਸਿਰ ਪਰ ਜਾਨ, ਇਹ ਸਾਰੀ ਸੰਪਦਾ ਜੋ ਵੀ ਜਾਇਦਾਦ ਬਹੁਤੀ ਹੈ ਇੱਕ ਦਿਨ ਤਿਆਗ ਕੇ ਚਲੇ ਜਾਣਾ, ਕਿਉਂਕਿ ਗੁਣ ਗੋਪਾਲੋ ਚਾਰ ਦਿਨ ਰਹਿਣ ਪਏ ਕਲਮਲ ਹਨ। ਜਦੋਂ ਉਹ ਗੋਪਾਲ ਦੇ ਗੁਣਾਂ ਨੂੰ ਦਿਨ ਰਹਿਣ ਉਚਾਰਦੇ ਰਹੀਏ ਵੀ ਕਲਮਲ ਪਾਪ ਸਾਰੇ ਹਾਂ ਨਾਸ ਹੋ ਜਾਂਦੇ ਹੈ ਜਨਮ ਤਰ੍ਹਾਂ ਦੇ, ਅਤੇ ਇਹ ਜੋ ਕੁਛ ਨਜ਼ਰ ਆ ਰਿਹਾ ਤਿਆਗ ਚੱਲਣਾ ਸਗਲ ਸੰਪਤ ਕਾਲ ਸਿਰ ਪਰ ਜਾਣ, ਇਹ ਸਾਰੀ ਸਮਾਂ ਤਿਆਗ ਇੱਕ ਦਿਨ ਚਲੇ ਜਾਣਾ, ਸਿਰ 'ਤੇ ਕਾਲ ਜਿਹੜਾ ਖਲੋਤਾ ਐਸਾ ਜਾਣ ਲੈਣਾ ਕਰੋ, ਪਤਾ ਨਹੀਂ ਕਦੋਂ ਆ ਜਾਣਾ, ਜਨਮ ਤੋਂ ਮੌਤ ਦੇ ਦਰਮਿਆਨ ਹੀ ਸਾਨੂੰ ਸਮਾਂ ਇਹ ਸੇਵਾ ਸਿਮਰਨ ਕਰਕੇ ਸਫਲ ਕਰ ਲੈਣਾ ਚਾਹੀਦਾ। ਮਿਥਨ ਮੋਹ ਦੁਰੰਤਾ ਸਾ ਝੂਠ ਸਰ ਪਰ ਜਾਣ, ਇਹ ਮੋਹ ਕਰਕੇ ਜਿਹੜੇ ਮਿੱਥੇ ਪਦਾਰਥਾਂ ਦੀ ਦੁਰੰਤ ਬੜੀ ਆਸਾ ਲੱਗ ਰਹੀ ਹੈ ਭਿਅੰਕਰ, ਇਸ ਨੂੰ ਸਰਪ੍ਰਮਨੇ ਵਸ਼ਮੇਵ ਜ਼ਰੂਰ ਪਰ ਜ਼ਰੂਰ ਝੂਠਾ ਜਾਣ ਕੇ ਮੰਨਣਾ ਕਰੋ, ਸਤਿਪੁਰਖ ਅਕਾਲ ਮੂਰਤ ਦਾ ਧਾਰੋ ਧਿਆਨ। ਉਹ ਪਾਤਸ਼ਾਹ ਕਹਿੰਦੇ ਹੈ ਮੋਹ ਕਰਕੇ ਜਿਹੜੇ ਝੂਠੇ ਪਦਾਰਥਾਂ ਦੀ ਦੁਰੰਤ ਬੇਅੰਤ ਆਸਾ ਲੱਗ ਰਹੀ ਹੈ, ਇੱਕ ਦਿਨ ਸਾਰੇ ਚਲੇ ਜਾਣੇ, ਝੂਠੇ ਜਾਣ ਕੇ ਮੰਨਣਾ ਕਰੋ। ਜਿਹੜਾ ਸਤਿਪੁਰਖ ਅਕਾਲ ਮੂਰਤ ਜਿਹਦਾ ਮੂਰਤ ਮੈਨੇ ਸਰੂਪ ਕਾਲ ਤੋਂ ਰਹਿ ਤੇ ਹਿਰਦੇ ਧਾਰ ਹੋ ਧਿਆਨ, ਉਸ ਨਿਰੰਕਾਰ ਦਾ ਹਿਰਦੇ 'ਚ ਧਿਆਨ ਧਾਰਨਾ ਕਰੋ, ਉਸ ਨਿਰੰਕਾਰ ਦਾ ਨਾਮ ਨਿਦਾਨ ਲਾਭ ਨਾਨਕ ਬਸਤ ਇਹ ਪ੍ਰਵਾਨ। ਪਾਤਸ਼ਾਹ ਕਿਰਪਾ ਕਰਦੇ ਹੈ ਜਿਹੜਾ ਲਾਭ ਦੇਣ ਵਾਲਾ ਪਰਮੇਸ਼ਰ ਦਾ ਨਾਮ, ਨਿਧੀਆਂ ਦਾ ਖਜ਼ਾਨਾ, ਇਹੋ ਬਸਤ ਜਿਹੜੀ ਹੈ ਇਹ ਪ੍ਰਮਾਣਨੀਕ ਹੈ, ਪ੍ਰਲੋਕ ਵਿੱਚ ਜੀਵ ਨੂੰ ਪਰਮਾਣਿਕ ਬਣਾਉਣ ਵਾਲੀ ਜਿਹੜੀ ਵਸਤੂ ਹੈ ਉਹ ਪਰਮੇਸ਼ਰ ਦਾ ਨਾਮ ਹੈ। ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਵੱਡੀ ਵਸਤੂ ਹੈ, ਇਸ ਨਾਮ ਦੀ ਕਮਾਈ ਕਰਕੇ ਕਿੱਡੇ ਕਿੱਡੇ ਮਹਾਂਪੁਰਖ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਪਿੱਛੇ ਵੀ ਹੋਏ, ਹੁਣ ਵੀ ਅੱਗੇ ਵੀ ਰਹਿਣੇ, ਇਹ ਰਾਜ ਰਿਸ਼ੀਆਂ ਦਾ ਪੰਥ ਹੈ, ਇਹ ਸੰਤ ਸਮਾਈ ਸਿਪਾਹੀਆਂ ਦਾ ਪੰਥ ਹੈ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ। ਹੇ ਨਿਰੰਕਾਰ ਪਾਤਸ਼ਾਹ ਮੈਨੂੰ ਆਪ ਜੀ ਦੇ ਨਾਮ ਦਾ ਆਧਾਰ ਮੈਨੇ ਆਸਰਾ ਹੈ। ਕਲ ਕਲੇਸ਼ ਨਕਸ਼ ਵਿਆਪੈ ਸੰਤ ਸੰਗ ਵਿਵਹਾਰ ਰਹੋ। ਬਾਬਾ ਮਸਤ ਜੀ ਦੁਮੇਲੀ ਵਾਲੇ 6 ਮਹੀਨੇ ਬਸ ਕੋਈ ਜਲ ਪਾਣੀ ਛਕਣਾ, ਉਹਨਾਂ ਦੇ ਸਰੂਪ 'ਚ ਰਹਿਣਾ, ਕਿਉਂਕਿ ਉਹ ਨਾਮ ਦੇ ਆਸਰੇ ਹੋ ਜਾਂਦੇ ਆ। ਸੰਤ ਬਾਬਾ ਸਰਦਾਰਾ ਸਿੰਘ ਜੀ ਰਾਣੀ ਵਾਲੇ ਮਹਾਂਪੁਰਖ, ਬੜੇ ਮਹਾਂਪੁਰਖ, ਬੜੀ ਕਮਾਈ ਕੀਤੀ। ਉਹਨਾਂ ਦੇ ਪਿਤਾ ਸਰਦਾਰ ਪ੍ਰਿਆਮ ਸਿੰਘ ਜੀ ਅੰਗਰੇਜ਼ ਰਾਜ ਵਿੱਚ ਪਹਿਲੇ ਉਸ ਵੇਲੇ ਬੜੇ ਅਫਸਰ ਬਣੇ ਸੀ, ਚਰਚੇ ਲੜ ਗਏ, ਜਰਨੈਲ ਵੀ ਉੱਥੋਂ ਰਹਿ ਲੈ ਕੇ ਚੱਲਦੇ ਸੀ, ਬੜੇ ਪਰਪਕਾਰੀ ਸੀ। ਪਾਕਿਸਤਾਨ ਬਣਿਆ ਕਹਿੰਦੇ ਮੈਂ ਆਪਣੇ ਹੁੰਦੀਆਂ ਨਹੀਂ ਕਿਸੇ ਨੂੰ ਵੜਨ ਦੇਣ। ਉੱਥੇ ਸਟੇਨ ਲਾ ਕੇ ਬੈਠੇ ਰਹਿ, ਸ਼ਹੀਦ ਹੋਇਆ ਕਿਸੇ ਨੂੰ ਆਪਣੇ ਹੱਥ 'ਚ ਪੈਰ ਨਹੀਂ ਪਾਉਣ ਦਿੱਤਾ। ਇਸੇ ਸੂਰਬੀਰ ਬਹਾਦਰ ਸਨ ਇਹ ਸੰਦਵਾਰ ਸਰਦਾਰਾਂ ਸਨ ਜਿਹੜੇ ਆਉਂਦੇ ਸੀ ਇਹਨਾਂ ਦੇ ਘਰੋਂ ਮਾਤਾ ਕਰਮ ਕੌਰ। ਉਹ ਸ੍ਰੀ ਸਾਹਿਬ ਵੱਜ ਗਈ ਨਹੀਂ ਗਏ, ਸ਼ਹੀਦ ਹੋ ਗਈ। ਅੱਗੇ 10 ਮੈਂ ਦਰਸ਼ਨ ਦਿੱਤੇ ਹੀ ਤਾਂ ਸੇਵਾ ਲੈਣੀ ਹੈ, ਫਿਰ ਚੁੱਕ ਕੇ ਲਿਆ ਰਾਜੀ ਹੋ ਗਿਆ। ਵਾ ਘਰ ਆ ਕੇ ਫਿਰ ਰੋੜਾਂ ਦਾ ਵਿਛਾਉਣਾ ਕਰ ਲਿਆ, ਬੜੀ ਤਪੱਸਿਆ ਅਤੇ ਘਰ ਵਾਲੀ ਦੇ ਹੱਥਾਂ ਦਾ ਬੁਣਿਆ ਹੀ ਖੱਦਰ ਪਾਇਆ। ਆਪ ਗਊ ਦੀ ਸੇਵਾ ਖੇਤੀ ਪਤੀ, ਜਗੀਰਦਾਰ ਵੀ, ਸਫੈਦ ਪੋਸ਼ ਵੀ ਸੀ, ਲੰਬੜਦਾਰ ਵੀ, ਸਰਪੰਚੀਆਂ ਪੰਛੀਆਂ ਸਭ ਤਿਆਗ ਕੇ ਜਾਇਦਾਦ ਦੀ ਭਰਾਵਾਂ ਨੂੰ ਦੇਤੀ। ਆਪ ਆਨੰਦ ਸਰੂਪ 'ਚ ਬੜੀ ਬੰਦਗੀ ਕੀਤੀ, ਬੜੇ ਸੰਗਤਾਂ ਦੀ ਭਲੇ ਕੀਤੇ, ਉਹਨਾਂ ਦੇ ਬਚਨ ਬੜੀ ਭਾਰੀ ਤਾਕਤ ਸ਼ਕਤੀ ਸੀ। ਅਤੇ ਉਹ ਮਹਾਂਪੁਰਖ ਜਿਹੜੇ ਕਈ ਕਈ ਮਹੀਨੇ ਕਈ ਵਾਰੀ ਇਸੇ ਤਰ੍ਹਾਂ ਹੀ ਐਵੇਂ ਭਾਈ ਜਗ ਦੁੱਧ ਛਕ ਲਿਆ ਅਤੇ ਆਨੰਦ ਸਰੂਪ 'ਚ ਰਹਿਣਾ, ਕਿਉਂਕਿ ਉਹਨੂੰ ਨਾਮ ਦਾ ਆਧਾਰ ਆਸਰਾ ਹੋ ਜਾਂਦਾ ਹੈ। ਇਹ ਨਿਰੰਕਾਰ ਮੈਨੂੰ ਆਪ ਜੀ ਦੇ ਨਾਮ ਦਾ ਆਧਾਰ ਮੈਨੇ ਆਸਰਾ ਹੈ। ਕੱਲ ਕਲੇਸ਼ ਨ ਕਛ ਵਿਆਪੈ, ਸੰਤ ਸੰਗ ਵਿਵਹਾਰ ਰਹੋ। ਪਾਤਸ਼ਾਹ ਕਹਿੰਦੇ ਇਸ ਵਾਸਤੇ ਇਹ ਜਿਹੜੀ ਕੱਲ ਕਲਪਣਾ ਕਲੇਸ਼ ਹੈ, ਪੰਜ ਪ੍ਰਕਾਰ ਦੇ ਆ, ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਵਿਆਪਦਾ। ਸੰਤਾਂ ਦੀ ਸੰਗਤ ਕਰਕੇ ਬੈਠ ਕੇ ਅਸੀਂ ਨਾਮ ਦਾ ਜਿਹੜਾ ਸ਼ੁਭ ਪਵਿੱਤਰ ਵਿਵਹਾਰ ਇਹ ਕੀਤਾ ਆ। ਕਿਉਂਕਿ ਬੰਦਾ ਕਹਿੰਦਾ ਵਿਹਲਾ ਆ, ਹਾਂਜੀ, ਉਹਦੇ ਨਾਮ ਜਪਣ ਵਾਲੋਂ ਤਾਂ 24 ਘੰਟੇ ਵਿਹਲ ਨੇ, ਜਾਂ ਸੇਵਾ 'ਚ ਲੱਗੇ ਰਹਿੰਦੇ, ਜਾਂ ਸਿਮਰਨ 'ਚ ਲੱਗੇ ਰਹਿੰਦੇ, ਜਾਂ ਸੰਗਤਾਂ ਦੇ ਭਲੇ ਵਾਸਤੇ ਧਰਮ ਪ੍ਰਚਾਰ ਵਿੱਚ ਲੱਗੇ ਰਹਿੰਦੇ, ਉਹਨਾਂ ਨੂੰ ਵਿਹਲ ਨਹੀਂ। ਗੁਰਸਿੱਖ ਨੂੰ ਤਾਂ 24 ਘੰਟੇ ਵਿਹਲ ਨਹੀਂ, ਅਤੇ ਨਾ ਉਹਨੂੰ ਕੋਈ ਰੰਗ ਤਮਾਸ਼ੇ ਦੇਖਣ ਵਾਸਤੇ ਵਿਹਲ ਹੈ। ਜੇ ਗ੍ਰਹਿਸਥੀ ਹੈ ਉਹ ਵੀ ਧਰਮ ਦੀ ਕਿਰਤ ਕਰੇ, ਨਾਮ ਜਪੇ, ਵੰਡ ਛਕੇ। ਮਹਾਂਪੁਰਖਾਂ ਦਾ ਆਪਣਾ ਹੀ ਆ, ਗੁਰੂ ਨਾਨਕ ਦੀ ਗੁਰਸਿੱਖੀ ਦਾ ਪ੍ਰਚਾਰ ਵੀ ਕਰਨਾ, ਅੰਮ੍ਰਿਤ ਛਕਾਉਣੇ, ਬਰਾਈਆਂ ਛਡਾਉਣੀਆਂ, ਵਿੱਦਿਆ ਪੜ੍ਹਨੀ ਪੜਾਉਣੀ, ਨਾਮ ਜਪਣਾ ਜਪਾਉਣਾ, ਸੇਵਾ ਕਰਨੀ ਕਰਾਉਣੀ। ਕਰ ਅਨੁਗ੍ਰਹ ਆਪ ਰੱਖਿਓ, ਨਹਿ ਉਪਜ ਤੋ ਬੇਕਾਰ। ਪਾਤਸ਼ਾਹ ਦੇ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਮੇਰ ਦੀ ਨਜ਼ਰ ਕਰਕੇ ਇਹ ਜਿਹੜੇ ਕਾਮ ਕ੍ਰੋਧ ਵਿਕਾਰ ਦੁਸ਼ਟ ਸੀ ਇਹਨਾਂ ਤੋਂ ਰੱਖ ਲਿਆ ਹੈ। ਇਸ ਵਾਸਤੇ ਮੇਰੇ ਹਿਰਦੇ 'ਚ ਕੋਈ ਮੰਦ ਵਿਚਾਰ ਨਹੀਂ ਪੈਦਾ ਹੁੰਦਾ, ਇਹ ਸਾਰੀ ਆਪ ਜੀ ਦੀ ਕਿਰਪਾ ਹੈ। ਉਪਜ ਤੋਂ ਨਹੀਂ ਪੈਦਾ ਹੁੰਦਾ, ਅਨੁਗ੍ਰਹ ਮੈਨੇ ਬਖਸ਼ਿਸ਼, ਜਿਸ ਪ੍ਰਾਪਤ ਹੋਏ ਸਿਮਰਾ ਤਿਸ ਦਹਿਤ ਨਹਿ ਸੰਸਾਰ। ਪਾਤਸ਼ਾਹ ਕਹਿੰਦੇ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋਣੀ ਲਿਖੀ ਹੋਈ ਹੈ ਉਹੀ ਉਹਦਾ ਸਿਮਰਨ ਕਰਦਾ ਹੈ, ਉਸ ਨੂੰ ਫਿਰ ਸੰਸਾਰ ਦੀ ਜਿਹੜੀ ਤ੍ਰਿਸ਼ਨਾ ਈਰਖਾ ਰੂਪੀ ਅੱਗ ਹੈਗੀ ਹੈ, ਹਾਂਜੀ, ਇਹ ਅੱਗ ਰੂਪ ਜਿਹੜੀ ਹੋ ਕੇ ਦਹਿਤ ਮੈਨੇ ਸਾੜਦੀ ਨਹੀਂ, ਕਿਉਂਕਿ ਉਹਨਾਂ ਚੀਜ਼ ਰਖਾ ਵਕੀਲੀ ਚੀਜ਼ ਰਹਿੰਦੀ ਨਹੀਂ। ਸੁੱਖ ਮੰਗਲ ਆਨੰਦ ਹਰ ਹਰਾ ਪ੍ਰਭ ਚਰਨ ਅੰਮ੍ਰਿਤ ਸਾਰ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਪਰਮੇਸ਼ਰ ਆਪ ਜੀ ਦਾ ਸਿਮਰਨ ਸੁੱਖ ਦੇਣ ਵਾਲੇ ਜਿਹੜੇ ਮੰਗਲ ਖੁਸ਼ੀਆਂ ਆਨੰਦ ਹੁੰਦਾ ਹੈ, ਇਹ ਨਿਰੰਕਾਰ ਆਪ ਜੀ ਦੇ ਚਰਨਾਂ ਦਾ ਧਿਆਨ ਸਾਰ ਮੈਨੇ ਸ੍ਰੇਸ਼ਟ ਇਹ ਅੰਮ੍ਰਿਤ ਹੈ। ਇਹ ਅੰਮ੍ਰਿਤ ਨਾਲੋਂ ਵੀ ਸਾਰ ਸ੍ਰੇਸ਼ਟ ਹੈ ਜਿਹੜਾ ਤੁਹਾਡੇ ਚਰਨਾਂ ਦਾ ਧਿਆਨ ਹੈ। ਨਾਨਕ ਦਾ ਸਰਨਾਗਤੀ ਦੇ ਰਹੇ ਸੰਤਨਾਂ ਕੀ ਹਾਲ। ਪਾਤਸ਼ਾਹ ਕਿਰਪਾ ਕਰਦੇ ਹੈ ਨਿਰੰਕਾਰ ਪਰਮੇਸ਼ਰ, ਦਾਸ ਆਪ ਜੀ ਦੀ ਸ਼ਰਨ ਵਿੱਚ ਆਇਆ ਹੈ, ਆਪ ਜੀ ਕਿਰਪਾ ਕਰੋ, ਸੰਤਾਂ ਮਹਾਂਪੁਰਖਾਂ ਚਰਨਾਂ ਦੀ ਖਾਕ ਧੂੜੀ ਜਿਹੜੀ ਉਹ ਅਸੀਂ ਚਾਹੁੰਦੇ ਹਾਂ ਕਿ ਉਹ ਮਹਾਂਪੁਰਖਾਂ ਦੀ ਸੰਗਤ ਮਿਲਦੀ ਰਹੇ, ਮਨ ਮਾੜੇ ਪਾਸਿਓਂ ਬਚਿਆ ਰਹੇ, ਆਤਮਾ ਗਿਆਨ ਸੰਬੰਧੀ ਬਚਨ ਮਹਾਂਪੁਰਖਾਂ ਸੁਣ ਕੇ ਇਸ ਅਵਸਥਾ ਨੂੰ ਪਾ ਕੇ ਅਤੇ ਜਮਨਾ ਵਰਨਾ ਨਿਵਿਰਤ ਕਰ ਸਕੀਏ। ਕੇਦਾਰ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਪਰਮੇਸ਼ਰ ਦੇ ਨਾਮ ਸਰੋਤ ਮੈਨੇ ਸੁਣੇ ਬਿਨਾਂ। ਸਰੋਤ ਸ਼ਰੋਤਰ ਨਾਮ ਕੰਨਾਂ ਦਾ ਹੁੰਦਾ, ਉਹਨਾਂ ਕੰਨਾਂ ਨੂੰ ਵੀ ਤਰਕਾਰ ਆ, ਅਤੇ ਸ਼ਰੋਤਰ ਅਹੀ ਅਰੰਦਰ ਸਮਨ ਤੁਲਸੀ ਨੇ ਕਿਹਾ ਜਿਹੜੇ ਕੰਨ ਜਿਹੜੇ ਉਹਦਾ ਸੱਪ ਦੀਆਂ ਖੁੱਡਾਂ ਆ, ਜਿਹੜੇ ਨਾਮ ਨਹੀਂ ਸੁਣਦੇ, ਨਿੰਦਿਆ ਸੁਣਦੇ। ਜੀਵਨ ਰੂਪ ਵਿਸਾਰ ਜੀਵ ਹੈ ਤੇਹ ਕਤ ਜੀਵਨ ਹੋਤ ਰਹਾਉ। ਇਹ ਜੀਵਨ ਰੂਪ ਨਿਰੰਕਾਰ ਪਰਮੇਸ਼ਰ ਆਪ ਜੀ ਨੂੰ ਭੁਲਾ ਕੇ ਜਿਹੜੇ ਜਿਉਂਦੇ ਆ, ਉਹਨਾਂ ਪੁਰਖਾਂ ਦਾ ਜੀਵਨ ਕਤ ਕਿਸ ਤਰ੍ਹਾਂ ਦਾ ਹੁੰਦਾ ਹੈ, ਅਥਵਾ ਉਹ ਜਿਹੜੇ ਉਹ ਤਾਂ ਜਿੰਦੇ ਵੀ ਮੁਰਦੇ ਦੇ ਸਮਾਨ ਹੈ, ਮੁਰਦੇ ਦੇ ਬਰਾਬਰ ਹੈ। ਰਹਾ ਖਾਤ ਵੀ ਤਾਂ ਅਨੇਕ ਵਿਅੰਜਨ ਜੈਸੇ ਭਾਰ ਵਾਹਕ ਹੋਤ, ਜਿਵੇਂ ਮੁਰਦਾ ਪਿਆ ਸੀ, ਬਘਿਆੜਿਆ, ਸਾਰੇ ਅੰਗ ਸੋਹ ਕੇ ਸੁੰਘ ਕੇ ਚਲ ਗਿਆ। ਸ਼੍ਰੀ ਮਰਦਾਨਾ ਜੀ ਕਹਿੰਦੇ, ਮਹਾਰਾਜ ਖੂਨਖਾਰ ਜਾਨਵਰ ਖਾਧਾ ਨਹੀਂ ਇਹਨੂੰ? ਕਹਿੰਦੇ ਭਾਈ, ਇਹ ਜਾਨਵਰਾਂ ਨੂੰ ਵੀ ਬੜਾ ਗਿਆਨ ਹੈ। ਇਹ ਪੈਰਾਂ ਨਾਲ ਧਰਮ ਮਾਰਗ ਨਹੀਂ ਗਿਆ, ਹੱਥਾਂ ਨਾਲ ਸੇਵਾ ਨਹੀਂ, ਅੱਖਾਂ ਨਾਲ ਗੁਰੂ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਬਾਣੀ ਨਹੀਂ ਸੁਣੀ। ਉਹ ਕਹਿੰਦੇ ਇਹ ਤਾਂ ਭ੍ਰਿਸ਼ਟ ਆ, ਅੱਗੇ ਬਘਿਆੜ ਬਣੇ, ਪਾਪੀ ਨੂੰ ਖਾ ਕੇ ਪਤਾ ਨਹੀਂ ਕਿਹੜੇ ਨਰਕ 'ਚ ਡੁੱਬਣਾ, ਕਿਹੜੀ ਭੈੜੀ ਜੂਨ ਮਿਲਣੀ। ਖਾਤ ਵੀ ਤਾਂ ਅਨੇਕ ਵਿਅੰਜਨ ਜੈਸੇ ਭਾਰ ਵਾਹਕ ਖੋਤ, ਅਨੇਕਾਂ ਤਰ੍ਹਾਂ ਦੇ ਸਵਾਦਲੇ ਵਿਅੰਜਨ ਮਿਲਣੇ, ਅਲੂਣੇ ਸਲੂਣੇ ਪਦਾਰਥ ਨੂੰ ਖਾਂਦੇ, ਦੁੱਧ ਹੈ, ਸਰਦਾਈਆਂ ਹੈ, ਪੀਂਦੇ ਘਟਾਘਟ। ਪਾਤਸ਼ਾਹ ਕਹਿੰਦੇ ਉਸ ਤਰ੍ਹਾਂ ਜਿਸ ਤਰ੍ਹਾਂ ਭਾਰ ਚੁੱਕਣ ਵਾਲਾ ਖੋਤ ਮੈਨੇ ਖੋਤਾ, ਵਾਹਕ ਵਾਹਕ ਖੋਤ, ਹਾਂਜੀ ਉਹ ਖੋਤਾ ਬਾਹਰੋਂ ਰੂੜੀਆਂ ਦੇ ਖਾ ਖੂ ਕੇ ਢਿੱਡ ਭਰ ਲੈਂਦਾ, ਤੁਰ ਫਿਰ ਕੇ ਜਿੱਥੋਂ ਹੀ ਮਿਲੇ ਉੱਥੋਂ ਕੁਝ ਨਾ ਕੁਝ ਖਾ ਕੇ ਖਾ ਫੂਸ ਢਿੱਡ ਭਰ ਲੈਂਦਾ। ਇਸ ਤਰ੍ਹਾਂ ਦੀ ਉਹਦੀ ਹਾਲਤ ਹੈ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਵਿਅੰਜਨ ਭੋਜਨ ਖਾ ਲੈ, ਕਈ ਰਸਾਂ ਵਾਲੇ, ਉਹਦੀ ਹਾਲਤ ਹੈ ਜਿਵੇਂ ਭਾਰ ਵਾਹਕ, ਭਾਰ ਨੂੰ ਵਾਹਕ ਢੋਣ ਵਾਲਾ ਖੋਤਾ ਹੁੰਦਾ, ਜਿਹੜਾ ਬਾਹਰ ਘੁੰਮ ਫਿਰ ਕੇ ਕਾਫੂਸ ਖਾ ਲਿਆ, ਸਾਰਾ ਦਿਨ ਭਾਰ ਢੋਂਦਾ ਰਿਹਾ। ਇਸ ਤਰ੍ਹਾਂ ਦੀ ਉਹਦੀ ਹਾਲਤ ਹੈ, ਜਿਵੇਂ ਭਾਰ ਚੁੱਕਣ ਵਾਲਾ ਖੋਤਾ ਬਾਹਰੋਂ ਰੂੜੀਆਂ ਦੇ ਢਿੱਡ ਭਰ ਲੈਂਦਾ ਤੁਰ ਫਿਰ ਕੇ। ਇਸ ਤਰ੍ਹਾਂ ਦੀ ਹਾਲਤ ਇਹਨਾਂ ਲੋਕਾਂ ਦੀ ਹੈ, ਮਨਮੁਖਾਂ ਦੀ। ਆਠ ਪੈਰ ਮਹਾਂ ਸ਼ਰਮ ਪਾਇਆ, ਜੈਸੇ ਬਿਰਖ ਜੰਤੀ ਜੋਤ। ਪਾਤਸ਼ਾਹ ਦੇ ਜਿਹੜੇ ਮਨਮੁਖ ਜੀਵ ਹੈ, ਅੱਠੇ ਵਾਰ ਵਿਹਾਰਾਂ 'ਚ ਲੱਗ ਕੇ ਇਸ ਤਰ੍ਹਾਂ ਬੜਾ ਭਾਰੀ ਸ਼ਰਮ ਥਕੇਵਾਂ ਪਾ ਲੈਂਦੇ ਆ, ਕਸ਼ਟ ਪਾਉਂਦੇ ਆ। ਜਿਸ ਤਰ੍ਹਾਂ ਬਿਰਸ਼, ਬਿਰਸ਼ ਮੈਨੇ ਇੱਥੇ ਹੈਗਾ ਬ੍ਰਿਖ ਬਲਦ ਜਿਹੜਾ ਹੁੰਦਾ, ਹਾਂਜੀ। ਅਤੇ ਜੰਤੀ ਜੋਤ, ਉਹ ਫਿਰ ਜਿਹੜਾ ਬਲਦ ਆ ਉਸ ਨੂੰ ਜਨਤਾ ਮੈਨੇ ਕੋਲੂ ਨਾਲ ਜੋਤ ਮੈਨੇ ਜੋੜਿਆ ਹੁੰਦਾ, ਅਤੇ ਫਿਰ ਬੜਾ ਦੁੱਖ ਉਠਾਉਂਦਾ। ਬਸ ਉਹ ਕੋਲੂ ਵਾਲੇ ਘੁੰਮੀ ਜਾਂਦਾ, ਮਾੜੀ ਜਿਹੀ ਖਲ ਮੂੰਹ ਨੂੰ ਲਾਉਂਦੇ, ਸੋਟੀ ਜਿਹੀ ਲਾਉਂਦੇ, ਟਿਕ ਟਿਕ ਹੁੰਦੀ, ਹੋਰ ਭੱਜਦਾ। ਉਹ ਸਮਝਦਾ ਮੇਰੀ ਬਾਟ ਮੁੱਕ ਜੂ, ਪਰ ਦੁਆਲੇ ਘੁੰਮੀ ਜਾਂਦਾ। ਇਸ ਤਰ੍ਹਾਂ ਹੀ ਆ ਗ੍ਰਸਤ ਮਾਇਆ ਮੋਹ ਪਦਾਰਥਾਂ 'ਚ ਫਸੇ ਹੋਏ, ਬਸ ਉੱਥੇ ਹੀ ਕਾਰਾਂ ਵਿਹਾਰਾਂ ਚੱਕਰ ਕੱਟੀ ਜਾਂਦੇ ਆ ਉਹ ਕੁੱਲੂ ਦੇ ਬੈਲ ਵਾਂਗ, ਅਤੇ ਬਾਟ ਮੁੱਕਦੀ ਨਹੀਂ, ਬੜੇ ਦੁੱਖ ਉਠਾਉਂਦੇ, ਬੜੇ ਕਸ਼ਟ ਭੋਗਦੇ, ਥੱਕ ਟੁੱਟ ਕੇ ਡਿੱਗ ਪੈਂਦੇ, ਸਵੇਰੇ ਫਿਰ ਤੁਰ ਪੈਂਦੇ। ਇਸ ਤਰ੍ਹਾਂ ਹਾਲਤ ਹੈ। ਇਹ ਠੀਕ ਹੈ, ਧਰਮ ਦੀ ਕਿਰਤ ਵੀ ਕਰਨੀ ਹੈ, ਇਹ ਨਹੀਂ ਵੀ ਸਾਰਾ ਦਿਨ ਬਹਾਰਾਂ 'ਚ ਇੰਨੀ ਖਚਤ ਹੋ ਜਾਓ ਕਿ ਸਤਸੰਗ ਦੁਆ ਅਤੇ ਸੇਵਾ ਸੁਣਨ ਲਈ ਕੋਈ ਸਮਾਂ ਨਾ ਮਿਲੇ, ਹੈ ਨਹੀਂ। ਇਹ ਨਹੀਂ ਵੀ 4 ਦਿਨ ਇੱਥੇ ਹੀ ਹੈ ਜ਼ਿੰਦਗੀ, ਪਰ ਲੋਕ ਵੀ ਹੈ, ਇੱਥੇ ਵੀ ਜਨਮ ਸਵਾਰਨਾ ਅਤੇ ਪਰਲੋਕ 'ਚ ਵੀ ਮਾਰੇ ਬਖਸ਼ਿਸ਼ ਲੈਣੀ ਹੈ। ਤਜ ਗੋਪਾਲ ਜੀ ਆਉਣ ਲਾਗੇ ਸੇ ਬਹੁ ਪ੍ਰਕਾਰੀ ਰੋਤ। ਗੋਪਾਲ ਉਹੜਾ ਵੀ ਔਂਕੜ, ਮੀਡੀਅਮ ਆਵਾਜ਼, ਦਰਮਿਆਨੀ ਆਵਾਜ਼, ਜਿਹੜੇ ਗੁਰਮੁਖ ਪਿਆਰੇ ਗੋਪਾਲ ਦਾ ਸਿਮਰ ਕਰਦੇ ਉਹਦਾ ਧੰਨ ਤਾਜੋ, ਅਤੇ ਦੂਜੇ ਪਾਸੇ ਮਨਮੁਖ ਜਿਹੜੇ ਆ ਉਹ ਗੋ ਜੋ ਪਿਰਥੀ ਦਾ ਪਾਲ ਪਾਲਕ ਰੱਖੇ ਪਰਮੇਸ਼ੁਰ ਦਾ ਸਿਮਰ ਤਿਆਗ ਕੇ ਆਣ ਮੈਨੇ ਹੋਰ ਨੂੰ ਫੁੱਟਲ ਧੰਦਿਆਂ 'ਚ ਲੱਗੇ ਆ, ਤਾਸਾਂ ਖੇਡਦੀਆਂ, ਜੂਏ ਖੇਡ ਲਏ, ਸ਼ਰਾਬੀਆਂ ਦੀ ਮਹਿਫਲ 'ਚ ਬਹਿ ਲੈ, ਹੋਰ ਨਸ਼ੇ ਪਤੇ ਕਰ ਲੈ, ਰੰਗ ਰਲੀਆਂ ਤਮਾਸ਼ੇ ਦੇਖ ਲੈ, ਭੰਗੜੇ ਪਾ ਲੈ, ਨਾਚ ਮੁਜਰੇ ਕਰ ਲੈ। ਅਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਬਹੁਤ ਬੁਰੀ ਤਰ੍ਹਾਂ ਫਿਰ ਹੁੰਦੇ ਆ, ਇਹਨਾਂ ਦਾ ਹਾਸਾ ਫਿਰ ਰੋਣਿਆਂ 'ਚ ਬਦਲ ਜਾਂਦਾ। ਉੱਥੇ ਤਾਂ ਨੱਚਦੇ ਟੱਪਦੇ ਹੱਸਦੇ ਆ ਨਾ, ਜਿਹੜੇ ਹੋਰ ਇਹੋ ਜਿਹੇ ਬਿਹਾਰਾਂ 'ਚ ਲੱਗੇ ਹੋਏ, ਕਲੱਬਾਂ ਪੱਬਾਂ 'ਚ ਘੁੰਮਦੇ ਆ, ਡਾਂਸ ਘਰਾਂ 'ਚ। ਫਿਰ ਜਦੋਂ ਪੈਂਦੀ ਹੈ ਬਹੁਤ ਪ੍ਰਕਾਰੀ ਰੋਤ, ਇਹ ਬਹੁਤ ਪ੍ਰਕਾਰ ਬਹੁਤ ਤਰ੍ਹਾਂ ਨਾਲ ਉਹਨਾਂ ਨੂੰ ਰੋਣਾ ਪੈਂਦਾ ਹੈ। ਘਰ ਜੋਰ ਨਾਨਕ ਦਾਨ ਮਾਗੈ, ਹਰ ਰਾਖੋ ਕੰਠ ਫਰੋਤ। ਪਾਤਸ਼ਾਹ ਕਹਿੰਦੇ ਨਿਰੰਕਾਰ ਪਰਮੇਸ਼ਰ, ਮੈਂ ਕਰ ਮੈਨੇ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਇਹ ਦਾਨ ਮੰਗਦਾ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਗਲ ਨਾਲ ਪਰੋਈ ਰੱਖੋ, ਭਾਵ ਗਲ ਨਾਲ ਲਾਈ ਰੱਖੋ, ਹੈਂ ਸਿੱਖੀ ਸਿੱਧ ਭਰੋਸਾ ਬਣਾਈ ਰੱਖੋ, ਕਦੀ ਵੀ ਮਨਮੁਖਤਾਈ ਗ੍ਰਹਿਣ ਨਾ ਕਰੀਏ, ਔਰ ਆਪ ਜੀ ਦੇ ਨਾਮ ਨੂੰ ਮੈਂ ਗਲ ਵਿੱਚ ਪਰੋਈ ਰੱਖਾਂ, ਭਾਵ ਹਰ ਵੇਲੇ ਸਿਮਰਨ ਕਰਦਾ ਰਹਾਂ। ਕੇਦਾਰਾ ਮੱਲਾ ਪੰਜਵਾ, ਸੰਤੈ ਧੂਰ ਲੈ ਮੁਖ ਮਲੀ। ਸੰਤਾਂ ਦੇ ਚਰਨਾਂ ਦੀ ਧੂੜੀ ਲੈ ਕੇ ਜਿਹਨਾਂ ਗੁਰ ਪਿਆਰਿਆਂ ਨੇ ਆਪਣੇ ਮੁਖੜੇ ਨਾਲ ਮਲ ਲਈ ਹੈ। ਗੁਣਾਂ ਚੁੱਤ ਸਦਾ ਪੂਰਨ ਹੈ, ਦੁੱਖ ਵਿਆਪਿਆ ਕਲੀ ਰਹਾਓ, ਉਹ ਹੈ ਜਿਹੜੇ ਪੁਰਖ ਹੈ ਅਚੁੱਤ ਅਗਿੜ ਪਰਮੇਸ਼ਰ, ਜਿਹੜਾ ਉਹਦੇ ਗੁਣਾਂ ਕਰਕੇ ਸਦਾ ਪੂਰਨ ਹੈ, ਗੁਣਾਂ ਨਾਲ ਆਪਣੇ ਆਪ ਨੂੰ ਭਰੀ ਰੱਖਦੇ ਹੈ। ਔਰ ਕਲਯੁੱਗ ਜਿਹੜੇ ਦੋਸ਼ ਹੈ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਨਹੀਂ ਵਿਆਪਦੇ, ਲੱਗਦੇ ਨਹੀਂ, ਛੂਹਦੇ ਨਹੀਂ, ਉਹ ਫਿਰ ਨਿਰਲੇਪ ਅਵਸਥਾ ਵਿੱਚ ਹੋ ਜਾਂਦੇ ਹਨ। ਗੁਰਵਚਨ ਕਾਰਜ ਸਰਵ ਪੂਰਨ ਈ ਤੂਤ ਨਾ ਹੱਲੀ, 1122 ਅੰਗ 'ਤੇ ਕਿਰਪਾ ਕਰਦੇ ਹਨ ਸਤਿਗੁਰਾਂ ਦੇ ਚਰਨਾਂ ਕਰਕੇ, ਉਹਨਾਂ ਦੇ ਸਾਰੇ ਜਿੰਨੇ ਵੀ ਕੰਮ ਧੰਦੇ ਵਿਹਾਰ ਪੂਰੇ ਹੋ ਜਾਂਦੇ। ਉਹਨਾਂ ਗੁਰਮੁਖਾਂ ਦੀ ਬਿਰਤੀ ਇੱਧਰ ਉੱਧਰ ਹਿੱਲਦੀ ਨਹੀਂ, ਚਲਾਇਮਾਨ ਨਹੀਂ ਹੁੰਦੀ। ਈ ਤੂਤ ਲੋਕ ਪ੍ਰਲੋਕ ਪਦਾਰਥਾਂ ਦੇ ਪਿੱਛੇ ਉਹ ਡੋਲਦੇ ਨਹੀਂ, ਦੌੜਦੇ ਨਹੀਂ, ਭੱਜਦੇ ਨਹੀਂ। ਉਹਨਾਂ ਨੇ ਇਸ ਤਰ੍ਹਾਂ ਦਾ ਨਿਸ਼ਚਾ ਕਰ ਲਿਆ ਹੈ। ਪ੍ਰਵੇਕ ਅਣਖ ਸਰਬੱਤ ਪੂਰਨ ਵਿਖਿਆ ਗੰਨਾ ਜਲੀ, ਉਹ ਜਾਣਦੇ ਇੱਕ ਨਿਰੰਕਾਰ ਅਨੇਕਾਂ ਰੂਪ ਹੋ ਕੇ ਸਾਰਿਆਂ 'ਚ ਵਿਚਰ ਰਿਹਾ, ਪਰਿਪੂਰਨ ਹੋ ਰਿਹਾ। ਇਸ ਵਾਸਤੇ ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਵਿਸ਼ਿਆਂ ਦੀ ਅੱਗ ਵਿੱਚ ਨਾ ਜਲੀ, ਨਹੀਂ ਸੜਦੀ ਹੈ। ਗੈ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ, ਨਿਰੰਕਾਰ ਉਹਨੂੰ ਆਪਣੇ ਦਾਸ ਨੂੰ ਇਹ ਬੁੱਧੀ ਰੂਪੀ ਪੂਜਾ ਬਾਂਹ ਤੋਂ ਫੜ ਲਿਆ। ਔਰ ਇਸ ਵਾਸਤੇ ਉਹਨਾਂ ਦੀ ਜਿਹੜੀ ਜੋਤ ਜੋਤੀ ਨਿਰੰਕਾਰ ਨਾਲ ਰਲ ਗਈ ਹੈ, ਘੁਲ ਮਿਲ ਗਈ, ਹਾਂਜੀ, ਅਭੇਦ ਅਵਸਥਾ ਹੋ ਗਈ ਹੈ। ਪ੍ਰਭ ਚਰਨ ਸਰਨ ਅਨਾਥ ਆਇਓ, ਨਾਨਕ ਹਰ ਸੰਗ ਚੱਲੀ। ਆਸ਼ਾ ਕਿਰਪਾ ਕਰਦੇ ਜਿਹੜਾ ਅਨਾਥ ਗਰੀਬ ਬਣ ਕੇ ਮਨੋਂ ਨਿਮਰਤਾ ਧਾਰ ਕੇ ਨਿਰੰਕਾਰ ਦੀ ਸ਼ਰਨ ਵਿੱਚ ਆ ਗਿਆ, ਪਾਤਸ਼ਾਹ ਕਹਿੰਦੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਉਹਦੇ ਨਾਲ ਨਿਰੰਕਾਰ ਦੀ ਜਿਹੜੀ ਪ੍ਰੀਤੀ ਉਹ ਚੱਲੀ ਹੈ। ਇਹ ਪ੍ਰੇਮ ਵਿੱਚ ਬੜੀ ਬਰਕਤ ਹੈ, ਪ੍ਰੇਮੀਆਂ ਦੀ ਰੱਖਿਆ ਲਈ ਆਉਂਦਾ ਹੈ। ਉਹ ਜਿਹੜੀ ਜੀਵ ਰੂਪੀ ਇਸਤਰੀ ਹੈ ਉਹ ਨਿਰੰਕਾਰ ਨਾਲ ਮਿਲ ਮਿਲਾ ਕੇ ਆਨੰਦ ਸਰੂਪ ਹੋ ਕੇ ਚੱਲੀ ਸੰਸਾਰ ਤੋਂ। ਉਹ ਜੀਵ ਆਤਮਾ ਆਪਣਾ ਫਿਰ ਕਾਰਜ ਜਿਹੜੇ ਕੰਮ ਲਈ ਸੰਸਾਰ 'ਤੇ ਭੇਜਿਆ ਸੀ ਫਿਰ ਪਰਲੋਕ ਨੂੰ ਜਾਂਦੀ ਹੈ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਨ ਰੁਚੈ। ਜਿਨ੍ਹਾਂ ਦੇ ਮਨ 'ਚ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੀ ਰੁਚੀ ਪ੍ਰੀਤੀ ਲੱਗ ਰਹੀ ਹੈ, ਕੋਟ ਸੰਤ ਆਨੰਦ ਪੂਰਨ ਜਲਤ ਛਾਤੀ ਬੁੱਝ ਹੈ ਰਾਹੋ। ਪਾਤਸ਼ਾਹ ਕਹਿੰਦੇ ਹੈ ਉਹ ਲੋਕ ਜਿਹੜੇ ਕਰੋੜਾਂ ਤਰ੍ਹਾਂ ਦੀ ਸ਼ਾਂਤੀ ਦੇ ਆਨੰਦ ਕਰਕੇ ਪੂਰੇ ਹੈ, ਪੂਰਨ ਈਰਖਾ ਤ੍ਰਿਸ਼ਨ ਦੀ ਅੱਗ ਨਾਲ, ਹਾਂਜੀ, ਇਹ ਜਿਹੜੀ ਸੜਨ ਵਾਲੀ ਛਾਤੀ ਸੀ ਉਹ ਫਿਰ ਬੁੱਧੀ, ਹਾਂਜੀ, ਬੁੱਝ ਹੈ, ਬੁੱਝ ਜਾਂਦੀ ਹੈ। ਫਿਰ ਜਦੋਂ ਈਰਖਾ ਹੀ ਸਾੜਦੀ ਸੀ, ਇਹਦਾ ਹੀ ਸਾੜਾ ਸੀ, ਉਹ ਈਰਖਾ ਖਤਮ ਹੋ ਗਈ ਔਰ ਬੁੱਧੀ ਵਿੱਚ ਸ਼ਾਂਤੀ ਆ ਗਈ। ਬੁੱਧੀ ਮੈਨੇ ਬੁੱਝੇ, ਬੁੱਝ ਜਾਂਦੀ ਹੈ ਜਿਹੜੀ ਸੜ ਰਹੀ ਸੀ ਛਾਤੀ, ਸੜ ਈਰਖਾ ਹੀ ਨਾ ਰਹਿ ਗਈ, ਫਿਰ ਸੜਨਾ ਕਾਹਦਾ ਸੀ। ਫਿਰ ਉਹਨਾਂ ਦੇ ਅੰਦਰ ਸ਼ਾਂਤੀ ਹੋ ਜਾਂਦੀ ਹੈ, ਉਹ ਘਬਰਾਉਂਦੇ ਹੀ ਨਹੀਂ। ਇੱਕ ਵਾਰੀ ਘੋੜਿਆਂ ਵਾਲੇ ਗੁਰਬਚਨ ਸਿੰਘ ਮਹਾਰਾਜ ਦੇ ਘੋੜੇ ਦੀ ਸੇਵਾ ਕਰਦੇ ਸੀ ਦੇਵਰਾਜ ਦੀ, ਅਤੇ ਮਹਾਂਪੁਰਖ ਨੂੰ ਆ ਕੇ ਜਿਉਂ ਵਾਧੂ ਘਾਟਾ ਲੱਗ ਬੋਲਣ, ਤੂੰ ਐਵੇਂ ਲੋਕਾਂ ਦੇ ਮੁੰਡੇ ਪੁੱਟੀ ਜਾਂਦਾ ਅਤੇ ਤੂੰ ਕੀ ਮਿਲਿਆ, ਕੀ ਪਾਇਆ ਸੀ। ਮਹਾਰਾਜ ਸ਼ਾਂਤ ਰਹਿ ਬੋਲਦਾ ਰਿਹਾ। ਕਹਿੰਦੇ ਮਹਾਰਾਜ ਵੇਖ ਕਿਸ ਤਰ੍ਹਾਂ ਮੋਹਰੇ ਬੋਲਿਆ। ਮਹਾਰਾਜ ਮੈਂ ਕਹਿੰਦੇ ਕਿਹਦੇ 'ਤੇ ਹੁਣ ਰੋਸ ਕਰੇ, ਸਾਡੇ ਦੇ ਕਰਨਾ। ਕਹਿੰਦੇ ਇਹ ਨਹੀਂ ਬੋਲਿਆ, ਕਲਯੁੱਗ ਜਿਹੜਾ ਅੱਗ ਲੈਣ ਆਇਆ ਸੀ ਸਾਡੇ ਕੋਲ ਆ ਗਿਆ ਹੈ ਨਾ। ਇਸ ਤਰ੍ਹਾਂ ਮਹਾਂਪੁਰਖ ਇੰਨੇ ਸ਼ਾਂਤ ਹੋ ਜਾਂਦੇ ਆ, ਉਹਨਾਂ 'ਚ ਬੜੀ ਸਹਿਣਸ਼ੀਲਤਾ ਹੁੰਦੀ ਹੈ। ਅਤੇ ਮਹਾਰਾਜ ਉੱਠੇ, ਉਹਦੇ ਮੱਥੇ 'ਤੇ ਹੱਥ ਰੱਖਿਆ, ਸ਼ਾਂਤ ਕਰਦਾ ਹੋਇਆ ਚਰਨਾਂ ਡਿੱਪਿਆ, ਮਾਫ਼ੀ ਮੰਗਣ ਲੱਗ ਪਿਆ ਕਿ ਬੜੀ ਕਿਰਪਾ ਕਰ ਦਿੱਤੀ ਸੀ, ਸੰਤ ਮਾਰਗ ਚਲਤ ਪ੍ਰਾਣੀ ਪਤਤ ਉਧਰ ਹੋਏ ਬੁਚਾ। ਪਾਤਸ਼ਾਹਾਂ ਦੇ ਸੰਤਾਂ ਦੇ ਮਾਰਗ ਰਸਤੇ 'ਤੇ ਚੱਲਦੇ ਹੋਏ ਮੁੱਚਿਆ, ਮੈਨੇ ਬਹੁਤੇ ਹੀ ਪਤਿਤ ਪਾਪੀ ਪੁਰਖ ਜਿਹੜੇ ਆ ਉਹ ਤਰ ਗਏ। ਅਤੇ ਸੰਤ ਬਾਬਾ ਆਨੰਦ ਸਿੰਘ, ਸ਼੍ਰੀ ਮਨ ਸੰਤ ਬਾਬਾ ਮਗਰ ਸਿੰਘ ਪੂਰਨ ਮਹਾਂਪੁਰਖ ਹੋਏ, ਬੜਾ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ ਉਹਨੇ ਰਾਮਗੜ੍ਹ ਪਿੰਡ ਆ ਮਾਲਵੇ ਇਲਾਕੇ 'ਚ, ਬਹੁਤ ਦੂਰ ਤੱਕ ਕਿਰਪਾ ਉਹਨੇ ਕੀਤੀ ਹੈ। ਰਾਏਕੋਟ ਮਹਾਰਾਜ ਦਸਮ ਪਾਤਸ਼ਾਹ ਸਥਾਨ ਟਾਹਲੀਆਣਾ ਸਾਹਿਬ ਪਹਿਲਾਂ ਸੇਵਾ ਕਰਾਈ, ਹੋਰ ਡੇੜ ਕੇ ਬੜੇ ਪਿੰਡਾਂ 'ਚ ਸੰਗਤਾਂ ਧਰਮ ਪ੍ਰਚਾਰ, ਅਤੇ ਮਾਈਆਂ ਨੂੰ, ਭਾਈਆਂ ਨੇ ਕਹਿਣਾ ਮਹਾਰਾਜ ਲੰਗਰ ਛਕੋ, ਕਹਿੰਦੇ ਵੀ ਰੋਜ਼ ਇਸ਼ਨਾਨ ਕਰਿਆ ਕਰੋ, ਪੰਜ ਬੜੀਆਂ ਜਪਜੀ ਚੇਤੇ ਕਰੋ, ਹੌਲੀ ਹੌਲੀ ਜਪਜੀ ਚੇਤੇ ਕਰਾ, ਅਤੇ ਪੰਜ ਬਾਣੀ ਆਸਾ ਹੀ ਵਾਰਾਂ ਸੁਖਮਨੀ ਮਾਤਾਵਾਂ ਨੂੰ ਕਹਿ ਦੇ ਦਾਣੇ ਪੀਣੇ ਚੱਕੀ ਗੋੜੇ ਰੱਖ ਲਓ। ਜਪੁ ਜੀ ਸਪਾਠ ਕੀਤਾ, ਉਹ ਆਟਾ ਜਪੁ ਜੀ ਵਾਲੇ ਗੋੜੇ 'ਚ, ਸੁਖਮਣੀ ਵਾਲਾ ਸੁਖਮਣੀ 'ਚ, ਫਿਰ ਉਸ ਅੰਨ ਦਾ ਲੰਗਰ ਤਿਆਰ ਕਰਨਾ। ਅਤੇ ਜਦੋਂ ਇੰਨੀ ਬਾਣੀ ਪੜ੍ਹੀ ਜਾਏ, ਗ੍ਰਹਿਸਥੀ ਖਾਏ ਵਿਹੰਗ ਮੁਕਾਵੇ, ਫਿਰਤੀ ਆਪਣੇ ਆਪ ਟਿਕਣੀ, ਇਉਂ ਮਹਾਂਪੁਰਖ ਦੀ ਯੁਗਤੀ ਹੁੰਦੀ ਹੈ। ਕਹਿੰਦੇ ਜਿਹੜਾ ਸੰਤਾਂ ਦੇ ਰਸਤੇ 'ਤੇ ਚੱਲਦੇ ਆ, ਮੁੱਚੇ ਮੈਨੇ ਬਹੁਤੇ ਪਤਿਤ ਪਾਪੀ ਜਿਹੜੇ ਆ, ਉਹ ਪੁਰਖ ਧਰ ਜਾਂਦੇ ਆ। ਅਤੇ ਸੰਤ ਨੰਦ ਸਿੰਘ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਸੀਂ ਸੂਮ ਬੜੇ, ਕਿਸੇ ਨੂੰ ਦਿੰਦੇ ਨਹੀਂ ਕੁਝ, ਕਿਰਪਾ ਕਰ ਦਿਓ। ਕਹਿੰਦੇ ਦੱਸ ਕਿਤੇ ਕਰੀਏ, ਕਿਰਪਾ ਸੰਭਾਲਣ ਜੋਗਾ ਵੀ ਕੋਈ ਹੋਵੇ। ਕਹਿੰਦੇ ਆ, ਤੁਹਾਡੀ ਸੇਵਾ ਕਰਦਾ ਘੋੜਿਆਂ ਵਾਲਾ ਗੁਰਬਚਨ ਸਿੰਘ ਇੱਥੇ ਕਰ ਦਿਓ। ਮਹਾਰਾਜ ਕਹਿੰਦੇ, ਚਲੋ ਠੀਕ ਹੈ। ਕਹਿੰਦੇ ਵੀ 40 ਦਿਨ ਗੁਰਬਚਨ ਸਿੰਘ ਤੈਂ ਇੱਥੇ ਅਸਥਾਨ 'ਤੇ ਰਹਿਣਾ, ਬਾਹਰ ਨਹੀਂ ਜਾਣਾ, ਅਤੇ ਜਦੋਂ ਆਈਏ ਫਿਰ ਜਿਵੇਂ ਆਗਿਆ ਹੋਏਗੀ। ਅਤੇ ਮਹਾਰਾਜ ਚਲੇ ਗਏ। ਇਹ ਬਚਪਨ ਦੀ ਸਤੀ ਦੀ ਨਹੀਂ, ਮਨ ਕਿੱਥੇ ਟੇਕਦਾ, ਭੱਜ ਪਿਆ। ਅਤੇ ਜਿਹੜੇ ਸਾਈਂ ਖਾਕੀ ਸ਼ਾਹ ਜੀ ਦੇ, ਉਹ ਮਕਵੇ ਨੇੜੇ ਲੰਘਣ ਲੱਗਾ ਅਤੇ ਸ਼ਹੀਦਾਂ ਨੇ ਢਾਹ ਲਿਆ, ਬੜਾ ਕੁੱਟਿਆ। ਅਤੇ ਮਹਾਰਾਜ ਆ ਗਏ, ਕਹਿੰਦੇ ਨੰਦ ਸਿੰਘ ਤੁਸੀਂ ਕਹਿੰਦੇ ਸੀ ਆ ਦੇਖ ਲਓ 8 ਦਿਨ ਨਹੀਂ ਕੱਟੇ। ਕਹਿੰਦੇ ਇਹ ਦਸਮ ਪਾਤਸ਼ਾਹ ਨੇ ਕਿਹਾ 40 ਦਿਨ ਰਹੋ, 8 ਦਿਨ ਰਹੋ, 8 ਪਹਿਰ ਰਹੋ, ਖਾਲਸੇ ਦਾ ਰਾਜ ਹੋ ਜਾਏਗਾ। ਕਹਿੰਦੇ ਉਦੋਂ ਤਾਂ 4 ਫੇਰੇ ਘੇਰੇ ਪਏ, ਜੰਗ ਜੋਧ ਖਾਣ ਪੀਣ ਨੂੰ ਮਿਲਦਾ, ਇਹਨੂੰ ਤਾਂ ਸਾਰੇ ਛੱਤੀ ਪਦਾਰਥ ਮਿਲਦੇ, ਹੁਣ ਦੱਸੋ ਤਾਂ ਇਹਨੇ ਕੱਟੇ ਹੈ, ਮੰਨਿਆ ਬਚਨ। ਸੋ ਇਸ ਵਾਸਤੇ ਬੜਾ ਔਖਾ ਹੈ ਬਚਨ ਦੀ ਕਮਾਈ, ਸ਼ਬਦ ਦੀ ਕਮਾਈ ਕਰਨੀ। ਇਹ ਤਾਂ ਗੁਰੂ ਮਹਾਰਾਜ ਕਿਰਪਾ ਹੋਵੇ ਫਿਰ ਬਖਸ਼ਿਸ਼ ਹੁੰਦੀ ਹੈ। ਫਿਰ ਸੰਤ ਨੰਦ ਸਿੰਘ ਨੂੰ ਇੱਕ ਵਾਰੀ ਕਮੇਟੀ ਵਾਲੇ ਲੈ ਗਏ, ਕਿੱਥੇ ਮਾਨਤੀ ਦੇ ਦੇਈਏ। ਮਹਾਰਾਜ ਹੁਣੀ ਹਜ਼ੂਰ ਸਾਹਿਬ ਜਾਂਦੇ ਸੀ, ਟਿਕਟ ਲਿਆ ਦਿੱਲੀ, ਕਹਿੰਦੇ ਟਿਕਟ ਵਾਪਸ ਕਰ ਲਓ, ਮੁੜੋ ਪਿੱਛੇ ਆ ਗਏ। ਟਾਲੀਆਣਾ ਸਾਹਿਬ ਪਹੁੰਚ ਗਏ, ਕਹਿੰਦੇ ਚੱਲ ਰਾਮਗੜ੍ਹ ਜਾ ਕੇ ਬੈਠ। ਪਹਿਲਾਂ ਇਹ ਇਸ ਤਰ੍ਹਾਂ ਫੁੱਲਾਂ ਦੀਆਂ ਮਾਲਾ ਪਾ ਕੇ ਲਾਉਂਦੇ ਆ, ਫਿਰ ਛਿੱਤਰਾਂ ਦੀ ਮਾਲਾ ਪਾ ਕੇ ਤੋਰਦੇ ਆ, ਇਹਨਾਂ ਲੋਕਾਂ ਦਾ ਹਾਲ ਹੁੰਦਾ। ਉੱਥੇ ਆਰਾਮ ਨਾਲ ਟਿਕ ਕੇ ਬਹਿ ਜਾ ਅਤੇ ਉੱਥੇ ਜਾ ਕੇ ਆਪਣਾ ਭਜਨ ਕਰ। ਇੱਡੀ ਅੰਤਰਜਾਮਤਾ ਆਪਣੇ ਸੇਵਕ ਦੀ ਰੱਖਿਆ ਵਾਸਤੇ ਕਿੱਥੇ ਤੱਕ ਸੋਚਦੇ ਹਨ। ਉਹਦਾ ਸੋਚਦੇ ਜਿਹੜਾ ਕਿਸੇ ਬਣ ਜਾਂਦਾ, ਜਿਹੜਾ ਬਣਿਆ ਹੀ ਨਹੀਂ ਉਹਦਾ ਕਿਹਨੇ ਸੋਚਣਾ ਹੈ। ਰੇਨ ਜਨ ਕੀ ਲੱਗੀ ਮਸਤਕ, ਅਣਖ ਤੀਰਥ ਮੁੱਚ, ਅਣਖ ਤੀਰਥ ਸੋਚਿਆ। ਜਿਨ੍ਹਾਂ ਦੇ ਮੱਥੇ 'ਤੇ ਸੰਤਾਂ ਦੀ ਚਰਨਾਂ ਦੀ ਧੂੜੀ ਮੱਥੇ ਲੱਗ ਗਈ, ਉਨੀ ਨੇਕਾਂ ਤੀਰਥਾਂ ਨਾਲ ਸੋਚਿਆ ਮੈਨੇ ਪਵਿੱਤਰ ਹੈਗੇ ਆ। ਉਹ ਪਵਿੱਤਰ ਹੈ ਜਿਹੜੀ ਚਰਨਾਂ ਦੀ ਧੂੜੀ ਹੈ, ਅਨੇਕਾਂ ਤੀਰਥਾਂ ਨਾਲੋਂ ਵੀ ਸੋਚਿਆ ਮੈਨੇ ਪਵਿੱਤਰ ਹੈ। ਸੰਤਾਂ 'ਚ ਚਰਨ ਧੂੜੀ ਜਿਨ੍ਹਾਂ ਦੇ ਮਸਤਕ 'ਤੇ ਲੱਗ ਗਈ, ਉਹ ਅਨੇਕਾਂ ਤੀਰਥਾਂ ਨੂੰ ਪਵਿੱਤਰ ਕਰਨ ਵਾਲੇ ਹੋ ਜਾਂਦੇ ਆ। ਜਿੰਨੇ ਤੀਰਥ ਆ, ਜਿੱਥੇ ਵੀ ਕਿਸੇ ਮਹਾਂਪੁਰਖ ਨੇ ਤਪੱਸਿਆ ਕੀਤੀ ਉੱਥੇ ਤੀਰਥ ਬਣ ਗਿਆ। ਚਰਨ ਕਮਲ ਧਿਆਨ ਪਿੱਤਰ, ਘਟ ਘਟਿਆ ਸੁਆਮੀ ਸੁਜੈ, ਸੰਤਾਂ ਦੇ ਚਰਨ ਕਮਲਾਂ ਧਿਆਨ ਜਮਨ 'ਚ ਕਰਨੇ ਨਾ, ਘਟਾਂ ਘਟਾਂ ਹਿਰਦਿਆਂ ਹਿਰਦਿਆਂ ਸੁਆਮੀ ਮਾਲਕ ਜਿਹੜਾ ਪਰਮਾਤਮਾ ਸੁਜੇ ਮੈਨੇ ਦਿਸ ਪੈਂਦਾ। ਕਿਉਂਕਿ ਸੇਵਾ ਕਰਨਾ ਸਿਮਰਨਾ ਜੋ ਹਿਰਦਾ ਸ਼ੁੱਧ ਹੋ ਜਾਂਦਾ, ਅੰਦਰੋਂ ਹੀ ਸਭ ਕੁਝ ਦਿਸਣ ਲੱਗ ਜਾਂਦਾ ਹੈ। ਸਰਨ ਦੇ ਵਪਾਰ ਨਾਨਕ ਬਹੁਰ ਜਮ ਨਹੀਂ ਲੁਝੈ। ਪਾਤਸ਼ਾਹ ਕਹਿੰਦੇ ਅਪਾਰ, ਜਿਹਦਾ ਪਾਰਾਵਰ ਨਹੀਂ ਪਾਇਆ, ਦੇਵ ਪ੍ਰਕਾਸ਼ ਰੂਪੀ ਜਦੋਂ ਉਹਦੀ ਸ਼ਰਨ 'ਚ ਪੈ ਜਾਈਏ, ਉਹਦੇ ਨਾਲ ਫਿਰ ਜਮ ਲੁਝਿਆ ਲੜਦਾ ਨਹੀਂ। ਜਮ ਵੀ ਉਹਨਾਂ ਮਹਾਂਪੁਰਖਾਂ ਬੰਦਗੀ ਵਾਲਿਆਂ ਦਾ ਸਤਿਕਾਰ ਕਰਦਾ ਹੈ। ਕੇਦਾਰਾ ਸ਼ੰਤ ਮੱਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਦਾਰੀ ਰਾਗ ਸੰਤਾਂ ਦੁਆਰਾ ਕਿਰਪਾ ਕਰਦੇ ਹੈ, ਵਾਹਿਗੁਰੂ ਜੀ ਕਹਨ ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਪ੍ਰਸਾਦ ਕਿਰਪਾ ਨੂੰ ਪ੍ਰਾਪਤੀ ਹੁੰਦੀ ਹੈ। ਮਿਲ ਮੇਰੇ ਪ੍ਰੀਤਮ ਪਿਆਰਿਆ ਰਹੋ, ਇਹ ਮੇਰੇ ਪਿਆਰੇ ਪ੍ਰੀਤਮ ਪ੍ਰਾਣਾਂ ਨੂੰ ਪਿਆਰੇ ਨਿਰੰਕਾਰ ਜੀਓ, ਆਪ ਕਿਰਪਾ ਕਰਨ ਮੈਨੂੰ ਮਿਲਣਾ ਕਰੋ। ਰਾਓ ਵਿਸਰਾਮ ਦੇ ਕਹਿੰਦੇ ਜਗਿਆਸੂ ਇਸ ਪ੍ਰਕਾਰ ਬੇਨਤੀ ਕਰਦਾ ਹੈ, ਪੂਰ ਹੈ ਸਰਵੱਤਰ ਮੈਂ ਸੋ ਪੁਰਖ ਵਧਾਤਾ। ਉਹ ਸਾਰਿਆਂ 'ਚ ਪਰਿਪੂਰਨ ਹੋ ਰਿਹਾ ਨਿਰੰਕਾਰ, ਔਰ ਸਾਰੇ ਫਲਾਂ ਦੀਆਂ ਦਾਤਾਂ ਦੇਣ ਵਾਲਾ ਪੁਰਖ ਪਰਮੇਸ਼ਰ ਹੈ, ਸਾਰਿਆਂ ਦਾ ਪੌਰਸ਼ ਕਰਨ ਵਾਲਾ, ਔਰ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਭੁਗਤਾਉਣ ਵਾਲਾ ਹੈ। ਮਾਰਗ ਪ੍ਰਭ ਕਾ ਹਾਰ ਕੀਆ ਸੰਤਨ ਸੰਗਜਾਤਾ, ਨਿਰੰਕਾਰ ਪਰਮੇਸ਼ਰ ਨੇ ਆਪਦੀ ਪ੍ਰਾਪਤੀ ਦਾ ਰਸਤਾ ਸੰਤਾਂ ਦਾ ਸੰਗ ਕੀਤਾ, ਕਿਉਂਕਿ ਸੰਤਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਰਸਤਾ ਮਿਲਦਾ। ਇਸ ਵਾਸਤੇ ਮੈਂ ਸਤਿਗੁਰਾਂ ਦੁਆਰਾ ਜਾਤਾ ਇਸ ਗੱਲ ਨੂੰ ਜਾਣਿਆ, ਇਹ ਨਿਰੰਕਾਰ ਆਪ ਜੀ ਦੇ ਮਿਲਣ ਦਾ ਜਿਹੜਾ ਰਸਤਾ ਇਹ ਨਿਸ਼ਚੇ ਕੀਤਾ, ਸੰਤਾਂ ਦੀ ਸੰਗਤ ਕਰਕੇ ਉਸ ਨਿਰੰਕਾਰ ਨੂੰ ਜਾਣਿਆ ਜਾਂਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਵਿੱਦਿਆ ਆ ਉਸੇ ਤਰ੍ਹਾਂ ਦਾ ਉਸਤਾਦ ਜਿਹੜਾ ਗ੍ਰਹਿਣ ਕਰਨਾ ਪੈਂਦਾ। ਸੰਤ ਜਿਹੜੇ ਆ ਇਹ ਪਰਮੇਸ਼ੁਰ ਦੇ ਰਸਤੇ 'ਤੇ ਆਪ ਚੱਲਦੇ ਆ, ਲੋਕਾਂ ਨੂੰ ਚੱਲਣ ਦਾ ਉਪਦੇਸ਼ ਦਿੰਦੇ ਆ, ਅਤੇ ਜਿਹਨੇ ਉਹ ਰਸਤਾ ਦੇਖਿਆ ਉਹ ਹੀ ਉਸ ਰਸਤੇ ਨੂੰ ਦਿਖਾ ਸਕਦਾ ਹੈ। ਸੰਤਨ ਸੰਗ ਜਾਤਾ ਪੁਰਖ ਵਧਾਤਾ ਘਟ ਕਰ ਨਜ਼ਰ ਨਿਹਾਲਿਆ। ਉਹ ਵਧਾਤੇ ਪੁਰਖ ਪਰਮਾਤਮਾ ਨੇ ਸੰਤਾਂ ਦੀ ਸੰਗਤ ਕਰਕੇ ਆਪ ਜੀ ਨੂੰ ਜਾਣਿਆ, ਔਰ ਨਦਰੀ ਮਿਹਰ ਕਰਨ ਵਾਲੇ ਪਰਮਾਤਮਾ ਜਿਹੜੇ ਉਹ ਗਿਆਨ ਦ੍ਰਿਸ਼ਟੀ ਨਾਲ ਕਹਿੰਦੇ ਮੈਂ ਘੱਟ ਘੱਟ ਵਿੱਚ ਆਪ ਜੀ ਨੂੰ ਨਿਹਾਲਿਆ, ਮੈਨੇ ਦੇਖ ਲਿਆ ਹੈ। ਤਾਂ ਚਾਰ ਸਵੇਰੇ ਤੇ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਪੰਨਿਓ ਕਰ ਲਿਆ, ਜਿਹੜਾ ਗੁਰੂ ਪਿਆਰਾ ਉਹਦੀ ਸ਼ਰਨ 'ਚ ਆ ਜਾਂਦਾ ਹੈ ਉਹ ਸਾਰੇ ਸੁੱਖਾਂ ਨੂੰ ਪਾ ਲੈਂਦਾ ਹੈ। ਅਧਿਆਤਮਿਕ ਸਾਰੇ ਸੁੱਖ ਕਿਸੇ ਤਰ੍ਹਾਂ ਦੀ ਕਰ ਲਿਆ ਕਮਾਈ ਨੂੰ ਤਿਲ ਥੋੜ੍ਹਾ ਮਾਤਰ ਵੀ ਉਹ ਭੰਨਦਾ ਨਹੀਂ, ਨਾਸ ਨਹੀਂ ਕਰਦਾ। ਜਿੰਨੀ ਕੋਈ ਸੇਵਾ ਕਰਦਾ ਉਹਦਾ ਫਲ ਦਿੰਦਾ ਹੈ। ਹਰ ਗੁਣ ਨਿਤ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ ਔਰ ਨਿਰੰਕਾਰ ਸਾਰੇ ਗੁਣਾਂ ਦੀ ਨਿਧੀ ਖਜ਼ਾਨਾ ਰੂਪ ਨਿਰੰਕਾਰ। ਜਿਨ੍ਹਾਂ ਨੇ ਪ੍ਰੇਮ ਰੂਪੀ ਮਹਾਰਸ ਵਿੱਚ ਮਾਤਾ ਮਸਤ ਹੋ ਕੇ ਹਾਂਜੀ ਉਹਦੇ ਗੁਣ ਗਾਇਆ ਉਹਦੇ ਸਿਮਰਨ ਕੀਤਾ ਉਹ ਫਿਰ ਸਹਿਜੇ ਸੁਭਾਏ ਉਹ ਸੁਤੇ ਸਿਧੇ ਸੋਭਨੀਕ ਹੋ ਗਏ। ਹੈਂ ਦੋਹਾਂ ਜਹਾਨਾਂ 'ਚ ਉਹਨਾਂ ਦੀ ਸੋਭਾ ਹੁੰਦੀ ਹੈ। ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੂਰਨ ਪ੍ਰਭੂ ਦਾਤਾ ਪਾਤਸ਼ਾਹ ਦੇ ਮੈਂ ਦਾਸ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਪ ਜੀ ਪੂਰਨ ਹੋ ਪੁਰਖ ਪਰਮਾਤਮਾ ਅਤੇ ਵਧਾਤਾ ਸਾਰੇ ਫਲਾਂ ਨੂੰ ਦੀਆਂ ਦਾਤਾਂ ਦੇਣ ਵਾਲੇ ਹੋ। ਹਰ ਪ੍ਰੇਮ ਭਗਤ ਜਨ ਵੇਦਿਆ ਸੇ ਆਨਕਤ ਜਾਹੀ ਜੇ ਨਿਰੰਕਾਰ ਜਿਹੜੇ ਆਪਦੇ ਪ੍ਰੇਮਾ ਭਗਤੀ 'ਚ ਹਾਂਜੀ ਵੇਦੇ ਤਦਾਕਾਰ ਹੋ ਗਏ ਆਪਣੇ ਮਨ ਨੂੰ ਬਿਨ ਲਿਆ ਤੇਰੀ ਪ੍ਰੇਮਾ ਭਗਤੀ 'ਚ ਉਹ ਜਿਹੜੇ ਗੁਰੂ ਪਿਆਰੇ ਹੈ ਉਹ ਆਪ ਜੀ ਨੂੰ ਛੱਡ ਕੇ ਆਉਣ ਹੋਰ ਕਿੱਥੇ ਜਾ ਸਕਦੇ ਕਿਤੇ ਵੀ ਨਹੀਂ ਜਾਂਦੇ ਉਹ ਤਾਂ ਵੀ ਤੇਰੇ ਜੋਗੇ ਹੀ ਬਣ ਗਏ। ਮੀਨ ਵਿਛੋਹਾ ਨਾ ਸਹਿ ਜਲ ਬਿਨ ਮਰ ਪਾਹੀ ਜਿਸ ਪੁਰਾ ਮੀਨ ਵੱਛੀ ਉਹ ਪਾਣੀ ਦਾ ਵਿਛੋੜਾ ਨਾ ਸਹਿ ਨਹੀਂ ਸਹਿ ਸਕਦੀ ਪਾਣੀ ਬਿਨਾਂ ਹੁੰਦੀ ਹੈ ਉਸ ਵੇਲੇ ਮਰ ਜਾਂਦੀ ਹੈ ਉਹਦਾ ਜੀਵਨ ਹੀ ਪਾਣੀ ਹੈ ਮਰ ਪੈਂਦੀ ਹੈ ਪਾਹੀ ਵੀ ਨਹੀਂ ਪੈਂਦੀ ਹੈ ਹਰ ਬਿਨ ਕਿਉਂ ਰਹੀ ਹੈ ਦੂਖ ਕਿਨ ਸਹੀ ਹੈ ਚਾਤਰਕ ਬੂੰਦ ਪਿਆਸਿਆ ਇਹ ਨਿਰੰਕਾਰ ਆਪ ਜੀ ਬਿਨਾਂ ਕਿਵੇਂ ਰਹੀਏ ਤੇਰੇ ਨਾਲ ਪ੍ਰੇਮ ਪੈ ਗਿਆ ਆਪ ਤੋਂ ਬਿਨਾਂ ਹੋ ਕੇ ਇਹ ਜਿਹੜਾ ਤੇਰੇ ਵਿਛੋੜਿਆ ਦਾ ਕਿਵੇਂ ਸਹਾਰੀਏ ਜਾਂ ਕਿਸ ਨੇ ਸਹਾਰਿਆ ਨਹੀਂ ਸਹਾਰਿਆ ਜਾਂਦਾ ਜਿਸ ਪ੍ਰਕਾਰ ਸੁਆਤੀ ਬੂੰਦ ਦਾ ਪਿਆਸਾ ਜਿਹੜਾ ਪਪੀਹਾ ਉਹ ਸੁਆਤੀ ਬੂੰਦ ਤੋਂ ਬਿਨਾਂ ਕਿਵੇਂ ਰਹਿ ਸਕਦਾ ਨਹੀਂ ਰਹਿ ਸਕਦਾ ਹਰ ਵੇਲੇ ਪਿਰਿਓ ਪਿਰਿਓ ਰੋਂਦਾ ਹੀ ਰਹਿੰਦਾ ਉਹਦੀ ਪਿਆਸ ਨਹੀਂ ਬੁਝਦੀ ਹੈ। ਇਸ ਤਰ੍ਹਾਂ ਜਿਹੜੇ ਤੇਰੇ ਬਰਾਗੀ ਗੁਰਮੁਖ ਆ ਉਹ ਤੇਰੇ ਪਿਆਰ 'ਚ ਹਰ ਵੇਲੇ ਰੋਂਦੇ ਰਹਿੰਦੇ ਉਹਨਾਂ ਦੀਆਂ ਅੱਖਾਂ 'ਚ ਪ੍ਰੇਮ ਦਾ ਜਲ ਸੁੱਕਦਾ ਹੀ ਨਹੀਂ ਗਲ ਭਰ ਜਾਂਦਾ ਰਮਾਂ 'ਚ ਰੁਮਾਵਲੀ ਹੋ ਜਾਂਦੀ ਕਬਰਨ ਵਿਹਾਵੈ ਚੱਕ ਵੀ ਸੁੱਖ ਪਾਵੈ ਸੂਰਜ ਕਰਨ ਪ੍ਰਗਾਸਿਆ। ਦੂਸਰਾ ਦ੍ਰਿਸ਼ਟਾਂਤ ਹੈ ਜਿਸ ਤਰ੍ਹਾਂ ਚੱਕ ਵੀ ਪੁਕਾਰਦੀ ਕਦੋਂ ਸੂਰਜ ਦੀਆਂ ਕਿਰਨਾਂ ਪ੍ਰਕਾਸ਼ਨ ਚੜ੍ਹ ਜਾਏ ਸੂਰਜ ਕਿਵੇਂ ਉਹਦੀ ਰਾਤ ਬਤੀਤ ਹੋਏ ਮੈਂ ਚੱਕ ਵੇ ਨਾ ਮਿਲ ਕੇ ਸੁੱਖ ਪਾਵਾਂ ਇਸ ਤਰ੍ਹਾਂ ਜਗਿਆਸੂ ਰੂਪੀ ਜਿਹੜੀ ਚੱਕ ਵੀ ਦਿਨ ਰਾਤ ਪੁਕਾਰਦੀ ਕਦੋਂ ਗੁਰੂ ਰੂਪੀ ਸੂਰਜ ਉਪਦੇਸ਼ ਰੂਪੀ ਕਿਰਨਾਂ ਦਾ ਪ੍ਰਕਾਸ਼ ਕਰਨ ਅਤੇ ਵਿੱਦਿਆ ਦੀ ਰਾਤ ਬਤੀਤ ਹੋ ਜਾਏ ਤਾਂ ਮੈਂ ਫਿਰ ਇਹ ਬ੍ਰਹਮ ਰੂਪੀ ਨਿਰੰਕਾਰ ਰੂਪੀ ਚੱਕ ਵੇ ਨਾ ਮਿਲ ਕੇ ਸੁੱਖ ਪਾਵਾਂ। ਦੁਖੀ ਜਿਹੜੀ ਚੱਕ ਵੀ ਹੈ ਉਹਦੇ ਵਾਸਤੇ ਕਦੋਂ ਰਾਤ ਬੀਤੇਗੀ ਕਿਉਂ ਉਹ ਪਤੀ ਚੱਕਵੇ ਦੇ ਨਾਲ ਹਾਂਜੀ ਅਤੇ ਮਿਲ ਕੇ ਕਦੋਂ ਸੁੱਖ ਪਾਏਗੀ ਕਿਉਂਕਿ ਹਰ ਵੇਲੇ ਸੂਰਜ ਦੀਆਂ ਕਿਰਨਾਂ ਦਾ ਉਜਾਲਾ ਪ੍ਰਕਾਸ਼ ਤੱਕ ਰਹੀ। ਉਹ ਕਹਿੰਦੇ ਨਾ ਮਹਾਰਾਜ ਸ਼੍ਰੀ ਰਾਮ ਚੰਦਰ ਜੀ ਬਨਵਾਸ ਗਏ ਬੰਦਿਆਂ ਤਾਂ ਗੱਲਾਂ ਵਾਧੂ ਘਾਟੂ ਕਰਨੀਆਂ ਪੰਛੀਆਂ 'ਚ ਵੀ ਕਹਿੰਦੇ ਗੱਲ ਆ ਗਈ ਸੀ ਜਾਨਵਰਾਂ 'ਚ ਵੀ ਅਤੇ ਚੱਕਵਾ ਕਹਿੰਦਾ ਮਹਾਰਾਜ ਸ਼੍ਰੀ ਰਾਮ ਭਗਵਾਨ ਇੱਧਰ ਆਏ ਆ ਅਤੇ ਚੱਕ ਵੀ ਕਹਿੰਦੀ ਉਹ ਕਾਹਦਾ ਭਗਵਾਨ ਹੈ ਉਹ ਤਾਂ ਆਪਣੀ ਧਰਮ ਪਤਨੀ ਦੇ ਵਿਯੋਗ ਵਿੱਚ ਰੋ ਰਿਹਾ ਸੀ। ਅਤੇ ਸ਼੍ਰੀ ਲਕਸ਼ਮਣ ਜੀ ਨੇ ਸੁਣਿਆ ਕਿਉਂਕਿ ਮਹਾਂਪੁਰਖ ਬੋਲੀ ਸਮਝ ਲੈਂਦੇ ਸੀ ਜਿਹੜੇ ਗਿਆਤ ਗਏ ਆ ਕਹਿੰਦੇ ਮਹਾਰਾਜ ਹੁਣ ਤਾਂ ਪਸ਼ੂ ਪੰਛੀ ਵੀ ਜਾਨਵਰ ਵੀ ਟਿਚਰਾਂ ਕਰਦੇ ਆ ਦੁਨੀਆਂ ਦੇ ਲੋਕ ਤਾਂ ਕਰਦੇ ਹੀ ਹੈ ਵੀ ਇਸ ਤਰ੍ਹਾਂ ਆਪਣੇ ਪਤੀ ਨਾਲ ਚੱਕ ਵੀ ਨਾ ਕਰ ਰਹੇ ਸੀ। ਮਹਾਰਾਜ ਕਹਿੰਦੇ ਅੱਛਾ ਹੁਣ ਸਾਰੀ ਰਾਤ ਇਹਦਾ ਵਿਛੋੜਾ ਪਿਆ ਰਿਹਾ ਕਰੂ ਉਹ ਐਸਾ ਵਚਨ ਮਹਾਂਪੁਰਖਾਂ ਦਾ ਹੋਇਆ ਹੁੰਦੇ ਇਕੱਠੇ ਹੀ ਹੈ ਅਤੇ ਮਿਲਾਪ ਨਹੀਂ ਹੁੰਦਾ, ਅਤੇ ਸੂਰਜ ਚੜ੍ਹ ਨੂੰ ਦੇਖਦੀ ਰਹਿੰਦੀ ਹੈ ਚੱਕ ਵੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਦੋਂ ਸੁੱਖ ਪਾਵੇਗੀ, ਉਹ ਤਾਂ ਹਰ ਵੇਲੇ ਸੂਰਜ ਦੀਆਂ ਕਿਰਨਾਂ ਦਾ ਉਜਾਲਾ ਜਿਹੜਾ ਪ੍ਰਕਾਸ਼ ਤੱਕਦੀ ਹੈ, ਕਦੋਂ ਸੂਰਜ ਚੜ੍ਹੇ ਚੱਕ ਵੀ ਉਹਨਾਂ ਨੂੰ ਮਿਲਾਪ ਹੋਵੇ। ਇਸ ਤਰ੍ਹਾਂ ਜਗਿਆਸੂ ਦੀ ਹਾਲਤ ਆ ਕਦੋਂ ਗਿਆਨ ਦਾ ਸੂਰਜ ਉਦੇ ਹੋਵੇ, ਹਿਰਦੇ ਰੂਪੀ ਆਕਾਸ਼ ਕਦੋਂ ਪਰਮਾਤਮਾ ਦਰਸ਼ਨ ਹੋਏ, ਕਦੋਂ ਮਿਲਾਪ ਹੋਵੇ। ਹਰ ਦਰਸ ਮੁਨ ਲਾਗਾ ਦਿਨ ਸੁਭਾਗਾ, ਦਿਨ ਸੁਭਾਗਾ ਅੰਦਨ ਹਰ ਗੁਣ ਗਾਹੀ। ਪਾਤਸ਼ਾਹ ਕਹਿੰਦੇ ਜਿਹੜੇ ਦਿਨ ਨਿਰੰਕਾਰ ਦੇ ਦਰਸ਼ਨ ਦੀ ਸਿੱਖ ਮਨ ਵਿੱਚ ਲੱਗ ਜਾਏ, ਉਹ ਜਿਹੜਾ ਦਿਨ ਹੈ ਸ੍ਰੇਸ਼ਟ ਭਾਗਾਂ ਵਾਲਾ। ਹੁਣ ਕਹਿੰਦੇ ਮੇਰਾ ਜਿਹੜਾ ਮਨ ਹੈ ਨਿਰੰਕਾਰ ਦੇ ਗੁਣਾਂ ਨੂੰ ਗਾਹੀ ਮੈਨੇ ਗਵਾਉਂਦਾ ਹੈ, ਕਿਉਂਕਿ ਜਿੱਥੇ ਪਿਆਰ ਪੈ ਜਾਏ ਹਰ ਵੇਲੇ ਉਹਦੀਆਂ ਗੱਲਾਂ ਕਰੂਗਾ, ਉਹਦੇ ਗੁਣ ਗਾਊਗਾ, ਉਹਦੀ ਮਹਿਮਾ ਕਰੇਗਾ, ਉਹਨੂੰ ਉਹ ਤੋਂ ਬਿਨਾਂ ਕੋਈ ਚੰਗਾ ਨਹੀਂ ਲੱਗਦਾ ਹੁੰਦਾ। ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਣ ਟਕਾਹੀ। ਪਾਤਸ਼ਾਹ ਕਹਿੰਦੇ ਪਾਤਸ਼ਾਹ ਅਸੀਂ ਬੇਨਤੀ ਦੇ ਸਹਿਤ ਹੋ ਗਏ ਦਾਸ, ਆਪ ਜੀ ਨੂੰ ਇਹ ਬਚਨ ਪਿਆਰ ਵਿੱਚ ਕਹਿ ਰਹੇ ਹਾਂ ਕਿ ਇਹ ਨਿਰੰਕਾਰ ਜੀਓ, ਆਪ ਜੀ ਤੋਂ ਬਿਨਾਂ ਮੇਰੇ ਪ੍ਰਾਣ ਕਿਸ ਤਰ੍ਹਾਂ ਟਿਕ ਟਕਾ ਸਕਦੇ, ਨਹੀਂ ਟਿਕ ਸਕਦੇ, ਸਾਡੇ 'ਤੇ ਮਿਹਰ ਕਰੋ, ਵਿਛੋੜਾ ਚੱਲਿਆ ਨਹੀਂ ਜਾਂਦਾ, ਸਾਸ ਬਿਨਾਂ ਜਿਉਂਦੇ ਹੋਰੀ ਕਤ ਸੋਭਾ ਪਾਵੇ। ਜਿਸ ਤਰ੍ਹਾਂ ਸਵਾਸਾਂ ਤੋਂ ਬਿਨਾਂ ਇਹ ਦੇਹ ਕਿਸ ਤਰ੍ਹਾਂ ਸੋਭਾ ਪਾ ਸਕਦੀ, ਭਾਵ ਨਹੀਂ ਹੈਂਜੀ ਪਾਉਂਦੀ ਹੈ। ਇਸ ਵਾਸਤੇ ਤੈਨੂੰ ਸਵਾਸ ਤੋਂ ਬਿਨਾਂ ਜਿਹੜੀ ਦੇਹੀ ਹੈ ਇਹ ਸੋਭਾ ਨਹੀਂ ਪਾਉਂਦੀ, ਚੰਗੀ ਨਹੀਂ ਲੱਗਦੀ, ਇਹ ਪਾਉਂਦੀ ਵੀ ਨਹੀਂ, ਚੰਗੀ ਵੀ ਨਹੀਂ ਲੱਗਦੀ। ਦਰਸ ਵੀ ਹੁਣ ਸਾਧ ਜਨ ਕਿਨ ਟਿਕਣਾ ਪਾਵੇ। ਜਿਸ ਤਰ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਹੋਏ ਨਾ, ਇਹ ਮਨ ਇੱਕ ਖਿਣ ਥੋੜ੍ਹਾ ਮਤਲਬ ਵੀ ਟਿਕਣਾ ਨਹੀਂ ਪਾਉਂਦਾ, ਕਿਉਂਕਿ ਪਰਮਾਤਮਾ ਦਰਸ਼ਨ ਵੀ ਨਾ ਸੰਤ ਜਾਣੇ ਇਹ ਖਿਣ ਵੀ ਟਿਕਣਾ ਨਹੀਂ ਪਾਉਂਦੇ, ਉਹਨਾਂ ਨੂੰ ਪ੍ਰੇਮ ਲੱਗ ਜਾਂਦਾ, ਉਹ ਸਤਿਕਾਰ ਜੋ ਪਿਤਾ ਜੀ ਮਹਾਰਾਜ ਦੇ ਦਰਸ਼ਨ ਕਰਨ ਚਲੇ ਗਏ, ਮਹਾਰਾਜ ਨੇ ਛੁੱਟੀ ਨਹੀਂ ਦਿੱਤੀ। ਜਿਹੜੇ ਰਾਤ ਦੇ 12 ਵਜੇ ਕਹਿੰਦੇ ਜਾ ਚਲੇ ਜਾ, ਉਹ ਸਾਈਕਲ 'ਤੇ ਆਉਂਦੇ ਸੀ ਅਤੇ ਉੱਥੇ ਉਹ ਯਾਰਡ ਦੇ ਵਿੱਚ ਬਦਮਾਸ਼ ਬੈਠੇ, ਉਹਨਾਂ ਦਾ ਹੁੰਦਾ ਸਾਈਕਲ 'ਚ ਕੋਈ ਡੰਡਾ ਜਾਂ ਸਰੀਆ ਫਸਾ ਦੇਣਾ, ਬੰਦਾ ਡਿੱਗ ਪੈਣਾ, ਸਾਈਕਲ ਹੋਇਆ 4 ਪੈਸੇ ਹੋਏ, ਨਹਿਰ 'ਚ ਰੋੜਿਆ ਹਰੀਹਰ ਚਾਂਦੀ ਚਾਂਦਣੀ, ਬੜਾ ਸਰਕੜਾ ਫੁੱਲਿਆ ਹੋਇਆ ਨਦੀਆਂ ਦਾ ਇਲਾਕਾ, ਜੰਗਲ ਉਜਾੜ। ਅਤੇ ਉਹ ਕਹਿੰਦੇ ਉਹ ਨਿਕਲੇ ਚੱਲਿਆ, ਉਹ ਮਹਾਰਾਜ ਹੁਣ ਕੌਤਕ ਦਿਖਾ ਲੈਣਾ ਸੀ ਵੀ ਅਸੀਂ ਹਰ ਵੇਲੇ ਨਾਲ ਹੀ ਰਹਿੰਦੇ ਸੇਵਕ ਦੇ, ਉਹ ਕਹਿੰਦੇ ਵੀ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ ਸਾਰੇ ਬਹਿ ਗਏ। ਅਤੇ ਫਿਰ ਉਹ ਦੇਖਿਆ ਵੀ ਮਹਾਰਾਜ ਨੇ ਮੈਨੂੰ ਇਹ ਕੌਤਕ ਦਿਖਾ ਲੈਣਾ ਸੀ, ਅੱਧੀ ਰਾਤ ਹੀ ਮਾਲ ਛੱਡਿਆ, ਫਿਰ ਛੁੱਟੀ ਦਿੱਤੀ, ਦੱਸਣਾ ਸੀ ਵੀ ਅਸੀਂ ਹਰ ਵੇਲੇ ਸੇਵਕ ਦੇ ਨਾਲ ਰਹਿੰਦੇ ਹਾਂ। ਹਰ ਬਿਨ ਜੋ ਰਹਿਣਾ, ਨਰਕ ਸੋ ਸਹਿਣਾ, ਚਰਨ ਕਮਲ ਮਨ ਵੇਧਿਆ। ਪਾਤਸ਼ਾਹ ਕਹਿੰਦੇ ਜਿਹੜਾ ਨਿਰੰਕਾਰ ਤੋਂ ਬਿਨ ਰਹਿਣਾ, ਉਹ ਤਾਂ ਨਰਕਾਂ ਦੇ ਦੁੱਖ ਦਾ ਹੀ ਸਹਾਰਨਾ ਆ, ਸਹਿਣਾ ਮੈਨੇ ਸਹਾਰਨਾ। ਇਸ ਵਾਸਤੇ ਇਸ ਲਈ ਚਰਨ ਕਮਲਾਂ ਦੇ ਧਿਆਨ ਵਿੱਚ ਮੇਰਾ ਮਨ ਜਿਹੜਾ ਹਰ ਵੇਲੇ ਤਦਾਕਾਰ ਹੋ ਰਿਹਾ, ਉਸੇ ਦੇ ਆਕਾਰ ਵਿੱਚ ਮਿਲਿਆ ਗੁਰੂ ਦੇ, ਹਾਂਜੀ ਸਰਗੁਣ ਸਰੂਪ, ਹਾਂਜੀ ਉਸੇ ਆਕਾਰ ਵਿੱਚ ਹੁੰਦਾ। ਮਨ ਦਾ ਆਪਣਾ ਕੋਈ ਸਰੂਪ ਨਹੀਂ, ਪਾਣੀ ਦਾ ਜਿਵੇਂ ਗਲਾਸ ਪਾ ਦਿਓ ਗਲਾਸ ਆ, ਜੱਗ ਪਾ ਦਿਓ ਜੱਗ ਆ, ਬੋਤਲ 'ਚ ਪਾ ਦਿਓ ਬੋਤਲ ਹੈ, ਨਾ ਪਾਣੀ ਦਾ ਰੰਗ ਆ, ਨਾ ਰੂਪ ਹੈ, ਨਾ ਆਕਾਰ ਹੈ, ਮਨ ਦਾ ਵੀ ਹੈ। ਜਦੋਂ ਗੁਰੂ ਦੇ ਆਕਾਰ ਗੁਰੂ ਦੀ ਪਿਰਤਮਾ ਸਰਗੁਣ ਸਰੂਪ ਦਾ ਧਿਆਨ ਕਰਾਂਗੇ, ਫਿਰ ਉਹਦੇ ਵਿੱਚ ਤਾਦਾ ਆਕਾਰ ਉਸੇ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਰਸਕ ਵੈਰਾਗੀ ਨਾਮ ਲਿਵਲਾਗੀ ਕਥੋਂ ਨਜਾਇ ਨਖੇਦਿਆ, ਉਹ ਨਿਰੰਕਾਰ ਰਸਕ ਰਸੀ ਆ ਪ੍ਰੇਮੀ ਹੋ ਕੇ, ਫਿਰ ਸੰਸਾਰ ਦੇ ਪਦਾਰਥਾਂ ਮਾਇਆ ਵੱਲੋਂ ਆਪਣੀ ਦੇਹ ਵੱਲੋਂ ਪਰਿਵਾਰ ਵੱਲੋਂ ਬਰਾਗਵਨ ਹੋ ਜਾਂਦਾ। ਇਹ ਜਿਹੜੀਆਂ ਨਾਰਾਇਣ ਵਾਲੀਆਂ ਚੀਜ਼ਾਂ ਇਹਨਾਂ ਨਾਲ ਸੰਸਾਰ ਪਿਆਰ ਪਾਈ ਫਿਰਦਾ, ਉਹ ਸਦਾ ਰਹਿਣ ਵਾਲਾ ਨਿਰੰਕਾਰ ਉਹਨੂੰ ਭੁੱਲਿਆ ਫਿਰਦਾ, ਬਸ ਉਹਦੇ ਪਿਆਰ ਦਾ ਬਰਾਗੀ ਹੋ ਜਾਂਦਾ। ਫਿਰ ਕਹਿੰਦੇ ਆ ਉਸਦੀ ਜਿਹੜੀ ਨਾਮ ਸਿਮਰਨ 'ਚ ਲਿਵ ਲੱਗੀ ਹੋਈ ਦਿਨ ਰਾਤ, ਬਿਰਤੀ ਉੱਧਰ ਹੀ ਲੱਗੀ ਰਹਿੰਦੀ ਇੱਕ ਟੱਕ, ਉਹ ਫਿਰ ਕਿਸ ਤਰ੍ਹਾਂ ਸਮਾਜ ਵਿੱਚੋਂ ਨਿਰੰਕਾਰ ਦਰਬਾਰ ਵਿੱਚੋਂ ਨਿਖੇਧਿਆ ਨਹੀਂ ਜਾਂਦਾ, ਉਹਦੀ ਨਿਖੇਧੀ ਨਹੀਂ ਕੀਤੀ ਜਾਂਦੀ। ਹਰ ਥਾਂ ਉਹਦੀ ਉਪਮਾ ਹੁੰਦੀ, ਹਰ ਥਾਂ ਵਡਿਆਈ ਹੁੰਦੀ ਹੈ, ਹਰ ਸਮੇਂ ਜਾਇ ਮਿਲਣਾ ਸਾਧ ਸੰਗ ਰਹਿਣਾ ਸੋ ਸੁੱਖ ਅੰਕ ਨਾ ਮਾਵੇ। ਜਿਹੜਾ ਗੁਰੂ ਸਤਸੰਗ 'ਚ ਰਹਿਣਾ ਵਰਦਾ ਉਹ ਨਿਰੰਕਾਰ ਨਾਲ ਜਾ ਕੇ ਮਿਲ ਜਾਂਦਾ, ਉਹਨੂੰ ਆਤਮਿਕ ਸੁੱਖ ਪ੍ਰਾਪਤ ਹੋ ਜਾਂਦਾ, ਉਹ ਅੰਕ ਹਿਰਦੇ ਵਿੱਚ ਸਮਾਉਂਦਾ ਨਹੀਂ, ਆਨੰਦ ਸਰੂਪ ਹੋ ਜਾਂਦਾ। ਬਸ ਵੇਲਾ ਹੀ ਹੁੰਦੇ ਸੀ, ਢਕਵਾਲ ਨਗਰ ਵੀ ਵਧੇ ਸੀ ਹਾਂਜੀ, ਅਤੇ ਮਸ਼ੀਨ ਦੇ ਉੱਤੇ ਚਾਰ ਚਾਰ ਗੱਡੇ ਪੱਠਿਆਂ ਦੇ ਜਿਹੜੇ ਸੀ ਉਹ ਕੁਤਰ ਦੇਣੇ, ਇਹਦਾ ਡਰ ਲੱਗ ਜਾਣਾ। ਆਨੰਦ ਸਰੂਪ ਨਾ ਉਹਨੂੰ ਆਪਣੇ ਨਾਂ ਦਾ, ਨਾ ਮਾਂ ਪਤਾ ਪਿਤਾ ਦੇ ਨਾਂ ਦਾ, ਨਾ ਨਗਰ ਦਾ, ਕਿੱਧਰ ਜਾਣਾ ਕਿੱਧਰ, ਬਿਲਕੁਲ ਵਧੇ ਸੀ। ਅਤੇ ਫਿਰ ਡਰਾਈਵਰ ਉਹਨੂੰ ਨਾਲ ਲੈ ਜਾਣਾ ਵੀ ਸਾਡਾ ਸਫ਼ਰ ਬੜਾ ਵਧੀਆ ਹੁੰਦਾ। ਅਤੇ ਇੱਕ ਵਾਰੀ ਮਹਾਰਾਜ ਯਾਤਰਾ ਨੂੰ ਸ਼੍ਰੀ ਦਰਬਾਰ ਸਾਹਿਬ ਗਿਆ, ਉਹ ਸੰਗਤ ਨੂੰ ਵਿਛੜ ਗਿਆ, ਉਹ ਘੁਮਿਆਰਾਂ ਦੇ ਹੱਥ ਆ ਗਿਆ। ਉਹ ਕਈ ਚਿਰ ਉਹਨਾਂ ਤੋਂ ਖੋਤੀਆਂ ਵਗੈਰੇ ਲਾ ਛੱਡਿਆ ਵੀ ਮਹਾਰਾਜ ਆਵੇ ਸਾਡਾ ਬੰਦਾ, ਕਹੇ ਸਾਡਾ ਇਹ, ਕਹਿੰਦੇ ਤੁਹਾਡਾ ਕਿਵੇਂ, ਫਿਰ ਅਸੀਂ ਉਹਨਾਂ ਤੋਂ ਲਿਆਂਦਾ। ਐਸੇ ਵਧੀਆ ਲੋਕ ਸੀ, ਜਿੱਧਰ ਲਾ ਦੇਣਾ ਉੱਧਰ ਹੀ ਲੱਗ ਜਾਣਾ, ਫੁਰਨਾ ਹੀ ਨਹੀਂ ਆਪਣੀ ਜ਼ਿੰਦਗੀ ਦਾ ਕੋਈ। ਇਸ ਵਾਸਤੇ ਫਿਰ ਐਸੇ ਵੀ ਗੁਰਮੁਖ ਹੁੰਦੇ ਆ, ਉਹ ਕਿਰਪਾਲ ਨਾਨਕ ਸਵਾਮੀ ਹਰ ਚਰਨ ਸੰਗ ਸਮਾਵੈ। ਪਾਤਸ਼ਾਹ ਕਹਿੰਦੇ ਇਹ ਦਾਸਾਂ ਦੇ ਸਵਾਮੀ ਮਾਲਕ ਨਿਰੰਕਾਰ ਜੀ ਹੋ, ਆਪ ਮੇਰੇ 'ਤੇ ਕਿਰਪਾਲੂ ਹੋ, ਮਿਹਰ ਕਰੋ, ਆਪ ਜੀ ਦੇ ਚਰਨਾਂ ਦਾ ਧਿਆਨ ਮੇਰੇ ਮਨ 'ਚ ਸਮਾ ਜਾਏ, ਹਰ ਵੇਲੇ ਤੇਰੇ ਚਰਨਾਂ ਨਾਲ ਸੁਰਤੀ ਵਿਰਤੀ ਜੁੜੀ ਰਹੇ। ਜਿਵੇਂ ਭਾਈ ਗੋਂਦਾ ਜੀ ਕਾਬਲ 'ਚ ਬੈਠੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਕੀਰਤ ਪੁਰ ਧਿਆਨ ਕੀਤਾ ਸੀ, ਸ਼੍ਰੀ ਜਪੁ ਜੀ ਸਾਹਿਬ ਪੜ੍ਹਦੇ ਹਾਂ, ਅਤੇ ਮਹਾਰਾਜ ਨੇ ਲੰਗਰ ਪਾਣੀ ਜਲ ਪਾਣੀ ਵੀ ਉਦਣ ਤਿਆਗ ਛੱਡਿਆ ਸੀ, ਫਿਰ ਦੱਸਿਆ ਵੀ ਭਾਈ ਗੋਂਦਾ ਜੀ ਚਰਨ ਨਹੀਂ ਛੱਡਦੇ, ਖੋਜ ਖੋਤ ਪੜਾ ਮਿਲੇ ਹਰ ਕਰਨਾ ਧਾਰੇ, ਖੋਜਦਿਆਂ ਖੋਜਦਿਆਂ ਨਿਰੰਕਾਰ ਪਰਮੇਸ਼ਰ ਆਪੇ ਕਰਨਾ ਕਿਰਪਾ ਧਾਰ ਕੇ ਮਿਲ ਪਿਆ ਦਇਆ ਕਰਕੇ। ਹੁਣ ਭਾਈ ਲਾਲੋ ਜੀ ਨੂੰ ਆਪੇ ਜਾ ਕੇ ਮਿਲ ਪਏ ਸੀ, ਨਿਰਗੁਣ ਨੀਚਾ ਨਾਥ ਮੈਂ ਨਹੀਂ ਦੋਖ ਵਿਚਾਰੇ, ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਰਹਿ ਤੇ ਨੀਚ ਜਾਤੀ ਵਾਲਾ, ਨੀਚ ਭੈੜੇ ਫੁਰਨੇ ਵਾਲਾ ਅਨਾਥ ਹਾਂ, ਮੇਰਾ ਕੋਈ ਮਾਲਕ ਹਸਮੁਖ ਸਾਈ ਨਹੀਂ, ਦਰ ਦਰ ਧੱਕੇ ਖਾਂਦਾ, ਧਰਤੀ ਆਕਾਸ਼ ਚੱਲਦੇ ਨਹੀਂ ਸੀ, ਤੁਸੀਂ ਕਿਰਪਾ ਕੀਤੀ। ਕਹਿੰਦੇ ਉਸ ਨਿਰੰਕਾਰ ਨੇ ਮੇਰਾ ਕੋਈ ਦੋਸ਼ ਵਿਚਾਰਨਾ ਨਹੀਂ ਕੀਤਾ, ਜਿਵੇਂ ਪ੍ਰੇਮਾ ਕੋੜਾ ਸੀ ਪਾਤਸ਼ਾਹ ਨੇ ਰਾਜੀ ਵੀ ਕੀਤਾ, ਫਿਰ ਉਹਦੀ ਸ਼ਾਦੀ ਕੀਤੀ, 22 ਮੰਜੀਆਂ 'ਚ 1 ਮੰਜੀ ਵੀ ਕਿਰਪਾ ਕਰਕੇ ਆਤਮ ਗਿਆਨ ਦੇ ਕਰਕੇ ਦੇ ਦਿੱਤੀ, ਨਾ ਰੱਖਦਾ ਤਾਂ ਸਾਡੇ ਮੱਥੋਂ ਮਰਾਰੀ ਰਾਧਾ ਕ੍ਰਿਸ਼ਨ ਹੈ, ਫਿਰ ਨਹੀਂ ਦੋਸ਼ ਵਿਚਾਰਦੇ, ਮਿਹਰ ਕਰ ਦਿੰਦੇ, ਨਹੀਂ ਦੋਸ਼ ਵਿਚਾਰੇ ਪੂਰਨ ਸੁੱਖ ਸਾਰੇ ਪਾਵਨ ਬਿਰਦ ਵਿਖਾਉਂਦੇ ਹਾਂ। ਉਸ ਨਿਰੰਕਾਰ ਮੇਰੇ ਦੋਸ਼ ਨਹੀਂ ਵਿਚਾਰਨਾ ਕੀਤੇ, ਉਸ ਵਿੱਚ ਸਾਰੇ ਸੁੱਖ ਪੂਰਨ ਹੈ, ਜਦੋਂ ਉਹਦੀ ਸ਼ਰਨ ਲੈ ਲਈਏ ਸਾਰੇ ਸੁੱਖ ਮਿਲ ਜਾਂਦੇ। ਔਰ ਉਹਦਾ ਬਿਰਦ ਧਰਮ ਕੀ ਹੈ, ਪਾਪੀਆਂ ਨੂੰ ਪਵਿੱਤਰ ਕਰਨਾ, ਐਸਾ ਬਾਣੀ ਵਿੱਚ ਕਥਨ ਕੀਤਾ ਗਿਆ ਹੈ, ਮਹਾਤਮਾ ਵੀ ਐਸਾ ਦੱਸਦੇ ਹਨ। ਸ਼੍ਰੀ ਰਾਮ ਚੰਦਰ ਜੀ ਨੂੰ ਮਹਾਰਾਜ ਲਕਸ਼ਮਣ ਜੀ ਨੂੰ ਬੇਨਤੀ ਕੀਤੀ, ਮਹਾਰਾਜ ਬੜੇ ਬੜੇ ਪਾਪੀ ਆ ਜਾਏ, ਇੱਕਦਮ ਤੁਸੀਂ ਨਰਮ ਹੋ ਜਾਂਦੇ। ਕਹਿੰਦੇ ਲਕਸ਼ਮਣ ਜੀ ਮੇਰਾ ਸੁਭਾਅ ਇਹ ਹੈ ਸਾ, ਜਿਹੜਾ ਪਾਪੀ ਆ ਕੇ ਕਹਿੰਦਾ ਮੈਂ ਪਾਪੀ ਮੈਂ ਬਖਸ਼ ਦਿੰਦਾ, ਪਰ ਗੱਲ ਇਹ ਆ ਪਾਪੀ ਪਾਪੀ ਮੰਨਦੇ ਹੀ ਘੱਟ ਆ, ਉਹ ਕਹਿੰਦੇ ਇਹ ਤਾਂ ਪਾਪ ਕੀਤਾ ਹੀ ਨਹੀਂ, ਪਰ ਜਿਹੜਾ ਆ ਕੇ ਮਹਾਂਪੁਰਖਾਂ ਚਰਨਾਂ 'ਚ ਮਾਫ਼ੀ ਮੰਗ ਲੈਣੀ, ਉਹ ਖਿਮਾਵਾਨ ਹੁੰਦੇ, ਦਿਆਲੂ ਹੁੰਦੇ ਆ, ਬਖਸ਼ ਦਿੰਦੇ ਆ, ਉਹਨਾਂ ਦੇ ਮਾੜੇ ਕਰਮ ਤੋਂ ਉਹਦੇ ਲਕੀਰ ਫੇਰ ਦਿੰਦੇ, ਐਸੇ ਦਿਆਲੂ ਹਨ। 1123 ਪੰਨੇ ਦੀ ਕਿਰਪਾ ਕਰਦੇ ਹਨ, ਭਗਤ ਵਚਨ ਸੁਣ ਅੰਚਲੋ ਗਏ ਆ, ਘੜ ਘੜ ਪੂਰ ਸਮਾਨੇ ਆ, ਉਹ ਭਗਤਾਂ ਦਾ ਬਤਸਲ ਬਛਲ ਪਿਆਰਾ, ਐਸਾ ਵਚਨ ਸੁਣ ਕੇ ਮੈਂ ਉਸ ਦਾ ਅੰਚਲੇ ਅੰਚਲ ਮੈਨੇ ਸਿੱਖਿਆ ਉਪਦੇਸ਼ ਰੂਪੀ ਪੱਲਾ ਪਕੜ ਲਿਆ, ਉਹ ਘਟਾਂ ਘਟਾਂ ਵਿੱਚ ਇੱਕ ਸਮਾਨ ਪਰਿਪੂਰਨ ਨਿਰੰਕਾਰ ਵਿਆਪ ਰਿਹਾ ਹੈ, ਸੁਖ ਸਾਗਰ ਉਹ ਪਾਇਆ ਸਹਿਜ ਸੁਭਾਇਆ, ਜਨਮ ਮਰਨ ਦੁੱਖ ਹਾਰੇ। ਜਿਸ ਵੇਲੇ ਕਹਿੰਦੇ ਸਹਿਜ ਸੁਭਾਏ ਸ਼ਾਂਤੀ ਸੁਭਾਅ ਨੂੰ ਸੁੱਖ ਸਾਗਰ ਸੁੱਖਾਂ ਦਾ ਸਾਗਰ ਸਮੁੰਦਰ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ, ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ, ਇਹ ਜੰਮਣ ਦਾ ਮਰਨ ਦੇ ਜਿੰਨੇ ਦੁੱਖ ਸੀ ਹਾਰ ਹਾਰੇ ਮੈਨੇ, ਸਭ ਹਾਰ ਗਿਆ, ਖਤਮ ਹੋ ਗਿਆ, ਕਰ ਗਿਆ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਮੂਰਤਾ ਹਾਰੇ। ਪਾਤਸ਼ਾਹ ਕਹਿੰਦੇ ਜਿਸ ਸਮੇਂ ਗਲ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਹਾਰ ਪਹਿਨ ਲਿਆ ਤਾਂ ਫਿਰ ਉਸਨੇ ਮੈਨੂੰ ਦਾਸ ਜਾਣ ਕੇ ਨਿਰੰਕਾਰ ਨੇ ਮੇਰਾ ਮਨ ਬੁੱਧੀ ਰੂਪੀ ਹੱਥ ਫੜ ਲਿਆ, ਅਤੇ ਹੁਣ ਜਦੋਂ ਸਾਡਾ ਹੱਥ ਉਹਨੂੰ ਪਕੜ ਲਿਆ ਤਾਂ ਫਿਰ ਅਸੀਂ ਸੰਸਾਰ ਸਾਗਰ ਕਿਵੇਂ ਡੁੱਬਾਂਗੇ, ਨਹੀਂ ਡੁੱਬ ਸਕਦੇ ਹਾਂ, ਪਾਤਸ਼ਾਹ ਮਿਹਰ ਕਰ ਦਿੰਦੇ ਹਨ। ਕੇਦਾਰਾ ਰਾਹ ਕੇਦਾਰਾ ਬਾਣੀ ਕਬੀਰ ਜੀ ਹੋ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਭਗਤ ਕਬੀਰ ਜੀ ਦੇ ਕੋਲ ਆ ਕੇ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਭਗਵਾਨ ਦਾ ਸਰੂਪ ਕੈਸਾ, ਕਿਹੜਾ ਸਰੂਪ, ਕੌਣ ਸਰੂਪ, ਕਬੀਰ ਸਾਹਿਬ ਜੀਵਨ ਮੁਕਤ ਅਵਸਥਾ ਵਾਲੇ ਮਹਾਂਪੁਰਖਾਂ ਦੇ ਜਿਹੜੇ ਲੱਛਣ ਆ ਉਹ ਕਿਰਪਾ ਕਰਕੇ ਦੱਸਣਗੇ ਕਿ ਸੰਤਾਂ ਦੇ ਵਿੱਚ ਇਹ ਲੱਛਣ ਹੁੰਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਕਿਉਂਕਿ ਸਵਾਮੀ ਰਾਮਾਨੰਦ ਜੀ ਜਿਹੜੇ ਮਹਾਂਪੁਰਖ ਸੀਗੇ, ਬਾਲ ਜਤੀ ਬ੍ਰਹਮਚਾਰੀ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਭਗਤ ਕਬੀਰ ਸਾਹਿਬ, ਰਵਿਦਾਸ ਸਾਹਿਬ ਕਿੰਨੀਆਂ ਨੇ ਉੱਚੀਆਂ ਸੁੱਚੀਆਂ ਅਵਸਥਾ, ਭਗਤ ਪੀਪਾ ਜੀ ਨੇ ਅਵਸਥਾ ਪ੍ਰਾਪਤ ਕੀਤੀਆਂ। ਉਸ ਦਾ ਨਿੰਦਾ ਦੂਬ ਵਰਜ ਤਜੋ ਮਾਨ ਅਭਿਮਾਨਾ, ਉਹਨਾਂ ਮਹਾਂਪੁਰਖਾਂ ਨੇ ਉਸ ਦੇ ਅਤੇ ਨਿੰਦਿਆ ਦੋਵਾਂ ਨੂੰ ਬੇਵਰਜਿਤ ਮੈਨੇ ਤਿਆਗ ਦਿੱਤਾ ਹੈ, ਆਪਣੇ ਮਨ ਨੂੰ ਇਧਰੋਂ ਬਿਵਰਜ ਰੋਕ ਲਿਆ, ਨਿੰਦਿਆ ਉਸ ਤੋਂ ਇੱਕ ਸਮਦ੍ਰਿਸ਼ਟਾ ਬਣ ਗਏ, ਔਰ ਮਾਨ ਅਪਮਾਨ ਨੂੰ ਵੀ ਉਹਨਾਂ ਨੇ ਤਜੋ ਅਭਿਮਾਨਾ, ਮਾਨ ਅਭਿਮਾਨਾ, ਮਾਨ ਅਤੇ ਅਭਿਮਾਨਾ ਨੇ ਅਪਮਾਨ ਇਹਨਾਂ ਨੂੰ ਤਿਆਗ ਦਿੱਤਾ ਹੈ। ਲੋਹਾ ਕੰਚਨ ਸੰਭ ਕਰ ਜਾਣਾ ਹੈ ਅਤੇ ਮੂਰਤ ਭਗਵਾਨਾ, ਉਹ ਜਿਹੜੇ ਮਹਾਂਪੁਰਖ ਹੈ ਲੋਹੇ ਨੂੰ ਅਤੇ ਸੋਨੇ ਨੂੰ ਸੰਭ ਕਰ ਇੱਕ ਬਰਾਬਰ ਜਾਂਦੇ ਆ, ਔਰ ਉਹ ਭਗਵਾਨ ਦਾ ਮੂਰਤ ਮੈਨੂੰ ਉਹਦਾ ਸਰੂਪ ਹੈ, ਉਸ ਤੋਂ ਭਿੰਨ ਨਹੀਂ ਹਨ, ਉਹ ਮਹਾਂਪੁਰਖ ਉਹਦਾ ਸਰੂਪ ਹੈ। ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮਰਾਰ, ਉਹ ਤਾਂ ਉਹਦਾ ਹੀ ਸਰੂਪ ਹੈ, ਉਹ ਤੋਂ ਭਿੰਨ ਨਹੀਂ ਹੈਗੇ। ਜਿਹਦੇ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਦਾ ਨਾਮ ਹੈ, ਉਹ ਨਿਰੰਕਾਰ ਦਾ ਸੰਤ, ਹਰ ਹਰ ਪਰਮੇਸ਼ਰ ਦੀ ਮੂਰਤੀ, ਪਰਮੇਸ਼ਰ ਦਾ ਸਰੂਪ ਹੈ। ਤੇਰਾ ਜਨ ਏਕ ਆਦਿ ਕੋਈ, ਇਹ ਨਿਰੰਕਾਰ ਪਰਮੇਸ਼ਰ ਇਹੋ ਜਿਹਾ ਸਮਦ੍ਰਿਸ਼ਟੀ ਵਾਲੇ ਜਿਹੜੇ ਮਹਾਂਪੁਰਖ ਹੈ, ਆਪ ਜੀ ਦਾ ਕੋਈ ਇੱਕ ਅੱਧਾ ਭਾਵ ਬਿਰਲਾ, ਪੂਰਾ ਬ੍ਰਹਮ ਗਿਆਨੀ ਅੱਧਾ ਜਗਿਆਸੂ, ਇੱਕ ਬ੍ਰਹਮ ਗਿਆਨੀ ਅਤੇ ਅੱਧਾ ਜਗਿਆਸੂ, ਐਸੇ ਉਹ ਮਹਾਂਪੁਰਖ ਹੈਗੇ ਆ। ਇਸ ਕਰਕੇ ਇਹ ਸ਼ਬਦ ਕਿਹਾ, ਕਾਮ ਕਰੋ ਲੋ ਮੋਹ ਵਰਜਤ, ਹਰ ਪਦ ਚੀਨੇ ਸੋਈ ਰਹੋ। ਜਿਹੜੇ ਗੁਰੂ ਪਿਆਰੇ ਕਾਮ ਕਰੋ ਲੋ ਮੋਹ ਕਾਰਨ ਵਿਵਰਜਿਤ ਮੈਨੇ ਰੋਕਦੇ ਆ ਇੱਧਰੋਂ ਮਨ ਨੂੰ, ਉਹ ਹਰੀ ਪਦ, ਹਾਂਜੀ ਆਤਮ ਪਦ ਨੂੰ ਚੀਨੇ ਮੈਨੇ ਜਾਣ ਲੈਂਦੇ ਹਨ। ਰਹੋ ਰਾਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਰਜੋ ਗੁਣ ਤਮ ਗੁਣ ਸਤਗੁਣ, ਇਹ ਤਿੰਨ ਗੁਣ ਕਹੇ ਆ ਮਾਇਆ ਦੇ ਹੈ, ਕਿਉਂਕਿ ਤੇਰੇ ਗੁਣ ਆਤਮਕ ਮਾਇਆ। ਅਤੇ ਜਿਹੜੇ ਪੰਜ ਰਲ ਜਾਂਦੇ ਆ, ਸ਼ਬਦ ਸਪਰਸ਼ ਰੂਪ ਰਸਗੰਧ, ਇਹ ਅੱਠ ਹੋ ਜਾਂਦੇ ਆ, ਫਿਰ ਮਾਇਆ ਸਾਰੀ ਰਚਨਾ ਕਰਦੀ ਹੈ, ਇਹ ਸਭ ਉਹਦੀ ਮਾਇਆ ਹੀ ਹੈ। ਭਾਵ ਮਾਇਆ ਤੋਂ ਪੈਦਾ ਹੋਣ ਕਰਕੇ ਮਾਇਆ ਰੂਪ ਹੈ, ਜਿਹੜੀ ਜੀ ਤੋਂ ਪੈਦਾ ਹੁੰਦੀ ਹੈ, ਜਿਵੇਂ ਮਿੱਟੀ ਤੋਂ ਘੜਾ ਬਣਿਆ, ਘੜਾ ਮਿੱਟੀ ਰੂਪ ਹੈ, ਅਤੇ ਉਹਦਾ ਕਾਰਜ ਵੀ ਉਹ ਹੀ। ਇਸ ਵਾਸਤੇ ਮਾਇਆ ਤ੍ਰਿਗੁਣਾਤਮਕ ਰੂਪ ਹੋ ਰਹੀ ਹੈ, ਐਸੀ ਮਾਇਆ ਦਾ ਤਿਆਗ ਕਰਕੇ ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਗੁਰਮੁਖ ਪਿਆਰੇ ਨੇ ਚੌਥੇ ਪਦ ਕੋ, ਜਿਹੜੀ ਚਤੁਰਥ ਭੂਮਿਕਾ ਤੁਰੀਆ ਪਦ ਆ, ਇਹਨੂੰ ਚੀਨੇ ਮੈਨੇ ਜਾਣ ਲਿਆ, ਉਹਨਾਂ ਨੇ ਪਰਮ ਪਦ ਆਤਮਕ ਪਦ ਪਾ ਲਿਆ। ਤੀਰਥ ਵਰਤ ਨਿਯਮ ਸੋਚ ਸੰਜਮ, ਸਦਾ ਰਹੇ ਨੇ ਕੰਮ, ਵੈਸੇ ਸ੍ਰਿਸ਼ਟਾਚਾਰੀ ਹੈ ਤੀਰਥ ਯਾਤਰਾ, ਹਾਂਜੀ ਅਤੇ ਸਤ ਨਰੈਣ ਅਕਾਦਸ਼ੀ ਆਦਿਕ ਵਰਤ, ਸੱਚ ਬੋਲਣ ਦਾ ਨਿਯਮ ਨਿਯਮ ਜਿਹੜਾ, ਸੋਚ ਪਵਿੱਤਰਤਾ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਸ ਤਰ੍ਹਾਂ ਦੇ ਸਾਧਨ ਕਰਦੇ ਹੋਏ ਇਹਨਾਂ ਫਲਾਂ ਦੀ ਇੱਛਾ ਤੋਂ ਹਮੇਸ਼ਾ ਨਿਕਾਮਾ ਮੈਨੇ ਨਿਰਛਤ ਹੋ ਗਏ। ਕੋਈ ਉਹਨਾਂ ਨੂੰ ਫੁਰਨਾ ਹੀ ਨਹੀਂ ਰਹਿ ਜਾਂਦਾ, ਹਰ ਵੇਲੇ ਫਿਰ ਉਹ ਆਨੰਦ ਸਰੂਪ ਦੇ ਵਿੱਚ ਵਿਚਰਦੇ ਆ।